ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ। ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਪੁਰ ਤੋਂ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪ ਸਭ ਦਾ ਸਵਾਗਤ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ। ਅੱਜ ਅਸੀਂ ਮਿੰਟੂ ਬਰਾੜ ਹੁਣਾਂ ਨੂੰ ਲੈ ਕੇ ਆ ਰਹੇ ਹਾਂ, ਬੜੀ ਛੇਤੀ ਬੈਕ ਟੂ ਰੂਟੀਨ ਆ ਰਹੇ ਹਾਂ। ਕੀ ਹਾਲ ਚਾਲ ਹੈ ਜੀ? ਬੜਾ ਹੀ ਟਰਬੁਲੈਂਟ ਵੈਦਰ ਹੈ ਆਸਟ੍ਰੇਲੀਆ ਦੇ ਵਿਚ। ਉਮੀਦ ਰੱਖਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ। ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿਚ ਗਰਮ ਹਵਾਵਾਂ ਚੱਲ ਰਹੀਆਂ ਨੇ, ਹੀਟ ਵੇਵ ਚੱਲ ਰਹੀ ਹੈ, ਕਿਤੇ ਬਰਫ਼ ਪੈ ਰਹੀ ਹੈ, ਕਿਤੇ ਮੀਂਹ ਪੈ ਰਿਹਾ, ਕਿਤੇ ਅੱਗਾਂ ਲੱਗੀਆਂ ਹੋਈਆਂ। ਸਾਰਿਆਂ ਦੇ ਖੁਲਾਸੇ ਅਸੀਂ ਥੋੜੀ ਦੇਰ ਤੱਕ ਕਰਾਂਗੇ, ਪਰ ਦੋਸਤੋ ਆਓ ਸਾਰੇ ਪਹਿਲਾਂ ਰਲੀਏ, ਰਲ ਕੇ ਅਰਦਾਸ ਕਰੀਏ, ਸਾਰੇ ਸਰਬੱਤ ਦੇ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ ਘੜੀ ਦਿਖਾ ਰਹੀ ਹੈ ਜੀ 9:01 ਸਿਡਨੀ ਸਮੇਂ ਦੇ ਮੁਤਾਬਕ। ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ ਇਹ ਸਮਾਂ ਹੈ ਤੇ ਐਡਲੇਡ ਦੇ ਵਿਚ 8:31 ਹੋ ਗਏ ਨੇ ਹੁਣ, ਔਰ ਪਰਥ ਦੇ ਵਿਚ 7:01 ਸੁਬਾਹ ਦਾ ਹੋ ਚੁੱਕਾ ਹੈ ਤੇ ਭਾਰਤ ਦੇ ਵਿਚ 4:31 ਤੜਕਾ ਤੇ ਲੰਡਨ ਦੇ ਵਿਚ 1:12 ਹੋ ਗਿਆ। ਪਾਸਾ ਪਲਟ ਗਿਆ ਉੱਥੇ ਘੜੀ ਦਾ, ਤਰੀਕ ਦਾ, ਔਰ ਸ਼ਨਿਚਰਵਾਰੀ ਹੈ ਹਜੇ। ਅੱਜ ਐਤਵਾਰ ਹੈ, ਸ਼ੁੱਕਰ ਸ਼ਨਿਚਰਵਾਰ ਦੀਆਂ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ ਅਮਰੀਕਾ ਦੇ ਵਿਚ। ਸੋ ਅੱਜ ਦਿਨ ਐਤਵਾਰ ਹੈ ਜੀ ਆਸਟ੍ਰੇਲੀਆ ਚ, 15 ਅਪ੍ਰੈਲ ਹੈ ਤਰੀਕ। ਯਾਦ ਰੱਖਣਾ ਤਰੀਕਾਂ ਦਾ ਹੁਣ ਅੱਜ ਕੱਲ ਭੁਲੇਖਾ ਪਿਆ ਹੋਇਆ ਕਿਉਂਕਿ ਬਿਜ਼ੀ ਸ਼ੈਡਿਊਲ ਬਹੁਤ ਜ਼ਿਆਦਾ ਰਿਹਾ ਤੇ ਸੰਡੇ ਮੰਡੇ ਦਾ ਸੈਟਰਡੇ ਦਾ ਕੋਈ ਬਹੁਤਾ ਫਰਕ ਨਹੀਂ ਦਿਸ ਰਿਹਾ, ਕਾਫੀ ਬਿਜ਼ੀ ਆ। ਤੇ ਦੋਸਤੋ ਬਿਜ਼ੀ ਹੋਣਾ ਵੀ ਚਾਹੀਦਾ, ਬੰਦਾ ਵਿਹਲਾ ਨਹੀਂ ਰਹਿਣਾ ਚਾਹੀਦਾ, ਜ਼ਿਆਦਾ ਵਿਹਲਾ ਵੀ ਨਹੀਂ ਰਹਿਣਾ ਚਾਹੀਦਾ, ਰੈਸਟ ਵੀ ਕਰਨੀ ਚਾਹੀਦੀ ਪਰ ਰੈਸਟ ਨਹੀਂ ਲੱਗਣਾ ਚਾਹੀਦਾ। ਰੈਸਟ ਬਟ ਨੋਟ ਰੈਸਟ, ਇਹ ਮੰਤਰ ਹੈ ਜੀ। ਸੋ ਦੋਸਤੋ ਪ੍ਰੋਗਰਾਮ ਦੇ ਵਿਚ ਸਾਡਾ ਸੰਪਰਕ ਪਤਾ ਹੈ request@harmanradio.com ਈਮੇਲ ਔਰ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਕਿਸੇ ਵੀ ਵਕਤ। ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜਦੇ ਨੇ ਸਵੇਰ ਤੋਂ ਹੀ, ਔਰ ਸਤਿ ਸ੍ਰੀ ਅਕਾਲ ਬੁਲਾਈ ਆ। ਹੰਸਕਰ ਜੀਨਾ, ਦਸਤੂਰ ਹੈ ਜ਼ਿੰਦਗੀ ਕਾ, ਇਕ ਯਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਕਾ, ਬੀਤੇ ਹੋਏ ਪਲ ਕਭੀ ਲੌਟ ਕਰ ਨਹੀਂ ਆਤੇ, ਯਹੀ ਸਬਸੇ ਬੜਾ ਕਸੂਰ ਹੈ ਜ਼ਿੰਦਗੀ ਕਾ। ਕਿਆ ਬਾਤ ਹੈ ਜੀ! ਸੋ ਬਹੁਤ ਸੋਹਣਾ ਸ਼ੇਅਰ ਭੇਜਿਆ ਉਹਨਾਂ ਨੇ, ਮੇਰੀ ਹਿੰਦੀ ਟੈਸਟ ਕੀਤੀ ਆ। ਕੋਈ ਗੱਲ ਨਹੀਂ ਜੀ, ਹਿੰਦੀ ਵੀ ਆਪਾਂ ਬੋਲ ਲੈਂਦੇ ਹਾਂ, ਪੜ੍ਹ ਵੀ ਲੈਂਦੇ ਹਾਂ, ਲਿਖ ਵੀ ਲੈਂਦੇ ਹਾਂ। ਸੋ ਮਾਫੀ ਚਾਹੁੰਦੇ, ਅੱਜ ਥੋੜੀ ਜਿਹੀ ਫੇਰ ਦਿੱਕਤ ਆਈ ਸੀ ਪਟਿਆਲਾ ਸਟੂਡੀਓ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ, ਉਹ ਠੀਕ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿਚ ਪ੍ਰੋਬਲਮ ਨਹੀਂ ਆਏਗੀ। ਆਪਾਂ ਇਸ ਦਾ ਵਿਲ ਮੇਕ ਸ਼ੋਰ ਦੈਟ। ਸੋ ਇਸ ਤੋਂ ਇਲਾਵਾ ਗੀਤ ਸੰਗੀਤ ਹੋਏਗਾ, ਕਈ ਆਪਾਂ ਮਸਲਿਆਂ ਤੇ ਗੱਲ ਕਰਨੀ ਆ, ਖ਼ਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਮੌਸਮ ਦੀ ਜਾਣਕਾਰੀ ਵੀ, ਇਹ ਸਾਰਾ ਕੁਝ ਪ੍ਰੋਗਰਾਮ ਦੇ ਦੌਰਾਨ। ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਇਕ ਵਿਚਾਰ ਤੁਹਾਡੇ ਨਾਲ ਸਾਂਝਾ ਕਰਦਾ ਹੁੰਦਾ, ਬਹੁਤ ਸਾਰੇ ਸੱਜਣ ਇਸ ਨੂੰ ਪਸੰਦ ਕਰਦੇ ਨੇ, ਲਾਈਕ ਕਰਦੇ ਨੇ, ਤੇ ਚਲੋ ਬਹੁਤ ਬਹੁਤ ਧੰਨਵਾਦ। ਤੇ ਅੱਜ ਜਿਹੜਾ ਵਿਚਾਰ ਮੈਂ ਸਾਂਝਾ ਕਰਨਾ ਹੈ ਤੇ ਕੱਲ ਉਸ ਦਾ ਆਧਾਰ ਕੱਲ ਦੀ ਸਾਡੀ ਜਿਹੜੀ ਗੱਲਬਾਤ ਮੇਰੀ ਤਾਂ ਮਨਪ੍ਰੀਤ USA ਵਾਲਿਆਂ ਦੀ ਹੋਈ ਹੈ, ਤੇ ਅਸੀਂ ਵੈਸੇ ਗੱਲਬਾਤ ਕਰ ਰਹੇ ਸੀ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਵੀ ਅਧਿਐਨ ਕਰ ਰਿਹਾ ਪਿਛਲੇ 2 ਸਾਲ ਤੋਂ, ਤੇ ਉਹ ਹੁਣ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੰਨਾ 1372 ਤੱਕ ਪਹੁੰਚਿਆ ਸੀ ਕੱਲ ਪਰਸੋਂ, ਤੇ ਉਹ ਮਾਰਕ ਕੀਤੇ ਹੋਏ ਸੀ ਸ਼ਬਦ, ਕਹਿੰਦੇ ਭਾਜੀ ਇਸ ਦੇ ਬਾਰੇ ਡਿਸਕਸ਼ਨ ਕਰਨੀ ਆ। ਤੇ ਮੈਂ ਸਾਰੇ ਸਰੋਤਿਆਂ ਨੂੰ ਇਹੀ ਕਹਿਣਾ ਹੁੰਦਾ ਕਿ ਅਗਰ ਤੁਸੀਂ ਧਰਮ ਨਾਲ ਜੁੜਨਾ, ਆਪਣੇ ਅੰਦਰ ਧਰਮ ਪੈਦਾ ਕਰਨਾ, ਤੁਸੀਂ ਉਹ ਆਨੰਦ ਮਾਨਣੇ ਨੇ ਉਹਨਾਂ ਮੰਡਲਾਂ ਦੇ, ਤਾਂ ਤੁਹਾਨੂੰ ਪੜ੍ਹਨਾ ਪੈਣਾ, ਅਧਿਐਨ ਕਰਨਾ ਪੈਣਾ, ਗੁਰੂ ਗ੍ਰੰਥ ਸਾਹਿਬ ਦਾ ਕਰੋ, ਹੋਰ ਵੀ ਗ੍ਰੰਥ ਪੜ੍ਹੋ, ਤੇ ਉਹਨਾਂ ਤੋਂ ਆਪਾਂ ਸੇਧ ਲੈਣੀ ਆ। ਬੜਾ ਖਜ਼ਾਨਾ ਹੈ ਇਹਨਾਂ ਦੇ ਵਿਚ, ਤੇ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਆਲਰੇਡੀ ਇਹ ਕੰਮ ਕਰ ਰਹੇ ਨੇ, ਤੇ ਮੈਂ ਸਾਰਿਆਂ ਨੂੰ ਇਹ ਪ੍ਰੇਰਣਾ ਕਰਦਾ, ਦੱਸਦਾ ਕਿ ਜਦੋਂ ਤੱਕ ਅਸੀਂ ਆਪਣਾ ਮੂਲ ਗ੍ਰੰਥ, ਆਪਣਾ ਮੂਲ ਫਿਲਾਸਫੀ ਨਹੀਂ ਪੜ੍ਹਦੇ, ਸਾਨੂੰ ਕੋਈ ਹੱਕ ਨਹੀਂ ਬਣਦਾ ਫਿਰ ਟੀਕਾ ਟਿੱਪਣੀਆਂ ਕਰਨ ਦਾ। ਅਸੀਂ ਉਦੋਂ ਗਲਤੀਆਂ ਕਰਦੇ ਹਾਂ ਜਦੋਂ ਅਸੀਂ ਬਿਨਾਂ ਪਰਖੇ ਘੋਖੇ ਸਿੱਖੇ ਅਸੀਂ ਧਰਮ ਦੇ ਅਸੀਂ ਠੇਕੇਦਾਰ ਬਣਨ ਦੀ ਕੋਸ਼ਿਸ਼ ਕਰੀ ਦੀ ਆ। ਸੋ ਪਹਿਲਾਂ ਆਪ ਅਧਿਐਨ ਕਰੋ, ਕਹਿੰਦੇ ਆਪ ਨਾ ਕਰੇ ਅਵਰਾਪ ਦੇਸੇ, ਹਨਾ, ਉਹ ਫਿਰ ਗਧੇ ਦੀ ਜੂਨ ਚ ਪੈਂਦਾ ਬੰਦਾ। ਸੋ ਇਸ ਕਰਕੇ ਪਹਿਲਾਂ ਆਪ ਅਧਿਐਨ ਕਰਨਾ ਚਾਹੀਦਾ, ਆਪ ਸਮਝਣਾ ਚਾਹੀਦਾ, ਫਿਰ ਦੂਜਿਆਂ ਨੂੰ ਉਪਦੇਸ਼ ਦੇ ਸਕਦੇ ਹਾਂ ਅਸੀਂ। ਹੁਣ ਅਸੀਂ ਬੈਠੇ ਬੈਠੇ ਹੀ ਇੱਥੇ ਆਪ ਅਸੀਂ ਕੁਛ ਕੀਤਾ ਨਹੀਂ ਤੇ ਅਸੀਂ ਨਿੰਦਦੇ ਹਾਂ ਲੋਕਾਂ ਨੂੰ, ਹੋਰਨਾਂ ਨੂੰ ਨਿੰਦਦੇ ਹਾਂ ਜੀ ਇਹ ਗੁਰਦੁਆਰੇ ਵਾਲੇ ਐਂ ਕਰਦੇ ਆ, ਭਾਈ ਓ ਕਰਦੇ ਆ, ਫਲਾਨਾ ਆਹ ਕਰਦਾ, ਤਿਮਕੜਾ ਉਹ ਕਰਦਾ। ਠੀਕ ਆ, ਕਰਦੇ ਹੋਣਗੇ, ਮਾੜੇ ਕੰਮ ਵੀ ਕਰਦੇ ਹੋਣਗੇ ਵਿੱਚੋਂ, ਪਰ ਸਾਨੂੰ ਤਾਂ ਕੋਈ ਇਖਤਿਆਰ ਨਹੀਂ ਨਾ ਹੈਗਾ, ਕਿਉਂਕਿ ਅਸੀਂ ਆਪ ਤਾਂ ਕੋਈ ਸਟੱਡੀ ਨਹੀਂ ਕੀਤੀ ਉਸ ਦੇ ਬਾਰੇ, ਅਧਿਐਨ ਨਹੀਂ ਕੀਤਾ ਹੋਇਆ। ਸੋ ਮੈਂ ਇਹੀ ਕਹਿੰਦਾ ਸਾਰਿਆਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਪੰਜਾਬੀ 'ਚ ਨੇ, ਗੁਰਮੁਖੀ 'ਚ ਲਿਖੇ ਹੋਏ ਨੇ, ਬਹੁਤ ਸੁੰਦਰ, ਸੋਹਣੀ, ਸਰਲ ਭਾਸ਼ਾ ਦੇ ਵਿੱਚ ਲਿਖੇ ਹੋਏ ਨੇ। ਸੋ ਤੁਸੀਂ ਆਪ ਅਧਿਐਨ ਕਰੋ। ਸੋ ਕੱਲ ਦਾ ਜਿਹੜਾ ਵਿਚਾਰ ਸੀ ਉਹ ਇਹ ਸੀਗਾ ਵੀ ਰੋਲ ਮਾਡਲ ਕੀ ਹੋਣਾ ਚਾਹੀਦਾ ਇੱਕ ਸਿੱਖ ਦਾ, ਸਿੱਖ ਦਾ ਰੋਲ ਮਾਡਲ ਕੌਣ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ। ਹੁਣ ਅੱਜ ਕੱਲ ਰੋਲ ਮਾਡਲ ਜਿਹੜੇ ਫਿਜ਼ੀਕਲ ਰੋਲ ਮਾਡਲ ਹੈ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤੇ ਜ਼ਿਆਦਾ ਨਹੀਂ ਹੈਗੇ, ਬਹੁਤ ਥੋੜੇ ਨੇ। ਤੇ ਸਪਿਰਚੁਅਲ ਵਰਲਡ ਦੇ ਵਿੱਚ ਜਾਣਾ ਤਾਂ ਤੁਹਾਡਾ ਰੋਲ ਮਾਡਲ ਕੌਣ ਹੋਣਾ ਚਾਹੀਦਾ, ਉਹ ਰੋਲ ਮਾਡਲ ਇਨ੍ਹਾਂ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਜੀ ਨੇ ਦੱਸਿਆ। ਮੈਂ ਦੋ ਤਿੰਨ ਸ਼ਲੋਕ ਤੁਹਾਡੇ ਨਾਲ ਸਾਂਝੇ ਕਰਾਂਗਾ, ਉੱਥੇ ਆਪ ਪਤਾ ਲੱਗ ਜਾਏਗਾ ਕਿ ਰੋਲ ਮਾਡਲ ਕੀ ਆ। ਉਹ ਹੁਣ ਇੰਨੇ ਸ਼ਲੋਕਾਂ ਦੇ ਵਿੱਚ ਸੀਰੀਜ਼ ਚੱਲ ਰਹੀ ਆ, ਜਿਹਨੂੰ ਕਹਿੰਦੇ ਨੇ ਭਗਤ ਕਬੀਰ ਜੀ ਦੇ ਸ਼ਲੋਕ ਚੱਲ ਰਹੇ ਨੇ ਭੋਗ ਤੋਂ ਪਹਿਲਾਂ, ਇਹ ਉਹ ਸ਼ਲੋਕ ਨੇ। ਉਹ ਕਹਿੰਦੇ ਨੇ ਕਿ ਰੋਲ ਮਾਡਲ ਇੰਨੇ ਨੀਵੇਂ ਚਲੇ ਗਏ, ਉਹ ਇੰਨੇ ਬਰੀਕ, ਨੀਵੇਂ ਨਹੀਂ ਮਤਲਬ ਇੰਨੇ ਬਰੀਕ ਚਲੇ ਗਏ, ਡੂੰਘੇ ਚਲੇ ਗਏ ਕਿ ਕਹਿੰਦੇ ਬਈ ਮੇਰਾ ਰੋਲ ਮਾਡਲ, ਮੈਂ ਸੋਚਦਾ ਮੈਂ ਰੋੜਾ ਬਣ ਜਾ ਸੜਕ ਦਾ, ਪੱਥਰ ਸੜਕ ਦਾ ਬਣ ਜਾ ਜਿੱਥੋਂ ਲੋਕ ਲੰਘਦੇ ਹੋਣ ਮੇਰੇ ਉੱਤੋਂ ਦੀ। ਉਹ ਕਹਿੰਦੇ ਕਬੀਰ ਰੋੜਾ ਹੁਆ ਤਾਂ ਕਿਆ ਪਿਆ ਪੰਥੀ ਕੋ ਦੁੱਖ ਦੇ। ਹੁਣ ਕਹਿੰਦੇ ਵੀ ਜੇ ਮੈਂ ਰੋੜਾ ਬਣ ਜਾਵਾਂ, ਇੰਨਾ ਨੀਵਾਂ ਹੋ ਜਾਵਾਂ, ਫਿਰ ਕਹਿੰਦੇ ਉਹ ਸੋਚ ਮੇਰੇ ਮਨ ਚ ਵਿਚਾਰ ਆਉਂਦਾ, ਕਬੀਰ ਜੀ ਕਹਿੰਦੇ ਵੀ ਜੇ ਮੈਂ ਰੋੜਾ ਹੋ ਵੀ ਜਾਵਾਂ ਫਿਰ ਕਹਿੰਦੇ ਮੇਰਾ ਫਿਰ ਸੁੱਖ ਕੀ ਆ, ਮੈਂ ਤਾਂ ਜਿਹੜਾ ਰਾਹ ਪੰਥੀ ਆ, ਜਿਹੜਾ ਰਾਹੀ ਆ, ਮੈਂ ਉਹਦੇ ਪੈਰ ਚ ਵੱਜਾਂਗਾ ਉਹਨੂੰ ਦੁੱਖ ਲੱਗੇਗਾ। ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੇਖੇ। ਕਹਿੰਦੇ ਨਹੀਂ ਨਹੀਂ, ਮੈਂ ਰੋੜਾ ਨਹੀਂ ਬਣਨਾ ਚਾਹੁੰਦਾ, ਮੇਰਾ ਰੋਲ, ਮੈਂ ਰੋਲ ਮਾਡਲ ਮੇਰਾ ਰੋੜਾ ਨਹੀਂ ਹੈਗਾ, ਜਿਹੜੀ ਉਹ ਖੇਹ ਚ ਪਿਆ ਆ ਰਾਹ ਦੇ ਉੱਤੇ, ਜਿਹੜੀ ਮਿੱਟੀ ਪਈ ਆ, ਮੈਂ ਅਸਲ ਚ ਇੰਨਾ ਉਹ ਤੋਂ ਵੀ ਨੀਵਾਂ ਚੱਲ ਜਾਵਾਂ, ਰੋੜੇ ਤੋਂ ਵੀ ਨੀਵਾਂ, ਮੈਂ ਖੇਹ ਬਣ ਜਾਵਾਂ, ਇੰਨਾ ਬਰੀਕ ਚੱਲ ਜਾਵਾਂ। ਹੁਣ ਚਲੋ ਜੀ, ਉਹਨਾਂ ਨੇ ਰੋਲ ਮਾਡਲ ਆਪਣਾ ਜਿਹੜਾ ਖੇਹ ਧਾਰ ਲਿਆ। ਕਹਿੰਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੇ, ਜਿੱਦਾਂ ਧਰਤੀ ਦੇ ਉੱਤੇ ਖੇਹ ਪਈ ਹੁੰਦੀ ਆ, ਧੂੜ ਪਈ ਹੁੰਦੀ ਆ, ਮੈਂ ਉਦਾਂ ਬਣ ਜਾ। ਹੁਣ ਅਗਲੀ ਪੰਕਤੀ ਤੇ ਆਉਂਦੇ ਆ, ਅਗਲੇ ਦੋਹੇ ਤੇ ਕਹਿੰਦੇ ਚਲੋ ਮੈਂ ਹੁਣ ਖੇਹ ਨੂੰ ਆਪਣਾ ਰੋਲ ਮਾਡਲ ਬਣਾ ਲਿਆ। ਫਿਰ ਉਹ ਕਹਿੰਦੇ ਨੇ ਕਬੀਰ ਖੇਹ ਹੋਈ ਤੋਂ ਕਿਆ ਪਿਆ। ਕਹਿੰਦੇ ਜੇ ਮੈਂ ਖੇਹ ਹੋ ਵੀ ਜਾਵਾਂ ਤਾਂ ਉਹਦੇ ਨਾਲ ਮੈਨੂੰ ਮਤਲਬ ਮੈਂ ਕਿੱਦਾਂ ਉਹਨੂੰ ਸੈਟਿਸਫਾਈ ਹੋ ਸਕਦਾ ਆ। ਜਿਉਂ ਉੱਡ ਲੱਗ ਗਏ ਅੰਗ, ਉਹ ਖੇਹ ਵੀ ਤਾਂ ਉੱਡ ਕੇ ਲੋਕਾਂ ਤੇ ਲੱਗਦੀ ਆ ਤੇ ਲੋਕਾਂ ਨੂੰ ਗੰਦਾ ਕਰਦੀ ਆ। ਕਹਿੰਦੇ ਨਹੀਂ, ਇਹ ਵੀ ਠੀਕ ਨਹੀਂ ਹੈਗੀ, ਇੰਨਾ ਮੈਂ ਬਰੀਕ ਚੱਲ ਜਾਵਾਂ ਇਹ ਵੀ ਠੀਕ ਨਹੀਂ, ਮਿੱਟੀ ਨਾਲ ਵੀ, ਮੈਂ ਖੇਹ ਨਾਲ ਵੀ ਬਰੀਕ ਹੇਠਾਂ ਚੱਲ ਜਾ, ਆਪਣਾ ਇੰਨਾ ਨਿਮਾਣ ਤੇ ਚੱਲ ਜਾ, ਉਹ ਵੀ ਠੀਕ ਨਹੀਂ, ਉਹ ਵੀ ਲੋਕਾਂ ਦੇ ਲੱਗ ਕੇ ਉਹਨਾਂ ਨੂੰ ਗੰਦਾ ਕਰਦੀ ਆ। ਕਹਿੰਦੇ ਕਿ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਪੂਰਾ ਸ਼ਲੋਕ ਸੁਣਾਉਣਾ, ਕਬੀਰ ਖੇਹ ਹੋਈ ਤੋ ਕਿਆ ਪਿਆ ਜਿਉਂ ਉੱਡ ਲੱਗ ਗਏ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਹਿੰਦੇ ਨਹੀਂ ਨਹੀਂ, ਖੇਹ ਤਾਂ ਲੋਕਾਂ ਨੂੰ ਗੰਦਾ ਕਰਦੀ ਹੈ, ਮੈਂ ਨਾ ਪਾਣੀ ਵਰਗਾ ਹੋ ਜਾਵਾਂ ਜਿਹੜਾ ਲੋਕਾਂ ਨੂੰ ਸਾਫ਼ ਕਰਦਾ ਆ, ਲੋਕਾਂ ਦੀ ਮੈਲ ਧੋਂਦਾ ਆ। ਹੁਣ ਅੱਗੇ ਆਣੇ, ਹੁਣ ਰੋਲ ਮਾਡਲ ਇਸ ਸ਼ਲੋਕ ਦੇ ਵਿੱਚ ਪਾਣੀ ਆ। ਅਗਲੇ ਸ਼ਲੋਕ ਚ ਕਹਿੰਦੇ ਆ ਕਿ ਕਬੀਰ ਪਾਣੀ ਹੁਆ ਤਾਂ ਕਿਆ ਪਾਇਆ। ਕਹਿੰਦਾ ਜੇ ਮੈਂ ਪਾਣੀ ਹੋ ਵੀ ਜਾਵਾਂ ਫੇਰ ਕਹਿੰਦੇ ਮੈਨੂੰ ਕੀ ਇਹਦਾ ਆਸਰਾ ਹੋਊਗਾ, ਸੀਰਾ ਤਾਤਾ ਹੋਏ, ਉਹ ਤਾਂ ਕਹਿੰਦੇ ਜਿੱਦਾਂ ਧੁੱਪ ਨਿਕਲਦੀ ਆ ਉਹ ਤੱਤਾ ਹੋ ਜਾਂਦਾ, ਜਦੋਂ ਰਾਤ ਪੈਂਦੀ ਆ ਉਹ ਠੰਡਾ ਹੋ ਜਾਂਦਾ, ਉਹ ਤਾਂ ਆਪਣਾ ਰੂਪ ਹੀ ਬਦਲਦਾ ਰਹਿੰਦਾ, ਪਰ ਮੈਂ ਤਾਂ ਰੂਪ ਬਦਲ, ਮੈਂ ਤਾਂ ਸਟੇਬਿਲਿਟੀ ਚਾਹੁੰਦਾ, ਮੈਂ ਤਾਂ ਇੱਕ ਸਾਰਤਾ ਚਾਹੁੰਦਾ। ਹੁਣ ਅਖੀਰ ਦੇ ਵਿੱਚ ਉਸ ਲੋਕ ਦੀ ਦੂਸਰੀ ਪੰਕਤੀ ਦੇ ਵਿੱਚ ਉਸਦਾ ਹੱਲ ਦੱਸਦੇ ਨੇ ਵੀ ਅਸਲ ਦੇ ਵਿੱਚ ਫਿਰ ਮੈਂ ਕਿੱਦਾਂ ਦਾ ਹੋਵਾਂ। ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਵੀ ਉਹ ਬੰਦੇ ਨੂੰ ਆਪਣੇ ਆਪ ਨੂੰ ਇੱਦਾਂ ਦਾ ਲੋਚਣਾ ਚਾਹੀਦਾ ਵੀ ਮੈਂ ਨਾ ਰੋੜੇ ਵਰਗਾ ਬਣਾ, ਨਾ ਖੇਹ ਵਰਗਾ ਬਣਾ, ਨਾ ਪਾਣੀ ਵਰਗਾ ਬਣਾ, ਮੈਂ ਉਸ ਰੱਬ ਵਰਗਾ ਹੀ ਬਣਨਾ ਚਾਹੁੰਦਾ ਆ। ਇਹ ਸਾਡਾ ਰੋਲ ਮਾਡਲ ਹੋਣਾ ਚਾਹੀਦਾ ਕਿ ਜੇ ਤੁਸੀਂ ਰੱਬ ਨੂੰ ਪਾਉਣਾ ਹੈ ਤਾਂ ਤੁਹਾਨੂੰ ਰੱਬ ਵਰਗਾ ਹੀ ਬਣਨਾ ਪੈਣਾ ਆ। इस बाणी दे विच सार कढ़िया होया यही गुरु ग्रंथ साहिब दा आधार है। जिहड़े हर वस्तु अंदर वस्त समावे उदां दी वस्तु बन के ही उस वस्तु दे विच समाया जांदा है। ओह जिहड़ा समुंदर दे विच नहर बन जांदी है फिर पता नहीं लगदा। सो साडा रोल मॉडल जिहड़ा है ओह परमात्मा अकाल पुरख खुद आप होना चाहीदा। ओह लोचना होनी चाहीदी वी असीं अकाल पुरख करके बनना है। उम्मीद रखदे हां तुहानूं इह विचार पसंद आया होगा। चिंतन करोंगे विचार करोंगे आपस दे विच एक दूजे नाल गल गां तोरोंगे और अगर तुहानूं इह श्लोक चाहीदे मैनूं दस दिओ। इह गुरु ग्रंथ साहिब दे 1372 पन्ने दे उत्ते भगत कबीर जी दे श्लोकां दे विच दर्ज ने। लो जी गीत संगीत तो प्रोग्राम शुरू करदे हां। हरभजन मान दा नवां गीत आया कंगन।
कच्चे कच्च दे कंगन बाही ओए कच्चे कच्च दे कंगन बाही हां कच्चे कच्च दे कंगन बाही पाया ना करो हां पाया ना करो जी टुट जाणगे हां टुट जाणगे जी बोता छिड़काया ना करो कच्चे कच्च दे कंगन बाही ओए कच्चे कच्च दे
ਟੁੱਟੇ
ਜੀ ਸਤਿ ਸ੍ਰੀ ਅਕਾਲ ਬੁਲਾਈਏ ਸਾਨੂੰ ਗੁਰਜ ਬਹਾਦਰ ਸਿੰਘ ਹੋਣਾ ਨੇ ਤੇ ਉਹਨਾਂ ਨੇ ਕਿਹਾ ਕਿ ਅੱਜ ਕੱਲ ਸਾਰੇ ਗਾਇਕ ਚੋਰੀ ਦੀਆਂ ਤਰਜ਼ਾਂ ਵੱਲ ਹੋਏ ਨੇ ਹਰਭਜਨ ਮਾਨ ਹੋਣਾ ਦੇ ਗੀਤ ਤੋਂ ਬਾਅਦ ਅਤਾਲਾ ਖਾਨ ਹੋਣਾ ਦਾ ਬੇਦਰਦੀ ਸੇ ਪਿਆਰ ਕਾ ਸਹਾਰਾ ਨਾ ਮਿਲਾ ਵੀ ਸੁਣਾ ਦਿਓ ਹਾਂਜੀ ਤਰਜ਼ ਕੁਛ ਕੁਛ ਮਿਲਦੀ ਆ ਪਰ ਦੇਖੋ ਬਹੁਤ ਵਧੀਆ ਗੀਤ ਉਨ੍ਹਾਂ ਨੇ ਗਾਇਆ ਤਰਜ਼ਾਂ ਤਕਰੀਬਨ ਸੇਮ ਹੀ ਹੁੰਦੀਆਂ ਉਨ੍ਹਾਂ ਨੇ ਵੀ ਕਿਤੇ ਨਾ ਕਿਤੇ ਪਿੱਛੋਂ ਚੱਕੀਆਂ ਹੁੰਦੀਆਂ ਸੋ ਤਰਜ਼ਾਂ ਦੀ ਬਹੁਤੇ ਆਪਾਂ ਨੂੰ ਨੀ ਕਰ ਜਿਹੜੇ ਬੋਲ ਨੇ ਉਹ ਸੋਹਣੇ ਹੋਣੇ ਚਾਹੀਦੇ ਨੇ ਤੇ ਗੀਤਕਾਰਾਂ ਦੀ ਵੀ ਗੱਲ ਕਰਾਂਗੇ ਗੀਤਾਂ ਦੀ ਗਾਇਕਾਂ ਦੀ ਵੀ ਗੱਲ ਕਰਾਂਗੇ ਤੇ ਗੋਲੀ ਵੀ ਚੱਲੀ ਆ ਕੱਲ ਤੇ ਕਾਫੀ ਘਟਨਾਕ੍ਰਮ ਵਾਪਰ ਰਿਹਾ ਭਾਰਤ ਦੇ ਵਿਚ ਖਾਸ ਕਰਕੇ ਪੰਜਾਬ ਦੇ ਵਿਚ ਤੇ ਸਾਰੀਆਂ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਮਨੀ ਸਲੇਮਪਰਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਬਾਈ ਜੀ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਲ ਚਾਲ ਪੁੱਛ ਰਹੇ ਨੇ ਟੱਬਰ ਸਾਰਾ ਠੀਕ ਠਾਕ ਹੈ ਜੀ ਲੱਕੀ ਖੱਟਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁੱਡ ਮਾਰਨਿੰਗ ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ ਤੁਹਾਡਾ ਗੀਤ ਅੱਜ ਮੈਂ ਕੱਢਿਆ ਪਿਆ ਪਰ ਮੈਂ ਸੁਣਨਾ ਪੈਣਾ ਮੈਨੂੰ ਪਹਿਲਾਂ ਸੈਂਸਰ ਬੋਰਡ ਬਣਨਾ ਪੈਣਾ ਤੇ ਫਿਰ ਮੈਂ ਸੁਣਾਊਂਗਾ ਕਿਉਂਕਿ ਇਹਦਾ ਟਾਈਟਲ ਹੀ ਇੱਦਾਂ ਦਾ ਆ ਟਾਈਟਲ ਸੀਗਾ ਹਾਂਜੀ ਸੁਣਾ ਦਿਓ ਹਾਏ ਮੇਰੀ ਮੋਟੋ ਹੁਣ ਮੈਨੂੰ ਸੁਣਨਾ ਪੈਣਾ ਪਹਿਲਾਂ ਗੀਤ ਤਾਂ ਮੈਂ ਲਾਊਂਗਾ ਤੇ ਬਾਕੀ ਕਹਿੰਦੇ ਇਨਸਾਨ ਦੀ ਫਿਤਰਤ ਬੜੀ ਹੀ ਅਜੀਬ ਹੈ ਇਸ ਨੂੰ ਸਮਝਣਾ ਮੁਸ਼ਕਲ ਹੈ ਆਲੂ ਮਟਰ ਵਿਚੋਂ ਉਹ ਮਟਰ ਲੱਭਦਾ ਹੈ ਤੇ ਮਟਰ ਪਨੀਰ ਦੇ ਵਿਚੋਂ ਉਹ ਪਨੀਰ ਠੀਕ ਹੈ ਜੀ ਤੇ ਗੁਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡੇ ਵਿਸਾਖੀ ਵਾਲਾ ਮੇਲਾ ਦੇਖ ਲਿਆ ਮੈਂ ਜਿਹੜਾ ਤੁਸੀਂ ਪੰਜਾਬੀ ਮੇਲਾ ਕਰਵਾਇਆ ਸੀ ਰਿਚਮੰਡ ਵਰਜੀਨੀਆ ਦੇ ਵਿਚ ਗੁਰਿੰਦਰ ਸਿੰਘ ਕਾਹਲੋਂ ਅਮਰੀਕਾ ਤੋਂ ਸਾਡੇ ਨਾਲ ਜੁੜੇ ਨੇ ਤੇ ਗੁਰੀ ਥਿੰਦ ਸ਼ੈਪਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿਆ ਬਾਤ ਹੈ ਠੀਕ ਹੈ ਜੀ ਫੋਟੋ ਖਿਚਾਈ ਸੀ ਜੀ ਆਪਾਂ ਦੋਨਾਂ ਨੇ ਗੁਰੀ ਥਿੰਦ ਹੋਣਾ ਦੇ ਨਾਲ ਮੈਂ ਤਾਂ ਗੁਰੀ ਥਿੰਦ ਨੇ ਸ਼ੈਪਟਨ ਗੁਰੂ ਘਰ ਦੇ ਵਿਚ ਦੀਵਾਨ ਲੱਗੇ ਸੀਗੇ 31 ਰਾਗਾਂ ਦੇ ਕੀਰਤਨ ਦੇ ਤਾਂ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਵਿਚਾਰ ਕਹਿੰਦੇ ਬਹੁਤ ਵਧੀਆ ਸੀ ਅੱਜ ਜਿਹੜਾ ਰੀਅਲੀ ਇੰਪ੍ਰੈਸਿਵ ਸੀਗਾ ਕੀਪ ਇਟ ਅਪ ਤੇ ਨਾਲ ਨਾਲ ਰੇਡੀਓ ਸੁਣ ਰਹੇ ਆ ਤੇ ਨਾਲ ਨਾਲ ਸੇਬਾਂ ਦੀ ਪਿਕਿੰਗ ਚੱਲ ਰਹੀ ਆ ਕਿਆ ਬਾਤ ਆ ਜੀ ਸੋ ਸ਼ੈਪਟਨ ਦੇ ਵਿਚ ਸੇਬ ਟੁੱਟ ਰਹੇ ਨੇ ਅੱਜ ਸੀਜ਼ਨ ਹੈ ਇਸ ਵੇਲੇ ਸੀਜ਼ਨ ਚੱਲ ਰਿਹਾ ਜਦੋਂ ਅਸੀਂ ਉੱਥੇ ਗਏ ਸੀ ਤਾਂ ਉੱਥੇ ਪੇਅਰ ਵੀ ਟੁੱਟ ਰਹੇ ਸੀ ਤੇ ਹਰਮਪ੍ਰੀਤ ਬਰਾੜ ਜੀ ਤੁਹਾਡੀ ਹਾਜ਼ਰੀ ਲੱਗ ਗਈ ਹੈ ਜੀ ਪਰਥ ਵਾਲਿਓ ਚੱਲ ਪਿਓ ਕੰਮ ਤੇ ਉਮੀਦ ਰੱਖਦੇ ਹਾਂ ਸਾਰੇ ਤੰਦਰੁਸਤ ਹੋਵੋਗੇ ਜੀ ਤੁਸੀਂ ਲਓ ਆਪਾਂ ਹੁਣ ਮੌਸਮ ਦੀ ਜਾਣਕਾਰੀ ਸਾਂਝੀ ਕਰੀਏ ਕੇਨਸ ਤੋਂ ਸ਼ੁਰੂ ਕਰਦੇ ਹਾਂ ਜਿੱਥੇ ਅੱਜ ਮੀਂਹ ਦੱਸਿਆ ਜਾ ਰਿਹਾ 30 ਡਿਗਰੀ ਤਾਪਮਾਨ ਬ੍ਰਿਸਬਨ ਦੇ ਵਿਚ ਧੁੱਪ ਖਿੜੀ ਰਹੇਗੀ 32 ਡਿਗਰੀ ਗਰਮ 30 ਡਿਗਰੀ ਕੋਫ ਸਾਰਬਰ ਦੇ ਵਿਚ ਗਰਮ ਰਾਤੀ ਬਹੁਤ ਤੇਜ਼ ਹਨੇਰੀ ਚੱਲੀ ਬਹੁਤ ਹਵਾਵਾਂ ਚੱਲੀਆਂ ਤੇ ਸਿਡਨੀ ਦੇ ਵਿਚ 25 ਡਿਗਰੀ ਆ ਇੱਥੇ ਨਾਲੋਂ ਥੋੜਾ ਠੀਕ ਹੈ ਤੇ ਕੈਨਬਰਾ ਚ ਬੱਦਲਵਾਈ ਰਹੇਗੀ 18 ਡਿਗਰੀ ਠੰਡਾ ਤੇ ਹਲਕੇ ਸ਼ਾਵਰ ਮੈਲਬਨ ਦੇ ਵਿਚ 19 ਡਿਗਰੀ ਐਡਲੇਡ ਦੇ ਵਿਚ ਮੀਂਹ ਦੱਸਿਆ ਜਾ ਰਿਹਾ 20 ਡਿਗਰੀ ਪਰਥ ਦੇ ਵਿਚ 28 ਡਿਗਰੀ ਥੋੜਾ ਗਰਮ ਹੋਣ ਵਾਲਾ ਮੌਸਮ ਤੇ 35 ਡਿਗਰੀ ਡਾਰਵਿਨ ਦੇ ਵਿਚ ਬੱਦਲ ਛਾਏ ਰਹਿਣਗੇ ਕਿਤੇ ਕਿਤੇ ਦੁਪਹਿਰ ਤੋਂ ਬਾਅਦ ਹੁਣ ਫਿਲਹਾਲ ਕਹਿੰਦੇ ਧੁੱਪ ਖਿੜੀ ਹੋਈ ਹੈ ਸਵੇਰੇ ਸਵੇਰੇ ਸੋ ਇਹ ਸੀ ਮੌਸਮ ਦੀ ਜਾਣਕਾਰੀ ਤਾਪਮਾਨ ਦੇ ਸਬੰਧ ਵਿਚ ਪਰ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿਚ ਜਿਹੜਾ ਵੈਦਰ ਹੈ ਪਿਛਲੇ 3-4 ਦਿਨ ਤੋਂ ਬਹੁਤ ਹੀ ਵੰਨ ਗਈਆਂ ਇਹਦੇ ਵਿਚ ਕਿਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਰਾਤੀ ਈਸਟ ਕੋਸਟ ਤੇ ਬਹੁਤ ਚੱਲੀਆਂ ਸਾਡੇ ਵੀ ਇਲਾਕੇ ਚ ਬਹੁਤ ਤੇਜ਼ ਹਵਾਵਾਂ ਚੱਲੀਆਂ ਸਭ ਤੋਂ ਥੋੜਾ ਜਿਹਾ ਨੌਰਥ ਵੱਲ ਨੂੰ ਗਰਜਿਆ ਬਹੁਤ ਲਸ਼ਕਿਆ ਬਹੁਤ ਸਿਡਨੀ ਦੇ ਵਿਚ ਸਿਡਨੀ ਸਾਊਥ ਦੇ ਵਿਚ ਅੱਗਾਂ ਵੀ ਲੱਗੀਆਂ ਕਈ ਸਬਰਬ ਜਿਹੜੇ ਨੇ ਉਨ੍ਹਾਂ ਦੇ ਘਰ ਜਿਹੜੇ ਆ ਉਹ ਜਲਨੋਂ ਬਚੇ ਹਾਈ ਅਲਰਟ ਲੱਗਾ ਹੋਇਆ ਸੀਗਾ ਤੇ ਉਹ ਵੀ ਇਕ ਚਿੰਤਾ ਦਾ ਵਿਸ਼ਾ ਆ ਫਿਲਹਾਲ ਕੰਟਰੋਲ ਚ ਆ ਪਰ ਅਗਰ ਫਿਰ ਹਵਾ ਚੱਲ ਪਈ ਫਿਰ ਕੰਟਰੋਲ ਤੋਂ ਕਾਬੂ ਤੋਂ ਬਾਹਰ ਹੋਣ ਦੀ ਪੂਰੀ ਪੂਰੀ ਉਨ੍ਹਾਂ ਨੇ ਵਾਰਨਿੰਗ ਦਿੱਤੀ ਹੋਈ ਆ ਸੋ ਜਰਾ ਬਚ ਕੇ ਜੀ ਇਹ ਮੌਸਮ ਏਦਾਂ ਦਾ ਪਰ ਕਈ ਪਾਸੇ ਜਿਹੜਾ ਕੋਲਡ ਫਰੰਟ ਆਇਆ ਹੋਇਆ ਸਾਊਥ ਈਸਟ ਹਾਈਲੈਂਡਸ ਦੇ ਇਲਾਕੇ ਜਿਹੜੇ ਨੇ ਸਨੋਈ ਮਾਊਂਟੇਨ ਨਿਊ ਸਾਊਥ ਵੇਲਸ ਦਾ ਆ ਉਥੇ ਤੇ ਤਸਮੇਨੀਆ ਵਿਕਟੋਰੀਆ ਦੇ ਜਿਹੜੇ ਉੱਚੇ ਇਲਾਕੇ ਨੇ ਉਥੇ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਤੇ ਕਿਤੇ ਕਿਤੇ ਹਲਕੀ ਹਲਕੀ ਜਿਹੜੀ ਆ ਬਰਫ਼ ਰੱਖ ਲਓ ਜਾਂ ਕੋਹਰਾ ਜਿਹੜਾ ਉਹ ਪੈਣਾ ਸ਼ੁਰੂ ਹੋ ਗਿਆ ਸੋ ਬਹੁਤ ਹੀ ਅਨਸਟੇਬਲ ਵੈਦਰ ਹੈ ਜਰਾ ਧਿਆਨ ਰੱਖਣਾ ਜੀ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ 21 ਡਿਗਰੀ ਤਾਪਮਾਨ ਇਸ ਵੇਲੇ ਦੱਸਿਆ ਜਾ ਰਿਹਾ ਤੇ ਦਿਨਾਂ ਨੂੰ 36 ਡਿਗਰੀ ਤੱਕ ਪਹੁੰਚੇਗਾ ਔਰ ਬੱਦਲਵਾਈ ਅੱਜ ਕਾਫੀ ਹੋਏਗੀ ਉੱਥੇ ਤੇ ਦਿਨ ਕੁੱਲ ਮਿਲਾ ਕੇ ਗਰਮ ਰਹੇਗਾ ਲਓ ਜੀ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਸਿੰਮੀ ਦਾ ਮੈਸੇਜ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਸਾਰਿਆਂ ਨੂੰ ਗੁੱਡ ਮਾਰਨਿੰਗ ਹਾਂਜੀ ਸਿਮਰਨ ਜੀ ਕੀ ਹਾਲ ਠੀਕ ਠਾਕ ਹੋ ਲਓ ਫਿਰ ਤੁਹਾਨੂੰ ਇੱਕ ਹੋਰ ਗੀਤ ਸੁਣਾਉਂਦੇ ਹਾਂ ਮਰਿਆਦਾ ਫਿਲਮ ਦੇ ਵਿਚੋਂ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿਚ
गुस्सा इतना हसीन है तो प्यार कैसा होगा, तो प्यार कैसा होगा। पर ऐसा जब इनकार है तो इकरार कैसा होगा, इकरार कैसा होगा। पलकें उठी हुई सी है, आंखें झुकी हुई सी है। पलकें उठी हुई सी है, आंखें झुकी हुई सी है। दिलकश रसीले होठों पे बातें रुकी हुई सी है। खामोशी खामोशी ऐसी है तो इजहार कैसा होगा, इजहार कैसा होगा। गुस्सा इतना हसीन है तो प्यार कैसा होगा, तो प्यार कैसा होगा। काजल अगर लगा लेती पागल हमें बना देती, हाँ काजल अगर लगा लेती पागल हमें बना देती। बिंदिया अगर लगा लेती घायल हमें बना देती। सादगी सादगी में हुस्न है सिंगार कैसा होगा, सिंगार कैसा होगा। यार गुस्सा इतना हसीन है तो प्यार कैसा होगा, तो प्यार कैसा होगा। घबराए भूलूं अगर तो शर्माए, देखूं अगर तो घबराए झूलूं अगर तो शर्माए। छेड़ूं जरा सा तो हाय मार शर्म के मर जाए। तोबा 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 ऐसा शर्मीला दिलदार कैसा होगा। गुस्सा इतना हसीन है तो प्यार कैसा होगा, तो प्यार कैसा होगा।
फिल्म मर्यादा दे विचों गीत सुनिया, राजेश खन्ना दे उते फिल्माया गया सी और इस दे गायक सन किशोर कुमार जी। बहुत ही खूबसूरत अंदाज, बहुत ही हिट गीत अपने जमाने दा, हुण भी है ते मैनू बड़े पसंद ने गीत। वैसे नवी जनरेशन भी पसंद कर रही है, खास करके जिहड़े इंडिया तो आए ने। हुण अजकल दे जिहड़े गीत ने इत्थे ओह तुहानू पता ही है किदां दे निकल रहे ने। करांगे अज गल, होनी है गल, होएगी होएगी जरूर होएगी। ते दोस्तो प्रोग्राम असी जदों करदे आ तां कई वारी असी गल्लां जिहड़ियां जदों करदे आ तां हो सकदा तुहानू किते गुस्सा ना लग जावे, पर देखो ये फ्री स्टाइल प्रोग्राम दिल वाली गल्लां, सो इदां दी कोई आपां दे मन चित नहीं हुंदी, पर तुसी अपने विचार साडे नाल फ्रीली खुले रूप दे विच दे सकदे हो किसे भी टाइम दे विच। तां प्रोग्राम दे विच हुण थोड़ियां खबरां भी तुहाडे नाल शेयर करनियां, क्योंकि उस तों बाद फिर मिंटू भाजी नाल जाणा सी, थोड़ियां इंटरनेशनल खबरां तुहाडे नाल शेयर करदे आ। ते काफी कुछ दुनिया दे विच वापर रहा है, खास करके सीरिया दे विच जिहड़ी लड़ाई है होर मग गई है। ਅਮਰੀਕਾ ਨੇ ਹਮਲਾ ਕੀਤਾ 100 ਮਿਜ਼ਾਈਲਾਂ ਦੇ ਨਾਲ ਕਈ ਸ਼ਹਿਰਾਂ ਦੇ ਵਿਚ 3 ਸ਼ਹਿਰਾਂ ਦੇ ਵਿਚ ਕੀਤਾ ਜਿਸ ਦੇ ਵਿਚ ਤਕਰੀਬਨ 100 ਵਿਅਕਤੀ ਮਾਰੇ ਜਾਣ ਦੀ ਸੰਭਾਵਨਾ ਹੈ ਜਿਹਦੇ ਵਿਚ ਸੀਰੀਆਈ ਫੌਜੀ ਤੇ ਰਸ਼ੀਅਨ ਫੌਜੀ ਵੀ ਦੱਸੇ ਜਾ ਰਹੇ ਨੇ ਔਰ ਫਰਾਂਸ ਅਮਰੀਕਾ ਤੇ ਸ਼ਾਇਦ ਇੰਗਲੈਂਡ ਦਾ ਇਹ ਸਾਂਝਾ ਅਭਿਆਨ ਸੀਗਾ ਪਰ ਹੁਣ ਰਸ਼ੀਆ ਵੀ ਇਸ ਦੇ ਰਸ਼ੀਆ ਤੇ ਇਰਾਨ ਵੀ ਇਸ ਦੀ ਮੁਖਾਲਫਤ ਕਰੇਗਾ ਉਹ ਵੀ ਆਪਣੇ ਐਕਸ਼ਨ ਕਰੇਗਾ ਸੋ ਕਾਫੀ ਕੁਛ ਸੀਰੀਆ ਦੇ ਵਿਚ ਜਿਹੜਾ ਦੋਨਾਂ ਦੇਸ਼ਾਂ ਦਾ ਫਸਿਆ ਹੋਇਆ ਉਨ੍ਹਾਂ ਦੇ ਫੌਜੀ ਨੇ ਉੱਥੇ ਤੇ ਹੁਣ ਇਕ ਦੂਜੇ ਦੇ ਉੱਤੇ ਮਾਰ ਕਟਾਈ ਹੋਏਗੀ ਖੈਰ ਮਾੜੀ ਗੱਲ ਹੈ ਦੂਸਰੇ ਦੇਸ਼ ਦੇ ਵਿਚ ਲੜਨਾ ਕਿਸੇ ਦੇ ਘਰ ਜਾ ਕੇ ਲੜਨਾ ਇਹ ਤਾਂ ਉਹੀ ਗੱਲ ਹੋ ਗਈ ਜਿੱਦਾਂ ਮਤਲਬ ਕਿਸਾਨ ਹੋਰ ਉਨੀਆਂ ਦੇ ਕੱਢਦੇ ਜਾ ਕੇ ਕਿਸੇ ਦੇ ਹਨਾ ਥਾਂ ਦੇ ਉੱਤੇ ਅਗਲੇ ਦਾ ਨੁਕਸਾਨ ਹੋਊ ਸਾਡਾ ਕੀ ਜਾਣਾ ਹੈ ਆਰਾਮ ਨਾਲ ਆਪਣੇ ਘਰੇ ਆ ਕੇ ਬਹਿ ਜਾਣਾ ਫਿਰ ਸੋ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਮੋਰਲੀ ਇਹ ਗੱਲਾਂ ਠੀਕ ਨਹੀਂ ਹੈਗੀਆਂ ਦੁਨੀਆਂ ਭਰ ਦੇ ਵਿਚ ਇਸ ਦੀ ਮੁਖਾਲਫਤ ਆ ਰਹੀ ਹੈ ਕਿ ਇਹਦੀਆਂ ਲੜਾਈਆਂ ਛੇੜਨੀਆਂ ਇਹ ਇਹ ਚੰਗੀ ਗੱਲ ਨਹੀਂ ਹੈਗੀ ਖੈਰ ਉਸ ਤੋਂ ਬਾਅਦ ਹੁਣ ਜਿਹੜੀ ਇਹ ਲੜਾਈ ਕਿੱਦਾਂ ਨੂੰ ਮੋੜ ਲਵੇਗੀ ਇੱਥੇ ਆਪਾਂ ਨਿਗਾਹ ਰੱਖਣੀ ਆ ਇੱਕ ਵਾਰੀ ਫੇਰ ਦੱਸ ਦਈਏ ਕਿ ਸਿਡਨੀ ਦੇ ਵਿਚ ਅੱਗਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਸਾਊਥ ਦੇ ਵਿਚ ਮੈਨਾਈ ਸਦਰਲੈਂਡ ਦੇ ਕੁਛ ਇਲਾਕੇ ਐਲਫਰਡ ਪੁਆਇੰਟ ਇਨ੍ਹਾਂ ਇਲਾਕਿਆਂ ਦੇ ਵਿਚ ਰਾਤੀ ਹਾਈ ਅਲਰਟ ਐਂਬਰ ਅਲਰਟ ਸੀਗਾ ਸੋ ਉਧਰ ਖਿਆਲ ਰੱਖਣਾ ਸਾਰੇ ਖਿਆਲ ਰੱਖਣਾ ਕਿਉਂਕਿ ਹੁਣ ਅੱਗਾਂ ਲੱਗ ਸਕਦੀਆਂ ਨੇ ਤਾਂ ਹੁਣ ਉਸ ਤੋਂ ਬਾਅਦ ਜਿਹੜੀਆਂ ਖ਼ਬਰਾਂ ਹੁਣ ਪੰਜਾਬ ਦੀਆਂ ਬੜੀਆਂ ਅੱਜ ਕ੍ਰਿਟੀਕਲ ਨੇ ਹਨਾ ਇਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਮਤਲਬ ਬਹੁਤ ਜ਼ਿਆਦਾ ਨੇ ਆਪਾਂ ਕਰਾਂਗੇ ਪਰ ਨਾਲ ਦੀ ਨਾਲ ਤੁਹਾਨੂੰ ਇੱਕ ਗੀਤ ਸੁਣਾਉਂਦੇ ਆ ਪਹਿਲਾਂ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਮਿੰਟੂ ਬਰਾੜ ਜੀ ਸ਼ਾਮਲ ਹੋ ਗਏ ਨੇ ਆਲਮੋਸਟ ਸਾਡੇ ਨਾਲ ਚਾਹ ਦੀਆਂ ਚੁਸਕੀਆਂ ਭਰ ਰਹੇ ਨੇ ਸੋ ਉਸ ਤੋਂ ਬਾਅਦ ਫਿਰ ਆਪਾਂ ਮਿੰਟੂ ਬਰਾੜ ਹੁਣਾਂ ਨਾਲ ਗੱਲਾਂ ਕਰਾਂਗੇ ਜੀ
ਬੁੱਕ ਬੁੱਕ ਰੋਣਾ ਰੱਤ ਧਰ ਗਿਣ ਸੋਣਾ ਚੰਗੇ ਆਸ ਕੱਲੇ ਨਿਮੀਏ ਯਾਰਾਂ ਦੇ ਬਲ ਬਲ ਨਿਮੀਏ ਯਾਰਾਂ ਦੇ ਬਲ ਬਲ ਨਿਮੀਏ ਯਾਰਾਂ ਦੇ ਬਲ ਬਲ ਨਿਮੀਏ
ਔਖਾ ਬੜਾ ਲਾਣਾ ਰੋ ਰੋ ਛਾਂ ਵਿੱਚ ਕੱਲੇ ਮਰ ਜਾਣਾ ਨਿੰਨੀ ਮੀਏ ਛਾਂ ਵਿੱਚ ਕੱਲੇ ਮਰ ਜਾਣਾ ਨਿੰਨੀ ਮੀਏ ਛਾਂ ਵਿੱਚ ਕੱਲੇ ਮਰ ਜਾਣਾ
ਬਲ ਬਲ ਨਿਮੀ ਯਾਰਾਂ ਦੇ ਬਲ ਬਲ ਨਿਮੀ ਯਾਰਾਂ ਦੇ ਬਲ ਬਲ ਨਿਮੀ
ਤੇਰੇ ਤੇ ਮੇਰੀ ਅੱਖ ਹਾਣੀਆਂ
ਯਾਰਾਂ ਦੇ ਬਲ ਬਲ ਨਿਮੀ
ਤੇਰੇ ਤੇ ਮੇਰੀ ਅੱਖ ਹਾਣੀਆਂ
ਸਤਿ ਸ੍ਰੀ ਅਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫਤ ਸੇਵਾ ਨਿਭਾਉਂਦੇ ਹਨ ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ ਤੁਹਾਨੂੰ ਰੇਡੀਓ ਦੇ ਨਾਲ ਅਖਬਾਰ ਪੋਡਕਾਸਟ ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ ਧੰਨਵਾਦ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਕੀ ਤੁਸੀਂ ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ ਜਾਂ ਫਿਰ ਹਵਾ ਵਿੱਚ ਤਾਲ ਨੂੰ ਮਹਿਸੂਸ ਕੀਤਾ ਹੋਵੇ ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ ਹੈ ਜਾਂ ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਘ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ ਨਹੀਂ ਵੇਖਿਆ ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ ਸੰਗੀਤ ਵਿਚ ਭਿੱਜੇ ਕੁਝ ਪਲ ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ ਉੱਥੇ ਹੀ ਸੁਣਾਂਗੇ ਉਨ੍ਹਾਂ ਦੇ ਕੁਝ ਅਭੁੱਲ ਨਗਮੇ ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮ ਸਫ਼ਰ ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇਕ ਨਾ ਖਤਮ ਹੋਣ ਵਾਲੇ ਸਫ਼ਰ ਤੇ ਜਲਦ ਹੀ ਹਰਮਨ ਰੇਡੀਓ ਤੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ ਦਿਨ ਐਤਵਾਰ ਵਾਲਾ ਪ੍ਰੋਗਰਾਮ ਹੈ ਸਿਡਨੀ ਸਮੇਂ ਦੇ ਮੁਤਾਬਕ 9:35 ਹੋ ਗਏ ਨੇ ਘੜੀ ਦੇ ਉੱਤੇ ਔਰ ਮੇਰੇ ਨਾਲ ਮਿੰਟੂ ਬਰਾੜ ਜੀ ਆ ਗਏ ਨੇ ਐਡਲੇਡ ਸਟੂਡੀਓ ਤੋਂ ਜਿੱਥੇ 9:05 ਹੋਏ ਨੇ ਸੋ ਸਤਿ ਸ੍ਰੀ ਅਕਾਲ ਮਿੰਟੂ ਜੀ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆਂ ਜੀ ਦਿਨ ਉਹਨਾਂ ਦਾ ਖੂਬਸੂਰਤ ਚੜਿਆ ਹੋਣਾ
ਹਾਂਜੀ ਪਹਿਲਾਂ ਦੱਸ ਕੇ ਹਟੇ ਆਂ ਕਿ ਮੌਸਮ ਬੜਾ ਖਰਾਬ ਹੈ ਅਪ ਡਾਊਨ ਜਾ ਰਿਹਾ ਤੁਹਾਡੇ ਐਡਲੇਡ ਦੱਸੋ ਨੁਕਸਾਨ ਤਾਂ ਨਹੀਂ ਹੋਇਆ ਖਬਰਾਂ ਦੇ ਵਿੱਚ ਤਾਂ ਆ ਰਿਹਾ ਸੀ ਕਿ ਕਾਫੀ ਦਰਖਤ ਵਗੈਰਾ ਡਿੱਗੇ ਹੋਏ ਨੇ ਡਾਨਾ ਵੋਟਲੀ ਨੇ ਪਾਇਆ ਹੋਇਆ ਸੀ ਮੈਸੇਜ MP ਨੇ ਕੀ ਹਾਲਾਤ ਨੇ ਤੁਹਾਡੇ
ਬਿਲਕੁਲ ਜੀ ਕੱਲ ਬਹੁਤ ਜਿਹੜਾ ਮੌਸਮ ਬਿਗੜਿਆ ਰਿਹਾ ਤੇ ਪਰ ਨਾਲ ਨਾਲ ਜੇ ਅਸੀਂ ਆਖੀਏ ਵੀ ਕਿਸਾਨ ਚਮਤਕਾਰ ਵੀ ਕੱਲ ਦੇਖਣ ਨੂੰ ਮਿਲਿਆ ਜਦੋਂ ਨਗਰ ਕੀਰਤਨ ਸੀ ਸੁਬਹਾ ਸਾਰੇ ਚਿੰਤਤ ਸਨ ਵੀ ਇੰਨਾ ਮੌਸਮ ਵਿਗੜਿਆ ਹੋਇਆ ਤੇ ਨਗਰ ਕੀਰਤਨ ਕਿਵੇਂ ਕੱਢਿਆ ਜਾਵੇਗਾ ਪਰ ਜਿਹੜਾ ਨਗਰ ਕੀਰਤਨ ਦਾ ਟਾਈਮ ਰੱਖਿਆ ਸੀ ਸ਼ਾਮ ਦਾ ਪਿਛਲੇ ਪਹਿਰ ਦਾ 2:30 ਵਜੇ ਦਾ ਤੇ ਉਸ ਟਾਈਮ ਮੌਸਮ ਬਹੁਤ ਸੁਹਾਵਣਾ ਹੋ ਗਿਆ ਸੀ ਤੇ ਬਹੁਤ ਵਧੀਆ ਮੌਸਮ ਰਿਹਾ 2-3 ਘੰਟੇ ਤਕਰੀਬਨ ਪਰ ਉਸ ਤੋਂ ਅੱਗੇ ਪਿੱਛੇ ਜਿਹੜਾ ਮੌਸਮ ਕੱਲ ਬਹੁਤ ਖਰਾਬ ਸੀ ਤੇ ਬਹੁਤ ਤੇਜ਼ ਹਵਾਵਾਂ ਵਗੀਆਂ ਅੱਜ ਵੀ ਜਿਹੜਾ ਹੁਣ ਮੌਸਮ ਦੀ ਜਿਹੜੀ ਦਿਖਾਈ ਦੇ ਰਿਹਾ ਉਹਦੇ ਵਿਚ ਹਵਾ ਵੀ ਤੇਜ਼ ਚੱਲ ਰਹੀ ਆ ਤੇ ਬਰਸਾਤ ਦੇ ਵੀ ਜਿਹੜੇ ਚਾਂਸਿਸ ਦੱਸੇ ਅੱਜ 70% ਦੇ ਕਰੀਬ ਅੱਜ ਜਿਹੜੀ ਬਰਸਾਤ ਹੋਣੀ ਆ 5 mm ਦੇ ਲਾਗੇ ਤੱਕ ਬਰਸਾਤ ਦਾ ਜਿਹੜਾ ਜਾਣਾ ਅੱਜ ਸੋ ਹੁਣ ਐਸ ਦੇ ਮੂਵਮੈਂਟ ਜੇ ਕਹੀਏ ਤਾਂ ਪੂਰੀ ਭਾਰੀ ਬੱਦਲਬਾਈ ਨਾਲ ਸਾਡਾ ਅਸਮਾਨ ਭਰਿਆ ਹੋਇਆ
ਜੀ ਸੋ ਕੱਲ ਇੱਥੇ ਬਲਗੁਲਗੇ ਦੇ ਵਿਚ ਵੀ ਨਗਰ ਕੀਰਤਨ ਸੀ ਕੱਲ ਮੌਸਮ ਦਾ ਇੱਥੇ ਬੜਾ ਵਧੀਆ ਸੀਗਾ ਕਾਫੀ ਭਾਰੀ ਇਕੱਠ ਸੰਗਤਾਂ ਦਾ ਹੋਇਆ ਤੇ ਉਨ੍ਹਾਂ ਨੇ ਗੁਰੂ ਨਾਨਕ ਸਿੱਖ ਟੈਂਪਲ ਤੋਂ ਚੱਲ ਕੇ ਬੀਚ ਦੇ ਰਸਤੇ ਜਾਂਦੇ ਜਾਂਦੇ ਗਰਾਊਂਡ ਦੇ ਵਿਚ ਗਤਕੇ ਦੇ ਜੌਹਰ ਦਿਖਾ ਲਏ ਗਏ ਢਾਡੀ ਜਥਾ ਵੀ ਲੱਗਿਆ ਹੋਇਆ ਸੀ ਉਸ ਤੋਂ ਉਪਰੰਤ ਫਸਟ ਸਿੱਖ ਟੈਂਪਲ ਦੇ ਵਿਚ ਨਗਰ ਕੀਰਤਨ ਜਿਹੜਾ ਸਾਰਾ ਇਕੱਠ ਹੈ ਉਨ੍ਹਾਂ ਦਾ ਚਾਹ ਪਾਣੀ ਦਾ ਪ੍ਰਬੰਧ ਸੀ ਸੋ ਦੋਨੋਂ ਗੁਰਦੁਆਰਿਆਂ ਨੇ ਰਲ ਕੇ ਇਸ ਨਗਰ ਕੀਰਤਨ ਨੂੰ ਆਰਗੇਨਾਈਜ਼ ਕੀਤਾ ਸੀ ਬਹੁਤ ਵਧੀਆ ਸਾਰੀ ਸੰਗਤ ਨੇ ਇਸ ਨੂੰ ਸਲਾਹਿਆ ਆ ਸੋ ਇਹ ਵੀ ਇਕ ਵਧੀਆ ਗੱਲ ਹੈ ਫੋਟੋਆਂ ਫੇਸਬੁੱਕ ਤੇ ਕਾਫੀ ਲੋਕ ਪਾਉਂਦੇ ਨੇ ਤੇ ਕਾਫੀ ਜਗ੍ਹਾ ਹੋਰ ਵੀ ਸੈਲੀਬ੍ਰੇਸ਼ਨ ਕੀਤੀਆਂ ਗਈਆਂ ਕੱਲ ਗੁਰਦੁਆਰਾ ਬਲੈਕਬਰਨ ਸਾਹਿਬ ਦੇ ਵਿਚ ਸਾਰਾ ਦਿਨ ਕੀਰਤਨ ਪ੍ਰਵਾਹ ਚੱਲਦਾ ਰਿਹਾ ਜਿੱਥੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਆਏ ਹੋਏ ਨੇ ਪ੍ਰਿੰਸੀਪਲ ਸੁਖਵੰਤ ਸਿੰਘ ਹੋਣੀ ਤੇ ਉਨ੍ਹਾਂ ਦਾ ਜਥਾ ਵੀ ਇੱਥੇ ਹੀ ਆ ਸੋ ਜੁਆਇੰਟਲੀ ਉਨ੍ਹਾਂ ਨੇ ਰਸ ਭਿੰਨਾ ਕੀਰਤਨ ਕੀਤਾ ਔਰ ਸੰਗਤਾਂ ਤੁਸੀਂ ਦੇਖ ਸਕਦੇ ਸੀਗੇ ਲਾਈਵ ਵੀ ਚੱਲ ਰਿਹਾ ਸੀ ਕਿ ਗੁਰੂ ਘਰ ਭਰਿਆ ਪਿਆ ਸੀ ਸੰਗਤਾਂ ਨੂੰ ਬੈਠਣ ਨੂੰ ਥਾਂ ਨਹੀਂ ਸੀ ਮਿਲ ਰਿਹਾ ਸੋ ਵਧੀਆ ਰੁਝਾਨ ਹੈ ਮਿੰਟੂ ਜੀ ਕਿ ਦੇਖੋ ਪਿਛਲੇ ਕਈ ਸਾਲਾਂ ਤੋਂ ਵਿਸਾਖੀ ਦੇ ਨਾਮ ਦੇ ਉੱਤੇ ਹੋਰ ਕਈ ਜਿਹੜੇ ਲੱਚਰਤਾ ਭਰਪੂਰ ਪ੍ਰੋਗਰਾਮ ਪਰੋਸੇ ਜਾਂਦੇ ਹੁੰਦੇ ਸੀ ਉਨ੍ਹਾਂ ਦੇ ਵਿਚ ਹੁਣ ਕਿਤੇ ਨਾ ਕਿਤੇ ਥੋੜੀ ਜਿਹੀ ਠੱਲ ਪਈ ਹੈ ਵਧੀਆ ਗੱਲ ਹੈ ਤੁਹਾਡਾ ਕੀ ਵਿਚਾਰ ਹੈ ਇਸ ਦੇ ਬਾਰੇ
ਬਿਲਕੁਲ ਜੀ ਜਦੋਂ ਕੋਈ ਵੀ ਅਜੇ ਪ੍ਰਵਾਹ ਚੱਲਦੇ ਆ ਗੁਰਬਾਣੀ ਦੇ ਪ੍ਰਵਾਹ ਚੱਲਦੇ ਆ ਜਾਂ ਕੋਈ ਸਿੱਖਿਜ਼ਮ ਦੇ ਪ੍ਰਵਾਹ ਚੱਲਦੇ ਆ ਉਹਦੇ ਨਾਲ ਸਾਨੂੰ ਕਈ ਵਾਰੀ ਪਤਾ ਮਹਿਸੂਸ ਨਹੀਂ ਹੁੰਦਾ ਪਰ ਉਹ ਨਾਲ ਨਾਲ ਕਿਤੇ ਨਾ ਕਿਤੇ ਗੰਦਗੀ ਨੂੰ ਵੀ ਸਾਫ ਕਰ ਰਿਹਾ ਹੁੰਦਾ ਉਹ ਸਾਰਾ ਸਿਸਟਮ ਸੋ ਇਹ ਇਕ ਚੰਗੀ ਗੱਲ ਆ ਸਾਡੇ ਵੀ ਕੱਲ ਐਡਲੇਡ ਦੇ ਵਿਚ ਜਿਵੇਂ ਦਸਿਆ ਮੌਸਮ ਦੀ ਖਰਾਬੀ ਦੇ ਬਾਵਜੂਦ ਬਹੁਤ ਹੀ ਵਧੀਆ ਢੰਗ ਨਾਲ ਨਗਰ ਕੀਰਤਨ ਦਾ ਜਿਹੜਾ ਅਰੇਂਜ ਕੀਤਾ ਗਿਆ ਇਕ ਪਾਰਕ ਚੋ ਚੱਲ ਕੇ ਤਕਰੀਬਨ 2-3 ਕਿਲੋਮੀਟਰ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸਰਬੱਤ ਖਾਲਸਾ ਦੇ ਪ੍ਰੋਸਪੈਕਟ ਦੇ ਵਿਖੇ ਪਹੁੰਚਿਆ ਤੇ ਇਵੇਂ ਗੱਤਕੇ ਦੀਆਂ ਜਿਹੜੀਆਂ ਮਾਰਸ਼ਲ ਆਰਟ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਇਆ ਗਿਆ ਦਿਖਾਇਆ ਗਿਆ ਢਾਡੀ ਸਿੰਘ ਲੱਗੇ ਤੇ ਗੁਰੂ ਸਾਹਿਬ ਦੀ ਸਵਾਰੀ ਨੂੰ ਬੜੇ ਸਤਿਕਾਰ ਨਾਲ ਉੱਥੇ ਲਿਜਾਇਆ ਗਿਆ ਗੁਰਦੁਆਰਾ ਸਾਹਿਬ ਦੇ ਵਿਚ ਸੋ ਬਹੁਤ ਵਧੀਆ ਸੀ ਜੀ ਤੇ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਅਕਸਰ ਅਸੀਂ ਦੇਖਦੇ ਹਾਂ ਵੀ ਸਾਡੇ ਕਿੰਨੇ ਕੁ ਲੋਕ ਰਹਿੰਦੇ ਆ ਇੱਥੇ ਤੇ ਇਹ ਚੀਜ਼ਾਂ ਸਾਨੂੰ ਪਤਾ ਉਦੋਂ ਲੱਗਦੀਆਂ ਜਦੋਂ ਪਬਲਿਕਲੀ ਲੋਕ ਆਉਂਦੇ ਆ ਤੇ ਬੜਾ ਚੰਗਾ ਲੱਗਿਆ ਕੱਲ ਜਿਹੜੀ ਸੰਗਤ ਸੀ ਉਹ ਕਾਫੀ ਸੰਗਤ ਸੀ ਤੇ ਬਾਕੀ ਸੰਗਤ ਉਹਨਾਂ ਚੀਜ਼ਾਂ ਤੋਂ ਉੱਚੇ ਉੱਠ ਕੇ ਆਈ ਸੀ ਜਿਹੜੀਆਂ ਅਕਸਰ ਆਮ ਦੇਖਣ ਨੂੰ ਮਿਲਦੀਆਂ ਵੀ ਉਹ ਗੁਰੂ ਘਰ ਉਧਰ ਆ ਜੀ ਇੱਕ ਗੁਰੂ ਘਰ ਇਧਰ ਆ ਜੀ ਉਧਰ ਜਾਂਦੇ ਆ ਉਧਰ ਆਉਂਦੇ ਆ ਇਹ ਜਿਹੀਆਂ ਚੀਜ਼ਾਂ ਨਹੀਂ ਸਨ ਸਾਰੇ ਜਣਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਸੋ ਵਧੀਆ ਲੱਗਿਆ
ਜੀ ਮਿੰਟੂ ਜੀ ਬਹੁਤ ਵਧੀਆ ਗੱਲ ਆ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿਚ ਇਹ ਬੈਲੈਂਸ ਬਣਿਆ ਰਹੂਗਾ ਤੇ ਆਪਾਂ ਇਹਨੂੰ ਵੀ ਨਾ ਹੋਰ ਨਗਰ ਕੀਰਤਨ ਦੇ ਵਿਚ ਕਾਫੀ ਚੇਂਜਿਸ ਆਈਆਂ ਨੇ ਹੁਣ ਪਹਿਲੇ ਨਗਰ ਕੀਰਤਨਾਂ ਨਾਲੋਂ ਹੁਣ ਸਾਡੀ ਸੰਗਤ ਜਿਹੜੀ ਕਾਫੀ ਐਜੂਕੇਟਡ ਹੋ ਗਈ ਹੈ ਮੈਨੂੰ ਯਾਦ ਹੈ ਕਿ ਮੈਂ ਗੁਰੂ ਘਰ ਗਿਆ ਸੀ ਪਿਛਲੇ ਹਫ਼ਤੇ ਤਾਂ ਉੱਥੇ ਸਾਡੇ ਸਕੱਤਰ ਸਾਹਿਬ ਅਨਾਊਂਸਮੈਂਟ ਕਰ ਰਹੇ ਸੀ ਕਿ ਕਈ ਪੁਲਿਸ ਦੀਆਂ ਜਿਹੜੀਆਂ ਰਿਕੁਆਇਰਮੈਂਟਾਂ ਪ੍ਰਸ਼ਾਸਨ ਦੀਆਂ ਉਹ ਸਾਨੂੰ ਪੂਰੀਆਂ ਕਰਨੀਆਂ ਪੈਣੀਆਂ ਅਸੀਂ ਡਰਾਈਵਿਆਂ ਦੇ ਵਿਚ ਨਾ ਤੁਰੀਏ ਅਸੀਂ ਰਵਿਸ਼ ਨਾ ਖਿਲਾਰੀਏ ਤੇ ਟਰੱਕ ਦੇ ਅਸੀਂ ਉੱਤੇ ਨਾ ਚੜੀਏ ਜਿੱਥੇ ਮਹਾਰਾਜ ਦੀ ਸਵਾਰੀ ਹੈ ਔਰ ਟਰੱਕ ਦੇ ਅੱਗੇ ਵੀ ਨਹੀਂ ਅਸੀਂ ਜਾ ਸਕਦੇ ਮੂਹਰੇ ਵੀ ਨਹੀਂ ਤੁਰ ਸਕਦੇ ਔਰ ਜਿਹੜੇ 5 ਪਿਆਰੇ ਚੱਲਦੇ ਨੇ ਉਨ੍ਹਾਂ ਦਾ ਵੀ ਸੇਫ ਡਿਸਟੈਂਸ ਹੈ ਹੋਣਾ ਚਾਹੀਦਾ ਟਰੱਕ ਦੇ ਵਿਚਾਲੇ ਹੁਣ ਘੱਟੋ ਘੱਟ ਮੇਰਾ ਖਿਆਲ 20 ਮੀਟਰ ਦਾ ਡਿਸਟੈਂਸ ਰੱਖਣਾ ਪੈਣਾ ਸੀਗਾ ਸੇਫਟੀ ਵਾਸਤੇ ਸੋ ਕੱਲ ਜਦ ਅਸੀਂ ਨਗਰ ਕੀਰਤਨ ਦੇਖਿਆ ਤਾਂ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਸਾਥ ਦਿੱਤਾ ਤੇ ਵੈਸੇ ਵੀ ਸਕੱਤਰ ਸਾਹਿਬ ਕਹਿ ਰਹੇ ਸੀ ਵੀ ਸਾਨੂੰ ਨਗਰ ਕੀਰਤਨ ਦੇ ਮੂਹਰੇ ਤੇ ਸਾਈਡ ਤੇ ਵੈਸੇ ਵੀ ਨਹੀਂ ਚੱਲਣਾ ਚਾਹੀਦਾ ਮਹਾਰਾਜ ਦੀ ਸਵਾਰੀ ਦੇ ਪਿੱਛੇ ਹੀ ਚੱਲਣਾ ਚਾਹੀਦਾ ਜਿਹੜੀ ਕਿ ਇੱਕ ਕਾਮਨ ਸੈਂਸ ਹੈ ਔਰ ਇਹੀ ਕਾਮਨ ਸੈਂਸ ਫਿਰ ਪੁਲਿਸ ਵਾਲਿਆਂ ਨੇ ਲਾਗੂ ਵੀ ਕੀਤੀ ਆ ਤੇ ਬੜਾ ਵਧੀਆ ਤੁਹਾਡੀ ਨਜ਼ਰੇ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਮਤਲਬ ਕੀ ਅਸੀਂ ਇਹਨੂੰ ਸੰਜੀਦਾ ਤਰੀਕੇ ਨਾਲ ਕਰੀਏ ਤਾਂ ਹੋਰ ਵਧੀਆ ਵੀ ਕਰ ਸਕਦੇ ਹਾਂ
ਜਿੱਦਾਂ ਤੁਸੀਂ ਦੱਸਿਆ ਵੀ ਸੁਧਾਰ ਹੋ ਰਹੇ ਆ, ਸੁਧਾਰ ਹੋਏ ਆ, ਕਾਫੀ ਸੁਧਾਰ ਹੋਏ ਆ
ਜੀ,
ਤੇ ਪਰ ਸੁਧਾਰ ਦੀ ਕੋਈ ਅੰਤ ਨਹੀਂ ਹੁੰਦਾ, ਸੁਧਾਰ ਜਿੰਨੇ ਹੋ ਜਾਣ, ਜਿੰਨਾ ਸਿੱਖ ਲਿਆ ਜਾਵੇ ਓਨਾ ਹੀ ਥੋੜਾ। ਪਰ ਮੈਂ ਕੱਲ ਇੱਕ ਚੀਜ਼ ਨੋਟ ਕਰ ਰਿਹਾ ਸੀਗਾ, ਕੱਲ ਜਿੱਥੋਂ ਸਾਰੇ ਜਾਣੇ ਨੇ ਇਕੱਠੇ ਹੋਣਾ ਸੀਗਾ ਪਾਰਕ ਦੇ ਵਿਚ, ਉਸ ਪਾਰਕ ਦੇ ਵਿਚ ਤਕਰੀਬਨ ਸਾਰੇ ਦੇ ਸਾਰੇ ਲੋਕ 1 ਵਜੇ ਪਹੁੰਚਣੇ ਸ਼ੁਰੂ ਹੋ ਗਏ ਸੀ, 2:30-3 ਵਜੇ ਦੇ ਕਰੀਬ ਜਿਹੜਾ ਉਥੋਂ ਜਿਹੜਾ ਨਗਰ ਕੀਰਤਨ ਰਵਾਨਾ ਹੋਇਆ ਗੁਰਦੁਆਰਾ ਸਾਹਿਬ ਵੱਲ। ਤਾਂ ਇਸ ਦੌਰਾਨ ਉਥੇ ਉਨ੍ਹਾਂ ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਸੀਗਾ, ਜਿਹ ਚ ਫਰੂਟ ਵੀ ਸਨ, ਉਥੇ ਚਾਹ ਵੀ ਸੀ, ਉਥੇ ਪਕੌੜੇ ਵੀ ਸਨ, ਲੱਡੂ ਵੀ ਸਨ। ਤੇ ਜਦੋਂ ਇਹ ਚੀਜ਼ਾਂ ਹੁੰਦੀਆਂ ਨਾ, ਉਦੋਂ ਨਾਲ ਨਾਲ ਫਿਰ ਬਹੁਤ ਸਾਰੀਆਂ ਚੀਜ਼ਾਂ ਊਂ ਤਾਈਆਂ ਆ ਜਾਂਦੀਆਂ, ਰਬਿਸ਼ ਵੀ ਆਉਂਦੀ ਆ, ਚਾਰ ਚੁਫੇਰੇ ਖਿਲਾਰਾ ਵੀ ਪੈਂਦਾ ਗਾ, ਤੇ ਕਿਤੇ ਕਿਤੇ ਪ੍ਰੋਪਰਟੀ ਜੋ ਪਾਰਕ ਆ ਜਾਂ ਕੁਛ ਵੀ ਉਹਨੂੰ ਡੈਮੇਜ ਵੀ ਹੁੰਦਾ, ਕਿਉਂ ਗੱਡੀਆਂ ਉਥੇ ਲਜਾਈਆਂ ਜਾਂਦੀਆਂ, ਸਪਲਾਈ ਚੇਨ ਉਥੇ ਕੀਤੀ ਜਾਂਦੀ ਆ। ਪਰ ਮੈਂ ਕੱਲ ਇਕ ਚੀਜ਼ ਨੋਟ ਕੀਤੀ, ਕਿਉਂਕਿ ਮੈਂ ਮਹਿਸੂਸ ਕਰ ਰਿਹਾ ਸੀ ਵੀ ਜੇ ਮੰਨ ਲਿਆ ਜਦੋਂ ਵੀ ਨਗਰ ਕੀਰਤਨ ਇਥੋਂ ਚੱਲਿਆ ਤੇ ਉਦੋਂ ਬਾਅਦ ਅਸੀਂ ਇੱਥੇ ਰੁਕ ਕੇ ਨਾ ਪਹਿਲਾਂ ਇਹ ਸਾਰੇ ਪਾਰਕ ਨੂੰ ਉਹ ਜਿਹਾ ਬਣਾ ਕੇ ਜਾਵਾਂਗੇ ਜੇ ਪਹਿਲਾਂ ਸੀ। ਤਾਂ ਪਰ ਜਦੋਂ ਨਗਰ ਕੀਰਤਨ ਸਟਾਰਟ ਹੋਇਆ ਤੇ ਨਾਲ ਦੀ ਨਾਲ ਹੀ ਉਥੇ ਨੌਜਵਾਨਾਂ ਨੇ ਜਿਹੜੇ ਰਬਿਸ਼ ਬੈਗ ਲੈ ਲਏ ਤੇ ਨਾਲ ਦੀ ਨਾਲ ਉਹ ਕਲੀਨ ਅਪ ਕਰਨ ਲੱਗ ਗਏ, ਤੇ ਉਹ ਇੰਨੀ ਕੁ ਬਰੀਕੀ ਨਾਲ ਕਲੀਨ ਅਪ ਕਰ ਰਹੇ ਸਨ ਵੀ ਕੋਈ ਕਿੰਤੂ ਨਾਂ ਦਾ ਸ਼ਬਦ ਉੱਠੇ ਹੀ ਨਾ। ਸੋ ਇਹ ਉਹ ਹੋਮਵਰਕ ਕੀਤੇ ਸੀ ਜਾਂ ਪਿਛਲੀਆਂ ਗੱਲਾਂ ਤੋਂ ਸਿੱਖੀਆਂ ਹੋਈਆਂ ਗੱਲਾਂ ਸਨ, ਉਨ੍ਹਾਂ ਦੇ ਨਤੀਜੇ ਸੀ ਵੀ ਸਹੀ 5 ਮਿੰਟਾਂ ਬਾਅਦ ਨਗਰ ਕੀਰਤਨ ਦੇ ਗਰਾਊਂਡ ਛੱਡਣ ਤੋਂ 5 ਮਿੰਟਾਂ ਬਾਅਦ ਉਹਨੂੰ ਸਾਫ਼ ਕਰ ਦਿੱਤਾ ਗਿਆ। ਪੁਲਿਸ ਵੱਲੋਂ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਸੀ, ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਇੱਕ ਏਰੀਆ ਸੜਕ ਦਾ ਵੀ ਬਲੌਕ ਨਾ ਹੋਵੇ, ਇਸ ਢੰਗ ਨਾਲ ਉਨ੍ਹਾਂ ਨੇ ਸੜਕ ਨੂੰ ਦੇ ਵਿਚਾਲੇ ਝੰਡੀਆਂ ਬੰਨ ਕੇ ਉਹਨੂੰ ਡਿਵਾਈਡ ਕੀਤਾ ਹੋਇਆ ਸੀ ਤੇ ਲੋਕ ਇੱਕ ਰਾਹ ਦੇ ਵਿਚ ਦੀ ਤੁਰ ਕੇ ਤੇ ਸਾਰੇ ਆਰਾਮ ਨਾਲ ਜਾ ਰਹੇ ਸੀ। ਪਰ ਹਲੇ ਵੀ ਕਿਤੇ ਨਾ ਕਿਤੇ ਸਾਡੇ ਲੋਕ ਜਿਹੜੇ ਫੁੱਟਪਾਥ ਤੇ ਡਰਾਈਵੇ ਦੇ ਉੱਤੇ ਚੱਲ ਰਹੇ ਸੀ, ਉਹ ਨਾ ਉਹਦੀ ਪ੍ਰੋਬਲਮ ਇਹ ਆ ਜਾਂਦੀ ਆ ਵੀ ਜਾਂ ਤਾਂ ਉਹ ਇੱਕ ਸੈਂਟਰਲ ਤੌਰ ਦੇ ਉੱਤੇ ਇਹੋ ਜਿਹੇ ਢੰਗ ਨਾਲ ਪ੍ਰਮੋਸ਼ਨ ਕੀਤੀ ਜਾਵੇ ਵੀ ਲੋਕਾਂ ਨੂੰ ਦੱਸਿਆ ਜਾਵੇ। ਲੋਕ ਕਈ ਵਾਰੀ ਸਮਝ ਲੈਂਦੇ ਵੀ ਫੁੱਟਪਾਥ ਦੇ ਉੱਤੇ ਚੱਲਣਾ ਕੋਈ ਖਾਸ ਗੱਲ ਨਹੀਂ, ਜਦੋਂ ਰਸ਼ ਜ਼ਿਆਦਾ ਹੋ ਜਾਂਦਾ ਕਿਸੇ ਤੋਂ ਅੱਗੇ ਦੀ ਟੱਪਣਾ ਤਾਂ ਅਸੀਂ ਕਿਸੇ ਲੋਕਾਂ ਦੇ ਡਰਾਈਵੇ ਜਾਂ ਲੋਕਾਂ ਦੇ ਜਿਹੜੇ ਗਾਰਡਨ ਦੇ ਵਿਚ ਦੀ ਵੀ ਲੰਘ ਜਾਂਦੇ ਹਾਂ ਵੀ ਆਪਾਂ ਅੱਗੇ ਲੰਘਣਾ। ਤਾਂ ਪਰ ਇੱਥੋਂ ਦੇ ਲਾ ਮੁਤਾਬਕ ਅਸੀਂ ਕੋਈ ਚੀਜ਼ ਇੱਦਾਂ ਯੂਜ਼ ਨਹੀਂ ਕਰ ਸਕਦੇ, ਹਜੇ ਥੋੜਾ ਜਿਹਾ ਸੁਧਾਰ ਇਸ ਏਰੀਏ ਚ ਹੋਣਾ ਹੋਰ ਬਣਦਾ ਵੀ ਇੰਨਾ ਕੁ ਹੋਰ ਹੋ ਜੇ ਤਾਂ ਜ਼ਿਆਦਾ ਵਧੀਆ। ਥੋੜੀ ਜਿਹੀ ਇੱਕ ਦਿੱਕਤ ਹਜੇ ਸਾਨੂੰ ਇਹ ਵੀ ਆਉਂਦੀ ਹੈ ਐਡਲੇਡ ਦੇ ਵਿਚ ਵੀ ਸਾਡਾ ਜਿਹੜੇ ਗੁਰੂ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਬਣੇ ਆ ਉਹ ਕਿਤੇ ਨਾ ਕਿਤੇ ਅੱਗੇ ਗਲੀਆਂ ਚ ਆ ਜਾਂਦੇ ਆ ਤੇ ਫਿਰ ਉੱਥੇ ਗਲੀਆਂ ਦੇ ਵਿਚ ਵੀ ਕੁਛ ਟਾਈਮ ਲਈ ਬਲੋਕੇਜ ਹੋ ਜਾਂਦਾ। ਭਾਵੇਂ ਇੱਕ ਇੰਤਜ਼ਾਮ ਐਤਕੀ ਬੜਾ ਵਧੀਆ ਇਹ ਕੀਤਾ ਸੀ ਵੀ ਟੈਕਸੀਆਂ ਲਾਈਆਂ ਸਨ, ਮੈਕਸੀ ਕੈਬ ਗੱਡੀਆਂ ਨਾ ਸਿਰਫ ਇਸ ਲਈ ਲਾਈਆਂ ਸਨ ਵੀ ਕੁਝ ਇੱਕ ਪਾਰਕਿੰਗ ਏਰੀਏ ਨੇੜੇ ਦੇ ਜਿਹੜੇ ਆਈਡੈਂਟੀਫਾਈ ਕਰਕੇ ਉਥੇ ਲੋਕਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਗੱਡੀਆਂ ਨਾਲ ਉਥੇ ਆਓ, ਉਥੋਂ ਜਿਹੜੀਆਂ ਮੈਕਸੀਆਂ ਤੁਹਾਨੂੰ ਚੱਕ ਚੱਕ ਕੇ ਜਿਹੜੀ ਜਗ੍ਹਾ ਤੇ ਲਿਜਾਣਾ ਉਥੇ ਲਿਆਉਣਗੀਆਂ। ਉਹਦੇ ਨਾਲ ਪਾਰਕਿੰਗ ਦੀ ਜਿਹੜੀ ਸਮੱਸਿਆ ਸੀ ਜਾਂ ਉਹ ਪ੍ਰੋਬਲਮ ਬਹੁਤ ਘੱਟ ਆਈ। ਸੋ ਇਹ ਇੱਕ ਵਧੀਆ ਤਰੀਕਾ ਲੱਗਿਆ ਮੈਨੂੰ ਵੀ ਜਿਹੜਾ ਇੰਤਜ਼ਾਮ ਬਹੁਤ ਵਧੀਆ ਕੀਤਾ ਸੀ। ਪਰ ਚਲੋ ਜੀ ਜੋ ਵੀ ਜੇ ਊਂ ਤਾਂ ਕਿਸੇ ਨੂੰ ਵੀ ਕੋਈ ਦਿਖੀ ਆ ਤਾਂ ਉਹ ਦੱਸਣੀ ਚਾਹੀਦੀ ਆ ਤਾਂ ਕਿ ਆਪਾਂ ਸੁਧਾਰ ਕਰ ਲਈਏ
ਜੀ। ਕੱਲ ਇੱਕ ਹੋਰ ਮਤਲਬ ਵਧੀਆ ਸੁਧਾਰ ਜਿਹਦੀ ਆਪਾਂ ਅਕਸਰ ਮੰਗ ਕਰਦੇ ਆ, ਹੁਣ ਸਰੀ ਦੇ ਵਿਚ ਵੀ ਬਹੁਤ ਵੱਡਾ ਨਗਰ ਕੀਰਤਨ ਹੁੰਦਾ ਕੈਨੇਡਾ ਦੇ ਵਿਚ, ਸਾਡੇ ਕੈਨੇਡਾ ਤੋਂ ਆਏ ਹੋਏ ਨੇ ਪ੍ਰਾਹੁਣੇ ਵੀ ਆਏ ਹੋਏ ਨੇ, ਉਨ੍ਹਾਂ ਨੇ ਵੀ ਕੱਲ ਨਗਰ ਕੀਰਤਨ ਦੇਖਿਆ ਇੱਥੇ, ਉਥੇ ਵੀ ਮਿੰਟੂ ਜੀ ਇਹ ਮਤਲਬ ਗੱਲ ਚੱਲ ਰਹੀ ਹੈ ਵੱਡੇ ਪੱਧਰ ਤੇ, ਇੱਕ ਤਾਂ ਰਬਿਸ਼ ਦੀ ਡਿਸਪੋਜ਼ੇਬਲ ਪਲੇਟਸ ਦੀ ਹੈ ਨਾ
ਜੀ,
ਦੂਜਾ ਜਿਹੜਾ ਖਾਣ ਪੀਣ ਦਾ ਰੁਝਾਨ ਹੈ ਉਹ ਟੂ ਮੱਚ ਹੋ ਗਿਆ, ਤੇ ਨਗਰ ਕੀਰਤਨ ਦੇ ਦੌਰਾਨ ਜਿਹੜੇ ਗਿੱਧੇ ਭੰਗੜੇ ਲੱਚਰ ਗੀਤ ਚੱਲ ਰਹੇ ਨੇ ਉਨ੍ਹਾਂ ਤੇ ਵੀ ਹੁਣ ਮਤਲਬ ਡਿਬੇਟ ਸ਼ੁਰੂ ਹੋਈ ਹੈ ਵੀ ਇਹ ਕੀ ਜਾਇਜ਼ ਨੇ ਹਨਾ। ਸੋ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ, ਸੋ ਇਨ੍ਹਾਂ ਦੇ ਵਿਚ ਸੁਧਾਰ ਲਿਆਉਣ ਦੀ ਲੋੜ ਹੈ ਕਿ ਅਸੀਂ ਇਨ੍ਹਾਂ ਨੂੰ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਦੇ ਵਿਚ, ਫਿਰ ਗਿੱਧੇ ਭੰਗੜੇ ਲੱਚਰ ਗੀਤਾਂ ਦਾ ਕੋਈ ਕੰਮ ਨਹੀਂ ਹੈਗਾ, ਉਹ ਹੈਗਾ ਤਾਂ ਤੁਸੀਂ ਹਾਲਾਂ ਚ ਕਰਾਓ ਜਾਂ ਵੱਖਰੇ ਮੇਲੇ ਕਰਾਓ, ਕੋਈ ਨਹੀਂ ਰੋਕਦਾ, ਪਰ ਨਗਰ ਕੀਰਤਨ ਦੇ ਨਾਮ ਦੇ ਉੱਤੇ ਨਹੀਂ ਹੋਣਾ ਚਾਹੀਦਾ।
ਸਿੱਧੂ ਸਾਹਿਬ ਮਾਫੀ ਚਾਹਣਾ,
ਹਾਂਜੀ,
ਇਹ ਕਿਤੇ ਹੋਇਆ? ਕਿਉਂਕਿ ਮੈਂ ਅੱਜ ਤੱਕ ਜਿੰਨੇ ਵੀ ਨਗਰ ਕੀਰਤਨ ਦੇਖਿਆ ਮੈਂ ਕਿਤੇ ਨਗਰ ਕੀਰਤਨ ਦੇ ਵਿਚ ਇਹ ਜਾਂ ਕੋਈ ਗਿੱਧੇ ਭੰਗੜੇ ਦਾ ਗਰੁੱਪ ਨਹੀਂ ਦੇਖਿਆ।
ਹਾਂਜੀ ਹਾਂਜੀ,
ਜਿਵੇਂ ਨਾਰਮਲ ਨਗਰ ਕੀਰਤਨ ਚ ਹੁੰਦਾ ਵੀ ਢਾਡੀ ਤੇ ਜਾਂ ਗੱਤਕਾ ਤੇ ਜਾਂ ਗੁਰੂ ਸਾਹਿਬ ਦੀ ਸਵਾਰੀ ਜਾਂ ਹੋ ਸਕਦਾ ਕੁਝ ਕੁ ਝਾਂਕੀਆਂ ਵੀ ਕੱਢੀਆਂ ਜਾਂਦੀਆਂ, ਕੁਝ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਸਿੱਖ ਧਰਮ ਨਾਲ ਰਿਲੇਟਡ ਆ ਉਹ ਤਾਂ ਹੁੰਦੀਆਂ ਦੇਖੀਆਂ ਮੈਂ, ਪਰ ਮੈਂ ਨਹੀਂ ਦੇਖਿਆ ਸੀ ਹਲੇ।
ਹਾਂਜੀ, ਮੈਂ ਕੈਨੇਡਾ ਖੁਦ ਦੇਖਿਆ ਜੀ, ਸਕਮਿਸ਼ ਦੇ ਵਿਚ ਅਸੀਂ ਗਏ ਸੀ 2011-12 ਦੇ ਵਿਚ ਜਾਂ 9 ਦੇ ਵਿਚ, ਪਤਾ ਨੀ ਹੁਣ ਕਦੋਂ ਗਏ ਸੀ, ਪਰ ਅਸੀਂ ਉਥੇ ਗਏ ਸੀ ਤੇ ਅਸੀਂ ਉਥੇ ਦੇਖਿਆ ਵੀ ਨਗਰ ਕੀਰਤਨ ਚੱਲ ਰਿਹਾ, ਤੇ ਇੱਦਾਂ ਹੈ ਕਿ ਹਰੇਕ 5 ਮੀਟਰ ਦੇ ਉੱਤੇ ਇੱਕ ਸਟਾਲ ਲੱਗਾ ਖਾਣ ਵਾਸਤੇ, ਹਨਾ। ਇੰਨਾ ਕੁ ਖਾਣਾ ਆ, ਗੋਲ ਗੱਪੇ ਭਟੂਰੇ ਹੋਏ, ਹਨਾ, ਸਾਰਾ ਕੁਝ, ਰਸ ਮਲਾਈਆਂ, ਈਵਨ ਕਿ ਮੱਕੀ ਦੀ ਰੋਟੀ ਤੇ ਸਾਗ ਵੀ ਦੇ ਰਹੇ ਸੀਗੇ, ਹਨਾ, ਤੇ ਇੰਨਾ ਕੁਝ ਖਾਣ ਨੂੰ ਸੀਗਾ। ਪਹਿਲੀ ਗੱਲ ਤਾਂ ਮੈਂ ਸੋਚਦਾ ਵੀ ਇੰਨੇ ਦੀ ਲੋੜ ਨਹੀਂ ਹੈਗੀ, ਇਟਸ ਟੂ ਮੱਚ, ਰਾਈਟ, ਵੀ ਉਹ ਖਾਣ ਪੀਣ ਦਾ ਨਹੀਂ ਫੋਕਸ ਹੋਣਾ ਚਾਹੀਦਾ। ਠੀਕ ਹੈ, ਕਿਤੇ ਚੱਲ ਕੇ, ਥੋੜੀ ਦੇਰ ਚੱਲ ਕੇ, ਕਹਿ ਲਓ ਕੋਈ ਕਿਲੋਮੀਟਰ ਚੱਲ ਕੇ ਕਿਤੇ ਡੇਰਾ ਲੱਗਾ, ਉੱਥੇ ਚਾਹ ਪਾਣੀ ਦਾ, ਲੰਗਰ ਦਾ ਪ੍ਰਬੰਧ ਹੈ, ਰਿਫਰੈਸ਼ਮੈਂਟ ਦਾ, ਪਾਣੀ ਦਾ, ਉਹ ਠੀਕ ਹੈ। ਪਰ ਇਹ ਵੇਸਟ ਆਫ ਜਿਹੜਾ ਮਨੀ ਹੈ, ਵੇਸਟ ਆਫ ਸੇਵਾ ਮਨੀ ਹੈ, ਇਹ ਨਹੀਂ ਹੋਣਾ ਚਾਹੀਦਾ। ਦੂਜਾ ਮੈਂ ਦੇਖਿਆ ਵੀ ਜਦੋਂ ਅਸੀਂ ਅਖੀਰ ਤੱਕ ਪਹੁੰਚੇ ਤਾਂ ਉੱਥੇ ਗਿੱਧੇ ਭੰਗੜਾ ਵੀ ਚੱਲ ਰਿਹਾ ਸੀ, ਮਤਲਬ ਸਟੇਜ ਉੱਤੇ। ਉਹ ਸਪਸ਼ਟੀਕਰਨ ਇਹ ਦਿੱਤਾ ਸੀ ਜੀ ਇਹ ਸਾਡਾ ਕਲਚਰ ਹੈ, ਠੀਕ ਹੈ, ਤੇ ਉਹ ਕਲਚਰ ਤਾਂ ਹੈਗਾ, ਮੰਨਦੇ ਆ, ਕੋਈ ਗੱਲ ਨਹੀਂ, ਪਰ ਉਹ ਨੱਚਣ ਕੁੱਦਣ ਮੰਨ ਕਾ ਚਾਹੋ, ਹਨਾ, ਉਹ ਟੋਟਲੀ ਗਲਤ ਹੋ ਜਾਂਦਾ। ਉਹ ਤਾਂ ਮੰਨਦੇ ਚਾਹੋ ਨੇ, ਕਹਿੰਦੇ ਜਿਨ ਮਨ ਪਾਓ ਤਿਨਾ ਮਨ ਪਾਓ, ਹਨਾ, ਇਹ ਭਾਓ ਦੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਚ ਨੇ। ਸੋ ਇਸ ਕਰਕੇ ਮਤਲਬ ਉਹ ਹੁਣ ਸਰੀ ਦੇ ਵਿਚ ਵੀ ਸੁਣ ਚ ਆਇਆ ਵੀ ਉੱਥੇ ਵੀ ਇਦਾਂ ਹੁੰਦੀ ਹੈ, ਤੇ ਉਹ ਹੁਣ ਡਿਬੇਟ ਚੱਲ ਰਿਹਾ। ਦੂਜਾ ਜਿਹੜਾ ਡਿਬੇਟ ਵੱਡਾ ਇਹ ਚੱਲ ਰਿਹਾ ਕਿ ਜਿਹੜਾ ਇੰਨਾ ਥਾਂ ਥਾਂ ਦੇ ਉੱਤੇ 5-5 ਮੀਟਰ ਦੇ ਉੱਤੇ ਸਟਾਲ ਲਾਏ ਹੋਏ ਨੇ, ਲੋਕਾਂ ਨੇ ਸੇਵਾ ਕਰ ਰਹੇ ਨੇ, ਲੋਕ ਆਪਣੇ ਪੈਸੇ ਖਰਚ ਕੇ ਕਰ ਰਹੇ ਨੇ, ਉਹ ਕਹਿੰਦੇ ਵੀ ਉਹ ਰੱਜਿਆਂ ਨੂੰ ਰਜਾਈ ਜਾਣਾ, ਰੱਜਿਆਂ ਨੂੰ ਰਜਾਈ ਜਾਣਾ, ਲੋਕੀ ਮਤਲਬ ਓਵਰ ਈਟਿੰਗ ਕਰ ਰਹੇ ਨੇ ਉੱਥੇ, ਉਹਦੀ ਲੋੜ ਨਹੀਂ ਹੈਗੀ। ਉਹੀ ਪੈਸਾ ਕਿਤੇ ਚੈਰਿਟੀ ਨੂੰ ਦੇਣ ਜਾਂ ਕਿਸੇ ਹੋਰ ਪਾਸੇ ਲਾਉਣ ਤਾਂ ਉਹ ਜ਼ਿਆਦਾ ਵਧੀਆ ਇਫੈਕਟ ਆਪਣਾ ਦਿਖਾਲੇਗਾ ਕੌਮ ਨੂੰ, ਕੌਮ ਦੇ ਲਈ ਸੇਵਾ ਵਧੀਆ ਲੱਗੇਗੀ। ਸੋ 20 ਟਨ ਸੁਣਨ ਦੇ ਵਿਚ ਆਇਆ ਕਿ ਸਰੀ ਦੇ ਨਗਰ ਕੀਰਤਨ ਦੇ ਵਿਚ ਇਸ ਵਾਰੀ 20 ਟਨ ਡਿਸਪੋਜੇਬਲ ਰਬਿਸ਼ ਹੋਇਆ ਹੈ ਜੀ, ਇਹ ਦੇਖ ਲੋ ਤੁਸੀਂ
ਜਿਹੜੀ ਵਾਤਾਵਰਨ ਦੇ ਮਾਮਲੇ ਚ ਕਿੱਥੇ ਜਾਂਦੀ ਹੈ,
ਜਿਹੜਾ ਦੇਖ ਲੋ ਕਿੱਥੇ ਉਹ ਨੁਕਸਾਨ ਵਾਤਾਵਰਨ ਨੂੰ ਹੋ ਰਿਹਾ। ਜਿਹੜਾ ਪਾਣੀ ਆ, ਪਾਣੀ ਦੀ ਕਿੰਨੀ ਬੇਅਦਬੀ ਹੋ ਰਹੀ ਆ, ਜਿਹਨੂੰ ਅਸੀਂ ਪਹਿਲਾ ਪਾਣੀ ਜੀਓ ਹੈ ਜਿੱਥ ਹਰਿਆ ਸਭ ਕੋਏ ਦਾ ਅਸੀਂ ਦਰਜਾ ਦਿੰਨੇ ਆ, ਉਹ ਪਾਣੀ ਦੀ ਹੁਣ ਆਪਾਂ ਸਿੱਖ ਖੇਡਾਂ ਚ ਵੀ ਦੇਖਿਆ ਵੀ ਬੇਅਦਬੀ ਬਹੁਤ ਹੋਈ ਆ, 2-2 ਘੁੱਟ ਪੀ ਕੇ ਲੋਕਾਂ ਨੇ ਫ੍ਰੀ ਦੀਆਂ ਬੋਤਲਾਂ ਬਗਾ ਬਗਾ ਕੇ ਮਾਰੀਆਂ ਹੋਈਆਂ ਸੀਗੀਆਂ, ਹਨਾ, ਗਰਾਊਂਡਾਂ ਚ ਵੀ ਪਹਿਲਾਂ ਵੀ ਜਿੱਥੇ ਸਾਨੂੰ ਉੱਥੇ ਛੱਡਣ ਦੇ, ਕਿਉਂਕਿ ਪੈਸੇ ਨਹੀਂ ਲੱਗੇ, ਹਨਾ, ਫ੍ਰੀ ਆ ਸਾਰਾ ਕੁਝ ਮਿਲ ਰਿਹਾ। ਸੋ 2 ਘੁੱਟ ਭਰੋ, ਠੀਕ ਹੈ, ਛੱਡ ਦਿਓ ਜਿੱਥੇ ਹੈਗੀ, ਇਹਦੇ ਕਿਹੜੇ ਪੈਸੇ ਲੱਗਿਓ। ਸੋ ਸਾਨੂੰ ਇੱਥੇ ਚਿੰਤਨ ਕਰਨਾ ਪੈਣਾ ਆ। ਤੇ ਕੱਲ ਬਿਲਕੁਲ ਕਿ ਜਿਹੜਾ ਨਗਰ ਕੀਰਤਨ ਹੋਇਆ ਉਸ ਦੇ ਵਿਚ ਇਕ ਵਧੀਆ ਗੱਲ ਦੇਖੀ ਗਈ ਕਿ ਥਾਂ ਥਾਂ ਤੇ ਲੱਗਣ ਦੀ ਬਜਾਏ ਜਿਹੜੇ ਪਹਿਲਾਂ ਲੱਗਦੇ ਹੁੰਦੇ ਸੀ ਉਹ ਹੁਣ ਇਕ ਨਿਰਧਾਰਿਤ ਥਾਵਾਂ ਦੇ ਉੱਤੇ ਲਾਏ ਗਏ ਸੀ, ਦੋ ਥਾਵਾਂ ਦੇ ਉੱਤੇ। ਇਹਦੇ ਵੱਲ ਨੂੰ ਸਾਨੂੰ ਮਤਲਬ ਵਿਚਾਰ ਕਰਨ ਦੀ ਲੋੜ ਹੈ।
ਬਿਲਕੁਲ ਜੀ ਬਿਲਕੁਲ, ਤੁਸੀਂ ਦਰੁਸਤ ਫਰਮਾਇਆ ਤੇ ਸੁਧਾਰ ਜਾਰੀ ਆ, ਤੇ ਪਰ ਸੁਧਾਰ ਦੀ ਗੁੰਜਾਇਸ਼ ਕਿਤੇ ਵੀ ਘਟਦੀ ਨੀ, ਸੁਧਾਰ ਦੀ ਗੁੰਜਾਇਸ਼ ਸਦਾ ਹੀ ਰਹਿੰਦੀ ਆ। ਸੋ ਸੁਧਾਰ ਹੋਰ ਹੋਣੇ ਚਾਹੀਦੇ ਆ।
ਹਾਂਜੀ, ਜਿੱਦਾਂ ਤੁਸੀਂ ਵੀ ਦੱਸਿਆ ਨਾ ਬਾਕੀ ਵੀ ਸਾਨੂੰ ਜਦ ਅਸੀਂ ਨਗਰ ਕੀਰਤਨ ਕੱਢਣਾ, ਕੱਢਣਾ ਕਾਸ ਵਾਸਤੇ ਆ, ਕਿਹਦੇ ਵਾਸਤੇ ਕੱਢਣਾ ਅਸੀਂ, ਮੋਟਿਵ ਕੀ ਆ? ਮੋਟਿਵ ਇਹ ਆ ਕਿ ਅਸੀਂ ਆਮ ਭਾਈਚਾਰਾ ਜਿਹੜਾ ਆ ਉਹ ਅਸੀਂ ਉਹਨੂੰ ਦੱਸਣਾ ਕਿ ਅਸੀਂ ਕਿੰਨੇ ਯੋਜਨਾਬੱਧ ਆ, ਅਸੀਂ ਕਿੰਨੇ ਡਿਸਿਪਲਿਨਡ ਆ, ਹਨਾ। ਜਦੋਂ ਅਸੀਂ ਇੱਦਾਂ ਦੇ ਅਸੀਂ ਸਟੈਪ ਲਵਾਂਗੇ, ਖਾਣ ਪੀਣ ਦੇ ਲਵਾਂਗੇ, ਦਇਆ ਵਾਲੇ ਲਵਾਂਗੇ। ਇੱਕ ਕਲੀਨਿੰਗ ਵਾਲਾ ਤੁਸੀਂ ਬੜਾ ਵਧੀਆ ਦੱਸਿਆ ਵੀ ਸਾਡੇ ਨੌਜਵਾਨਾਂ ਨੇ ਕਲੀਨਿੰਗ ਕੀਤੀ, ਹਨਾ। ਫੇਰ ਅਸੀਂ ਜਿਹੜਾ ਹੁਣ ਆਪਾਂ ਜਦੋਂ ਮਾਰਚ ਕੱਢਦੇ ਹਾਂ ਨਾ, ਤੁਸੀਂ ਦੇਖੋਗੇ 26 ਜਨਵਰੀ ਨੂੰ ਕਿਤੇ ਵੀ ਫੌਜੀ ਮਾਰਚ ਕੱਢਦੇ, ਅਸੀਂ ਕੀ ਦੇਖਦੇ ਉਨ੍ਹਾਂ ਚ? ਉਨ੍ਹਾਂ ਦੇ ਦੇਖਦੇ ਹਾਂ ਕਿ ਉਨ੍ਹਾਂ ਦੇ ਸਟੈਪ ਮਿਲਦੇ ਆ, ਕੀ ਉਨ੍ਹਾਂ ਦੀਆਂ ਬਾਹਾਂ ਮਿਲਦੀਆਂ, ਕੀ ਉਨ੍ਹਾਂ ਦੇ ਜਿਹੜੇ ਮੁੱਖ ਹੈ ਉਹ ਸਟੇਟ ਹੈ ਫੇਸ। ਅਸੀਂ ਹੁਣ ਇਧਰ ਨੂੰ ਤੁਰਨਾ ਕਿ ਜਦੋਂ ਅਸੀਂ ਤੁਰੀਏ ਤਾਂ ਐਨ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਮਹਾਰਾਜ ਦੇ ਉੱਚੇ ਸਟੇਟ ਤੁਰੀਏ, ਨਾ ਕਿ ਸਾਈਡਾਂ ਤੇ ਤੁਰੀਏ, ਨਾ ਕਿ ਮੋਹਰੇ ਲੰਘ ਜਾਈਏ, ਨਾ ਵੀ ਤਮਾਸ਼ੇ ਮੰਗਰ ਖੜ ਕੇ ਕੱਛਾਂ ਜੱਤ ਪਾ ਕੇ ਸਾਈਡ ਤੇ ਆਪਾਂ ਖੜ ਕੇ ਮਤਲਬ ਦੇਖੀਏ ਜਿੱਦਾਂ ਦਰਸ਼ਕ। ਅਸੀਂ ਐਜ ਏ ਸਿੱਖ ਹੋਣ ਦੇ ਨਾਤੇ ਅਸੀਂ ਪਿੱਛੇ ਤੁਰੀਏ ਐਨ, ਜਦੋਂ ਅਸੀਂ ਤੁਰੀਏ ਵੀ ਤਾਂ ਜਿਹੜਾ ਜਾਪ ਚੱਲਦਾ ਕੀਰਤਨ ਚੱਲਦਾ ਅਸੀਂ ਉਹ ਗਾਉਣਾ ਆ, ਠੀਕ ਹੈ, ਨਾਲ ਬੱਚਿਆਂ ਨੂੰ ਲੈ ਕੇ ਜਾਣਾ। ਸੋ ਇਹਦੇ ਵੱਲ ਨੂੰ ਸਾਡੀ ਸੋਚ ਜਿਹੜੀ ਆ ਆਪਾਂ ਡਿਵਰਟ ਕਰੀਏ ਆਉਣ ਵਾਲੇ ਸਾਲਾਂ ਚ। ਅਸੀਂ ਮੇਨ ਸਟ੍ਰੀਮ ਕਮਿਊਨਿਟੀ ਨੂੰ ਇਹ ਦੱਸਣਾ ਕਿ ਅਸੀਂ ਡਿਸਿਪਲਿਨਡ ਆ, ਅਸੀਂ ਆਪਣੇ ਆਪ ਨੂੰ ਆਹ ਦੇਖੋ ਸ਼ੋਕੇਸ ਕਰ ਰਹੇ ਹਾਂ, ਅਸੀਂ ਵੀ ਆਰ ਗੁੱਡ ਪਾਰਟ ਆਫ ਗੁੱਡ ਸੋਸਾਇਟੀ। ਇਹ ਸਾਡਾ ਮੋਟਿਵ ਹੋਣਾ ਚਾਹੀਦਾ, ਹਨਾ, ਵੀ ਅਸੀਂ ਗੁਰਦੁਆਰੇ ਤੋਂ ਬਾਹਰ ਹੈ, ਆਹ ਦੇਖੋ ਦੈਟਸ ਵਟ ਵੀ ਲਰਨ ਇਨ ਗੁਰਦੁਆਰਾ, ਆਹ ਚੀਜ਼ਾਂ ਅਸੀਂ ਗੁਰਦੁਆਰੇ ਚ ਸਿੱਖਦੇ ਹਾਂ, ਡਿਸਿਪਲਿਨ ਉਹ ਅਸੀਂ ਬਾਹਰ ਸ਼ੋਅ ਕਰਨਾ ਮੇਨ ਕਮਿਊਨਿਟੀ ਨੂੰ। ਇਹ ਸਾਡਾ ਨਗਰ ਕੀਰਤਨ ਦਾ ਮੋਟਿਵ ਹੋਣਾ ਚਾਹੀਦਾ। ਤੇ ਤੁਸੀਂ ਕੁਝ ਵਾਧਾ ਕਰਨਾ ਚਾਹੋ ਇਸ ਡਿਬੇਟ ਦੇ ਵਿਚ?
ਬਿਲਕੁਲ ਜੀ, ਵਾਧਾ ਵੀ ਕਰਨਾ ਚਾਹੂੰਗਾ ਤੇ ਥੋੜੀ ਜੀ ਇਹ ਵੀ ਦੱਸਣਾ ਚਾਹੂੰਗਾ ਵੀ ਜਦੋਂ ਵੀ ਅਸੀਂ ਕੋਈ ਇਹ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਜਾਂ ਕਹੀਆਂ ਪਿਛੋਕੜ ਚ ਵੀ ਕੀਤੀਆਂ, ਉਨ੍ਹਾਂ ਨੂੰ ਪੋਜ਼ਿਟਿਵ ਵੇ ਨਾਲ ਲੈਣ ਦੀ ਥਾਂ ਤੇ ਕੁਝ ਕੁ ਲੋਕਾਂ ਨੇ ਨੈਗੇਟਿਵ ਵੀ ਲਿਆ। ਤੇ ਮੈਂ ਦੇਖਿਆ ਕਾਫੀ ਚਿਰ ਮੇਰਾ ਨਾਂ ਉਛਾਲਿਆ ਗਿਆ, ਮੈਨੂੰ ਇਹ ਕਿਹਾ ਗਿਆ ਜੀ ਵਿਰੋਧੀ ਹੈ ਨਗਰ ਕੀਰਤਨ ਦਾ। ਪਰ ਇਹੀ ਗੱਲਾਂ ਮੈਂ ਅੱਜ ਤੋਂ 5 ਸਾਲ ਪਹਿਲਾਂ ਜਦੋਂ ਨਗਰ ਕੀਰਤਨ ਦੇ ਵਿੱਚ ਤੋਂ ਪਹਿਲਾਂ ਜਦੋਂ ਮੇਰੀ ਗੱਲਬਾਤ ਹੋਈ ਰੇਡੀਓ ਤੇ ਇਹੀ ਗੱਲਾਂ ਹੀ ਕਹੀਆਂ ਸੀ ਵੀ ਅਸੀਂ ਦੁਨੀਆ ਨੂੰ ਤੰਗ ਨਹੀਂ ਕਰਨਾ, ਦੁਨੀਆ ਨੂੰ ਤਕਲੀਫ਼ ਨਹੀਂ ਦੇਣੀ, ਦੁਨੀਆ ਦੇ ਮੂਹਰੇ ਆਪਦੀ ਇਮੇਜ ਦੇਣੀ ਆ ਵੀ ਸਾਡੀ ਇਮੇਜ ਕਿੰਨੀ ਚੰਗੀ ਆ, ਅਸੀਂ ਕਿੰਨੇ ਚੰਗੇ ਆ। ਤਾਂ ਉਸ ਚੀਜ਼ ਨੂੰ ਉਦੋਂ ਕਿਹਾ ਗਿਆ ਵੀ ਨਗਰ ਕੀਰਤਨ ਦਾ ਵਿਰੋਧੀ ਆ, ਪਰ ਵਿਰੋਧੀ ਨਹੀਂ ਸੀ। ਮੈਂ ਉਦੋਂ ਇੱਕ ਆਈਡੀਆ ਦਿੱਤਾ ਸੀ ਸਿੱਧੂ ਸਾਹਿਬ, ਮੈਂ ਹਜੇ ਵੀ ਉਸ ਆਈਡੀਆ ਦੇ ਉੱਤੇ ਖੜਾ ਤੇ ਮੈਂ ਉਸ ਆਈਡੀਆ ਨੂੰ ਚਾਹੁੰਦਾ ਵੀ ਇਹ ਆਈਡੀਆ ਲਾਗੂ ਹੋਣਾ ਚਾਹੀਦਾ। ਇਹ ਆਈਡੀਆ ਸਾਡੇ ਨਾਲ ਬਹੁਤ ਇੱਕ ਸੂਟ ਕਰਦਾ ਸਾਡੇ ਲਈ। ਅਸੀਂ ਜਿਹੜਾ ਸਿੱਖੀ ਆ, ਸਿੱਖੀ ਦੇ ਵਿੱਚ ਤਿੱਥ ਵਾਰਾਂ ਦਾ ਕੋਈ ਮਾਇਨਾ ਨਹੀਂ ਹੈ ਬਾਲਾ, ਠੀਕ ਆ ਜੀ, ਕਿਉਂਕਿ ਅਸੀਂ ਅਕਸਰ ਕਹਿੰਦੇ ਹਾਂ ਵੀ ਜੇ ਤਿੱਥ ਵਾਰ ਦੇ ਮਾਇਨੇ ਰੱਖਦੇ ਹੁੰਦੇ ਸਿੱਖੀ ਚ ਤਾਂ ਉਹ ਬਹੁਤ ਕੁਛ ਗੁਰਬਾਣੀ ਕਹਿੰਦੀ ਸਾਨੂੰ, ਉਹ ਨਹੀਂ ਕਹਿੰਦੀ। ਸੋ ਤਿੱਥ ਵਾਰ ਸਭ ਇੱਕੋ ਜਿਹੇ ਆ, ਸੇਮ ਹੀ ਆ। ਸਾਨੂੰ ਇਹ ਤਾਂ ਫਿਰ ਮਤਲਬ ਨਹੀਂ ਰਹਿ ਗਿਆ ਵੀ ਨਗਰ ਕੀਰਤਨ ਦੀ ਡੇਟ ਕਿਹੜੀ ਹੋਣੀ ਚਾਹੀਦੀ ਆ ਜਾਂ ਕਦੋਂ ਹੋਣੀ ਚਾਹੀਦੀ ਆ। ਸੋ ਡੇਟ ਦੀ ਤਾਂ ਕੋਈ ਰੌਲਾ ਨਹੀਂ ਪਿਆ। ਹੁਣ ਗੱਲ ਆ ਗਈ ਵੀ ਅੱਡੋ ਅੱਡ ਦੇਸ਼ਾਂ ਦਾ ਅੱਡੋ ਅੱਡ ਸਿਸਟਮ ਹੁੰਦਾ। ਆਸਟ੍ਰੇਲੀਆ ਦਾ ਸਿਸਟਮ ਬੜਾ ਸਾਫ਼ ਜਿਹਾ ਜੀ, ਵੀ 26 ਜਨਵਰੀ ਵਾਲੇ ਦਿਨ ਇੱਕ ਪਰੇਡ ਹੁੰਦੀ ਆ, ਉਸ ਪਰੇਡ ਦੇ ਲਈ ਸਾਰੀਆਂ ਕਮਿਊਨਿਟੀਆਂ ਨੂੰ 6 ਮਹੀਨੇ ਪਹਿਲਾਂ ਉਨ੍ਹਾਂ ਨੂੰ ਲੈਟਰ ਆ ਜਾਂਦੇ ਆ, ਕੱਲੇ ਕੱਲੇ ਕਲੱਬ ਨੂੰ, ਕੱਲੀ ਕੱਲੀ ਐਸੋਸੀਏਸ਼ਨ ਨੂੰ, ਸਰਕਾਰ ਵੱਲੋਂ ਅਫੀਸ਼ੀਅਲ ਲੈਟਰ ਆਉਂਦੇ ਆ ਤੇ ਪੁੱਛਿਆ ਜਾਂਦਾ ਵੀ ਕੀ ਤੁਸੀਂ ਇਸ ਆਸਟ੍ਰੇਲੀਅਨ ਡੇ ਦੀ ਪਰੇਡ ਦੇ ਵਿੱਚ ਹਿੱਸਾ ਲੈਣਾ ਚਾਹੋਗੇ। ਹੁਣ ਆਸਟ੍ਰੇਲੀਅਨ ਡੇ ਦੇ ਮਾਮਲੇ 'ਚ ਜੇ ਗੱਲ ਕਰੀਏ ਤਾਂ ਆਸਟ੍ਰੇਲੀਅਨ ਡੇ ਦੇ ਵਿੱਚ ਅਸੀਂ ਸ਼ਾਮਲ ਹੋ ਕੇ ਕੋਈ ਛੋਟੇ ਨਹੀਂ ਹੋ ਰਹੇ। ਆਸਟ੍ਰੇਲੀਅਨ ਡੇ ਕਾਹਦੇ ਲਈ ਮਨਾਇਆ ਜਾ ਰਿਹਾ? ਉਹ ਮਨਾਇਆ ਜਾ ਰਿਹਾ ਦਿਖਾਉਣ ਲਈ ਇੱਕ ਦੂਜੇ ਨੂੰ ਵੀ ਅਸੀਂ ਕਿੰਨੀ ਸਾਡੇ ਚ ਵਿਭਿੰਨਤਾ, ਕਿੰਨਾ ਮਲਟੀਕਲਚਰਿਜ਼ਮ ਆ। ਤਾਂ ਉਹ ਕੀ ਹੁੰਦਾ ਵੀ ਉਹਦੇ ਉਸ ਦਿਨ ਸਰਕਾਰ ਖੁਦ ਤਾਂ, ਪਹਿਲੀ ਗੱਲ ਤਾਂ ਉਸ ਦਿਨ ਛੁੱਟੀ ਹੁੰਦੀ ਆ, ਨੰਬਰ ਇੱਕ ਵੀ ਕੋਈ ਟ੍ਰੈਫਿਕ ਟਰੂਫਿਕ ਜਾਂ ਉਹ ਚੀਜ਼ਾਂ ਦੀਆਂ ਪ੍ਰੋਬਲਮਾਂ 50% ਤਾਂ ਆਪ ਹੀ ਰਿਡਿਊਸ ਹੋ ਜਾਂਦੀਆਂ। ਉਸ ਤੋਂ ਬਾਅਦ ਸਰਕਾਰ 3-4 ਮਹੀਨੇ ਪਹਿਲਾਂ ਇੱਕ ਰੂਟ ਬਣਾ ਦਿੰਦੀ ਆ ਵੀ ਇੱਥੋਂ ਦੀ ਪਰੇਡ ਲੰਘੂਗੀ, ਤੇ ਉਹ ਟੀਵੀ ਤੇ ਚੱਲਦਾ, ਰੇਡੀਓ ਤੇ ਚੱਲਦਾ, ਲੋਕਾਂ ਨੂੰ ਦੱਸਿਆ ਜਾਂਦਾ, ਫਿਰ ਦਰਸ਼ਕਾਂ ਨੂੰ ਖੜਨ ਲਈ ਏਰੀਏ ਬਣਾਏ ਜਾਂਦੇ ਆ, ਲੋਕਾਂ ਦੇ ਦੇਖਣ ਲਈ ਏਰੀਏ ਬਣਾਏ ਜਾਂਦੇ ਆ। ਫਿਰ ਉਸ ਦਿਨ ਸਾਰੀ ਬਿਊਰੋਕਰੇਸੀ, ਸਾਰੀ ਮਿਨਿਸਟਰੀ, ਸਾਰੀ ਇੰਟੈਲੀਜੈਂਸੀ, ਸਾਰੀ ਪੁਲਿਸ, ਸਾਰੀਆਂ ਕਮਿਊਨਿਟੀਆਂ ਉਸ ਨੂੰ ਚਾਹੇ ਲਾਈਵ ਦੇਖਦੀਆਂ ਤੇ ਚਾਹੇ ਉਹ ਟੀਵੀ ਤੇ ਦੇਖਦੀਆਂ। ਮੀਨਸ ਵੀ ਤੁਹਾਡੀ ਪਾਵਰ ਤੁਹਾਡੀ, ਜਿਵੇਂ ਹੁਣ ਕੱਲ ਦੇਖੀਏ ਜੇ ਆਪਾਂ ਨਗਰ ਕੀਰਤਨ ਕੱਢਿਆ ਗਿਆ ਤਾਂ ਜਿਹੜਾ ਪ੍ਰੋਸਪੈਕਟ ਏਰੀਏ ਦੇ ਵਿੱਚ ਲੋਕ ਸੀ, ਉਹ ਸੜਕ ਦੇ ਦੋਨੇ ਪਾਸੇ ਘਰ ਸੀ, ਉਨ੍ਹਾਂ ਨੇ ਬੜਾ ਆਨੰਦ ਮਾਣਿਆ, ਉਨ੍ਹਾਂ ਨੇ ਦੇਖਿਆ ਆਪਦੀਆਂ ਛੱਤਾਂ ਤੇ ਖੜਖੜ ਗਈ ਵੀ ਆਪਦੇ, ਮੈਂ ਦੇਖਿਆ ਬਹੁਤ ਸਾਰੀਆਂ ਬਾਰੀਆਂ ਚ ਗੋਰੇ ਗੋਰੀਆਂ ਫੋਟੋਆਂ ਖਿੱਚ ਰਹੇ ਸੀ, ਸਭ ਕੁਝ ਦੇਖਿਆ। ਪਰ ਜੇ ਇੱਕ ਤੁਸੀਂ ਇੱਕ ਸਰਟਨ ਟਾਈਮ ਦੇ ਉੱਤੇ ਇੱਕ ਵਧੀਆ ਯੋਜਨਾਬੱਧ ਤਰੀਕੇ ਨਾਲ ਕਰ ਰਹੇ ਹੋ ਉੱਥੇ, ਤਾਂ ਉਹਦੇ ਤੇ ਸਾਰੇ ਆਸਟ੍ਰੇਲੀਆ ਦੀ ਨਿਗਾਹ ਜਾਂ ਸਾਰੇ ਸਟੇਟ ਦੀ ਨਿਗਾਹ। ਇਹ ਉਸ ਟਾਈਮ ਉਹ ਸਰਕਾਰ ਨੂੰ ਜੇ ਅਸੀਂ ਕਹੀਏ ਵੀ ਭਾਈ ਸਾਡੀ ਪਰੇਡ ਆ ਜਿਹੜੀ ਉਹ ਵੱਡੀ ਹੋਊ, ਉਹਦੇ ਚ 2000 ਬੰਦਾ ਆਊਗਾ, 4000 ਬੰਦਾ ਆਊਗਾ, ਤਾਂ ਉਹ ਸਾਡਾ ਇੰਤਜ਼ਾਮ ਖਤਮ, ਸਰਕਾਰ ਦੇ ਇੰਤਜ਼ਾਮ ਸ਼ੁਰੂ। ਸਰਕਾਰ ਨੇ ਤੁਹਾਨੂੰ ਬਣਾ ਕੇ ਦੇਣੇ ਆ, ਉਹ ਰਾਹ ਬਣਾ ਕੇ ਦੇਣੇ ਆ। ਕਿਸੇ ਨੂੰ ਕੋਈ ਇਤਰਾਜ਼ ਨਹੀਂ ਵੀ ਇਨ੍ਹਾਂ ਨੇ ਟ੍ਰੈਫਿਕ ਦੇ ਵਿਚ ਪ੍ਰੋਬਲਮ ਕ੍ਰੀਏਟ ਕੀਤੀ, ਇਨ੍ਹਾਂ ਨੇ ਕਲੀਨਿੰਗ ਚ ਕੀਤੀ, ਕੁਛ ਨਹੀਂ ਕੀਤਾ। ਦੂਜਾ ਜਿਵੇਂ ਅਸੀਂ ਪਿੱਛੇ ਜੇ ਸ਼ੁਰੂਆਤ ਕੀਤੀ ਸੀ ਪਰੇਡ ਦੇ ਵਿਚ ਫ੍ਰੀ ਪਾਣੀ ਪਿਆਉਣਾ, ਹੋਰ ਕਰਨਾ, ਉਹ ਸਾਡਾ ਇਕ ਪਲੱਸ ਪੁਆਇੰਟ ਨਾਲ ਵੀ ਅਸੀਂ ਦੋਹਰਾ ਵੀ ਪਰੇਡ, ਜਿੰਨੀ ਦੁਨੀਆਂ ਉੱਥੇ ਜਿੰਨੀਆਂ ਕਮਿਊਨਿਟੀਆਂ ਆਈਆਂ ਉਨ੍ਹਾਂ ਲਈ ਵੀ ਸਾਡੀ ਜਿਹੜਾ ਖਾਣ ਪੀਣ ਦੀ ਜਿਹੜੀ ਵਿਵਸਥਾ ਅਸੀਂ ਲੰਗਰ ਕਹਿੰਦੇ ਆ ਉਹ ਵੀ ਅਸੀਂ ਇੱਕ ਸੱਚੇ ਢੰਗ ਨਾਲ ਉੱਥੇ ਚਲਾ ਸਕਦੇ ਆ। ਤੇ ਉਹ ਕਈ ਗੁਣਾ ਆਪਾਂ ਸਰਕਾਰ ਦੇ ਉੱਤੇ, ਸਰਕਾਰ ਨੇ ਮੰਨ ਲਓ 26 ਜਨਵਰੀ ਵਾਲੇ ਦਿਨ ਪਰੇਡ ਨਿਕਲਦੀ ਆ, ਉਹ ਪਰੇਡ ਚ 20-30, 50-50, 100-100 ਦੇ ਗਰੁੱਪ ਹੁੰਦੇ ਆ। ਸਾਡਾ ਪੰਜਾਬੀਆਂ ਦਾ ਗਰੁੱਪ ਮੈਂ ਗਰੰਟੀ ਕਰਦਾ, ਸਿੱਖਾਂ ਦਾ ਗਰੁੱਪ ਆ ਜਿਹੜਾ ਉਹ 2000 ਤਾਂ ਮਿਨੀਮਮ ਹੋਊਗਾ, ਤੇ ਹੋਊਗਾ 5-5-20 ਹਜ਼ਾਰ ਹੋ ਸਕਦਾ ਜਦੋਂ ਵੈਲ ਆਰਗੇਨਾਈਜ਼ ਤਰੀਕੇ ਨਾਲ ਉਹਦੀ ਐਡ ਹੋਈ, ਸਭ ਕੁਝ ਹੋਇਆ। ਹੁਣ 5000 ਬੰਦਾ ਉਸ ਪਰੇਡ ਵਿਧੀ ਜਾ ਰਿਹਾ, ਕੀ ਸੁਨੇਹਾ ਜਾਊਗਾ ਸਰਕਾਰ ਕੋਲੇ, ਕੀ ਸੁਨੇਹਾ ਜਾਊਗਾ ਦੁਨੀਆਂ ਕੋਲੇ ਵੀ ਦੇਖੋ ਕਿਹੋ ਜਿਹੀ ਕੌਮ ਆ, ਕਿੰਨੀ ਉਹਦੀ ਮੈਜੋਰਟੀ ਆ, ਕਿੰਨੇ ਉਹ ਵਧੀਆ ਢੰਗ ਨਾਲ ਆਰਗੇਨਾਈਜ਼ਡ ਆ, ਕਿਵੇਂ ਉਹ ਖਾਣ ਪੀਣ ਦਾ ਖਿਆਲ ਰੱਖਦੇ ਆ, ਕਿਵੇਂ ਕਿੰਨੀਆਂ ਸੋਹਣੀਆਂ ਉਨ੍ਹਾਂ ਨੇ ਪੁਸ਼ਾਕਾਂ ਪਾਈਆਂ, ਆਪਦਾ ਕਲਚਰ ਸਾਹਮਿਆ ਹੋਇਆ। ਸੋ ਉਹ ਇੱਕ ਬਹੁਤ ਵੱਡਾ ਡਿਸਪਲੇ ਆ, ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਤੇ ਮੈਂ ਹੁਣ ਵੀ ਕਹਿਣਾ ਤੇ ਬਾਰ ਬਾਰ ਕਹੂੰਗਾ ਵੀ ਇੱਥੇ ਤਾਂ ਚੱਲ 26 ਜਨਵਰੀ ਆ, ਹੋਰਾਂ ਮੁਲਕਾਂ ਚ ਜਿਹੜਾ ਵੀ ਦੇਣਾ ਹੈ ਸਰਕਾਰਾਂ, ਅਕਸਰ ਹਰੇਕ ਥਾਂ ਤੇ ਹੁੰਦਾ ਇਹ ਚੀਜ਼ਾਂ ਵੱਖਰੇ ਵੱਖਰੇ ਰੂਪ ਚ ਹੁੰਦਾ, ਤਾਂ ਉਸ ਚੀਜ਼ ਨੂੰ ਆਪਾਂ ਯੂਜ਼ ਕੀਤਾ ਜਾ ਸਕਦਾ, ਬਹੁਤ ਪ੍ਰੋਪਰ ਢੰਗ ਨਾਲ ਯੂਜ਼ ਕੀਤਾ ਜਾ ਸਕਦਾ ਤੇ ਉਹਦੇ ਨਤੀਜੇ ਆਉਣਗੇ ਵੀ ਸਰਕਾਰਾਂ ਨਾ ਸਾਨੂੰ ਨੋਮੀਨੇਟ ਕਰਨਗੀਆਂ। ਸਰਕਾਰਾਂ ਸਾਨੂੰ ਇਲੈਕਸ਼ਨ ਲੜਨ ਦੀ ਲੋੜ ਨਹੀਂ, ਸਰਕਾਰੀ ਦਰਬਾਰੇ ਗੱਲਾਂ ਲਿਜਾਣ ਦੀ ਲੋੜ ਨਹੀਂ ਸਾਨੂੰ। ਸਰਕਾਰਾਂ ਇਹ ਕਹਿਣਗੀਆਂ ਵੀ ਇਹ ਕਮਿਊਨਿਟੀ ਆ, ਇਹ ਮੰਗੋ, ਦੱਸੋ ਕੀ ਚਾਹੀਦਾ ਤੁਹਾਨੂੰ, ਕੀ ਦੇਈਏ। ਇਹ ਜਿਹਾ ਇੱਕ ਮਾਹੌਲ ਅਸੀਂ ਬਣਾ ਸਕਦੇ ਹਾਂ, ਪਰ ਮੇਰੀ ਉਦੋਂ ਵੀ ਗੱਲ ਨੂੰ ਉਲਟ ਲਿਆ ਗਿਆ ਤੇ ਸ਼ਾਇਦ ਹੁਣ ਵੀ ਹੁੰਦੇ ਆ ਕੁਝ ਲੋਕ ਇਸ ਗੱਲ ਨੂੰ ਇਹ ਕਹਿਣ ਵੀ ਇਹ ਵਿਰੋਧੀ ਆ ਜਾਂ ਉਲਟਾ,
ਉਹਨਾਂ ਨੇ ਤਾਂ
ਵਿਰੋਧੀ ਆ ਨਾ ਮੈਂ ਵਿਰੋਧੀ ਰਿਹਾ।
ਜਿਹੜੇ ਵਿਰੋਧੀ ਆ ਉਹਦਾ ਸਿੱਖ ਖੇਡਾਂ ਦਾ ਵੀ ਵਿਰੋਧ ਕਰੀ ਜਾਂਦੇ ਨੇ, ਉਹ ਤਾਂ ਸਿੱਖ ਖੇਡਾਂ ਜਿਹੜੇ ਫੰਕਸ਼ਨ ਹੋਰ ਚੱਲਦੇ ਨੇ ਉਹਨਾਂ ਦਾ ਵੀ ਮਤਲਬ ਸਿੱਖੀ ਦੇ ਫੰਕਸ਼ਨ ਹੈ ਉਹਨਾਂ ਨੂੰ ਵੀ ਵਿਰੋਧ ਕਰੇ, ਉਹਨਾਂ ਦੀ ਤਾਂ ਮਤਲਬ ਜਨਮ ਸਿੱਧ ਕਹਿ ਲੋ ਕਿ ਰੱਬ ਨੇ ਡਿਊਟੀ ਲਾਈ ਹੋਈ ਹੈ, ਉਹ ਭੇਜੇ ਹੀ ਇਸ ਕੰਮ ਨੂੰ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੇਖ ਲਓ ਤੁਸੀਂ, ਉਹਦੇ ਵਿੱਚ ਗੁਰਮੁਖ ਦਾ ਜੇ ਵਰਣਨ ਹੈ ਤੇ ਨਾਲ ਮਨਮੁਖ ਦਾ ਵੀ ਉਨਾ ਹੀ ਹੈ, ਇਹ ਤਾਂ ਗੁਰੂ ਸਾਹਿਬ ਵੇਲੇ ਵੀ ਉਦਾਂ ਹੀ ਸੀ, ਇਹ ਤਾਂ ਆਲਵੇਜ਼ ਹੀ ਰਹਿਣੇ ਆ, ਸੋ ਕੋਈ ਗੱਲ ਨਹੀਂ। ਤੇ ਥਿੱਤੀ ਵਾਰਾਂ ਦੀ ਗੱਲ ਕਰੀਏ ਤਾਂ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਬਹੁਤ ਸੁੰਦਰ ਸ਼ਬਦ ਭੇਜਿਆ, ਕਹਿੰਦੇ ਆਪੇ ਪੂਰਾ ਕਰੇ ਸੋ ਹੋਏ, ਕਿ ਜੋ ਪਰਮਾਤਮਾ ਜਦੋਂ ਕਰਦਾ, ਜੋ ਜਦੋਂ ਪੂਰਾ ਕਰਦਾ, ਜਿੱਥੇ ਪੂਰਾ ਕਰਦਾ ਹੈ ਤਾਂ ਉਹ ਉਹ ਸਮਾਂ ਆਪ ਉਹ ਨਿਰਧਾਰਿਤ ਕਰਦਾ, ਇਹ ਥਿੱਤ ਵਾਰ ਦੂਜਾ ਦੋਏ, ਕਹਿੰਦਾ ਉਹੀ ਥਿੱਤ ਵਾਰ ਹੁੰਦੀ ਹੈ, ਬਾਕੀ ਦਾ ਫਿਰ ਦੂਜਾ ਪਣੇ ਹੁੰਦਾ ਨਾ, ਜਦੋਂ ਪੂਰਾ ਹੋ ਗਿਆ ਉਹੀ ਟਾਈਮ ਹੁੰਦਾ ਹੈ। ਕਹਿੰਦੇ ਸਤਿਗੁਰ ਬਾਝੋ ਅੰਧ ਗਵਾਰ, ਥਿੱਤੀ ਵਾਰੀ ਸੇਵੇ ਮੁਗਧ ਗਵਾਰ, ਕਹਿੰਦੇ ਥਿੱਤੀ ਵਾਰੀ ਜਿਹੜੇ ਟਾਈਮ ਨੂੰ ਕਹਿੰਦੇ ਮੰਨਦੇ ਆ ਨਾ ਜਾਂ ਕਰਦੇ ਆ, ਉਹ ਜਿਹੜੇ ਮੂਰਖ ਲੋਕ ਨੇ ਉਹੀ ਉਹ ਵਾਰਾਂ ਤਿੱਤੀਆਂ ਨੂੰ ਮੰਨਦੇ ਨੇ, ਜਾਣੀ ਕਿ ਸਮੇਂ ਨੂੰ ਜਾਂ ਤਰੀਕਾ ਨੂੰ। ਤੋ ਜਦੋਂ ਕਹਿੰਦੇ ਪੂਰਾ ਕਰਨਾ ਤਾਂ ਪਰਮਾਤਮਾ ਨੇ ਪੂਰਾ ਕਰਨਾ, ਉਹੀ ਸਮਾਂ ਜਿਹੜਾ ਆ ਉਹ ਪੂਜਣ ਲਾਇਕ ਹੈ। ਖੈਰ ਆਪਾਂ ਅੱਗੇ ਚੱਲਦੇ ਆ, ਮਿੰਟੂ ਜੀ ਬਹੁਤ ਸਾਰੇ ਸੁਨੇਹੇ ਆਏ ਨੇ ਤੇ ਆਪਾਂ ਸਾਰੇ ਸਰੋਤਿਆਂ ਨੂੰ ਨਾਲ ਲੈਣਾ। ਜਗਿੰਦਰ ਸਿੰਘ ਸੋਹੀ ਭਾਜੀ ਹੁਣਾਂ ਨੇ ਢੇਰ ਸਾਰੀਆਂ ਤਸਵੀਰਾਂ ਭੇਜੀਆਂ ਨੇ, ਰਾਤ ਗੁਰਦੁਆਰਾ ਗਲੈਨਵੁੱਡ ਜਾਣੀ ਕਿ ਪਾਰਕਲੀ ਗੁਰਦੁਆਰਾ ਦੇ ਵਿਚ ਖਾਲਸਾ ਸਾਜਣਾ ਦਿਵਸ ਮਨਾਇਆ ਗਿਆ ਧੂਮਧਾਮ ਨਾਲ, ਔਰ ਸੰਗਤਾਂ ਦਾ ਹੜ ਆਇਆ ਸੀ। ਇਹ ਸਾਰਾ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਹਰਮਨ ਰੇਡੀਓ ਦੇ ਲਾਈਵ ਬਲਾਗ ਤੇ ਤਸਵੀਰਾਂ ਦੇ ਰਾਹੀਂ। ਸੋ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਗਿੰਦਰ ਸੋਹੀ ਭਾਜੀ ਹੁਣਾਂ ਨੇ, ਬਹੁਤ ਬਹੁਤ ਧੰਨਵਾਦ। ਹਰਿੰਦਰ ਸਿੰਘ ਨਨੂਆ ਹੁਣਾਂ ਨੇ ਸ਼ੇਅਰ ਕੀਤਾ ਭਾਈ ਹਰਜਿੰਦਰ ਸਿੰਘ ਜੀ ਦੇ ਦੀਵਾਨ ਜਿਹੜੇ ਕਿ ਹੁਣੇ ਨੇ ਪੈਂਦਰਿਥ ਤੇ ਨਾਲ ਪਾਰਕਲੀ ਰਿਵਜ਼ਵੀ ਟਾਰਾਮਾਰਾ ਗੁਰੂ ਘਰਾਂ ਦੇ ਵਿਚ। ਸੋ ਇਨ੍ਹਾਂ ਦੀਆਂ ਤਰੀਕਾਂ ਜਿਹੜੀਆਂ ਨੇ ਕੈਲੰਡਰ ਦੀਆਂ ਤੁਸੀਂ ਦੇਖ ਸਕਦੇ ਹੋ ਹਰਮਨ ਰੇਡੀਓ ਦੇ ਲਾਈਵ ਬਲਾਗ ਤੇ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਨੰਦ ਮਾਣ ਰਹੇ ਜੀ ਪ੍ਰੋਗਰਾਮ ਦਾ। ਕਹਿੰਦੇ ਬ੍ਰਿਸਬਨ ਚ ਤਾਂ ਜੀ ਗਰਮੀ ਗਰਮ ਹੋਇਆ ਪਿਆ ਜੀ, ਬਿਲਕੁਲ ਗਰਮ ਗਰਮ ਹੋਇਆ ਪਿਆ। ਰਾਜਨਦੀਪ ਕੈਨਬਰਾ ਵਾਲੇ ਵੀ ਫਤਿਹ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਰਾਜਨਦੀਪ ਜੀ। ਹਰਜੀਤ ਜੋਸਨ ਹੁਣੀ ਫੋਟੋ ਭੇਜ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੰਮ ਦੇ ਨਾਲ ਨਾਲ ਦਿਲ ਵਾਲੀ ਗੱਲ ਸੁਣ ਕੇ ਆਨੰਦ ਲੈ ਰਹੇ ਹਾਂ ਜੀ ਵੀਕਐਂਡ ਦੀ ਬਿਊਟੀਫੁਲ ਮਾਰਨਿੰਗ ਦਾ। ਲਓ ਜੀ ਨਜ਼ਾਰੇ ਆਉਂਦੇ ਰਹਿਣ, ਨਜ਼ਾਰੇ ਜਾਂਦੇ ਰਹਿਣ। ਲੱਕੀ ਖੱਟੜਾ ਜੀ ਸਤਿ ਸ੍ਰੀ ਅਕਾਲ, ਤੇ ਬਾਕੀ ਕਹਿੰਦੇ ਲੱਕੀ ਖੱਟੜਾ ਕਹਿੰਦੇ ਨੇ ਕਿ ਭਾਜੀ ਪੰਜਾਬੀ ਗਾਇਕੀ ਬਾਰੇ ਗੱਲ ਕਰਨੀ ਹੈ ਤਾਂ ਗੁਰਜੰਟ ਨੂੰ ਵੀ ਔਨ ਏਅਰ ਲੈ ਲੈਣਾ। ਗੁਰਜੰਟ ਦਾ ਜੀ ਬਹੁਤ ਬਾਅਦ ਚੋ ਸੀਨ ਤੇ ਆਇਆ, ਇਹ ਤਾਂ ਪੰਜਾਬੀ ਗਾਇਕੀ ਦਾ ਝੰਡਾ ਤਾਂ ਪਹਿਲਾਂ ਹਰਮਨ ਰੇਡੀਓ ਨੇ ਹੀ ਚੱਕਿਆ ਕਲੀਨਅਪ ਕਰਨ ਦਾ, ਔਰ ਇਸ ਦੀਆਂ ਮਿਸਾਲਾਂ ਪਈਆਂ ਨੇ। ਬਾਕੀ ਚਲੋ ਗੁਰਜੰਟ ਵੀ ਆਪਣੇ ਥਾਂ ਕੰਮ ਕਰ ਰਿਹਾ ਹੋਣਾ ਵਧੀਆ, ਪਰ ਅਸੀਂ ਬਹੁਤ ਦੇਰ ਤੋਂ ਇਸ ਨੂੰ ਕਲੀਨਅਪ ਕਰਨ ਦੇ ਪਾਲਿਸੀਆਂ ਲੈ ਕੇ ਆਏ ਸੀਗੇ, ਜਿਹੜੀਆਂ ਕੰਮ ਵੀ ਕੀਤੀਆਂ ਨੇ। ਮਲਕੀਤ ਸਿੰਘ ਵਿਰਕ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਨੰਦ ਮਾਣ ਰਹੇ ਜੀ ਪ੍ਰੋਗਰਾਮ ਦਾ, ਧੰਨਵਾਦ ਜੀ। ਤੇ ਉਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਨੇ। ਜਸ ਉਹਨਾਂ ਨੇ ਬ੍ਰਿਸਬਨ ਤੋਂ ਧੰਨਵਾਦ ਕੀਤਾ, ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਹਰਭਜਨ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਪ੍ਰੋਗਰਾਮ ਵਧੀਆ ਚੱਲ ਰਿਹਾ, ਕਹਿੰਦੇ ਵਿਚਾਰ ਬਹੁਤ ਵਧੀਆ ਸੀ ਜੀ। ਜਸਕਰਨ ਪੂਨੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੈਲਬਨ ਦੇ ਵਿਚ ਅੱਜ ਬਹੁਤ ਠੰਡ ਹੈ। ਦੇਖੋ ਮੈਲਬਨ ਚ ਠੰਡ ਹੈ ਤੇ ਬ੍ਰਿਸਬਨ ਚ ਗਰਮੀ ਆ, ਕਹਿੰਦੇ ਟਰੰਪ ਦਾ ਪਤਾ ਨਹੀਂ ਪਰ ਮੈਲਬਨ ਦੇ ਵਿਚ ਜੁਕਾਮ ਨੇ ਅਟੈਕ ਕਰਤਾ, ਆਪਣਾ ਨੰਬਰ ਤਾਂ ਲੱਗ ਗਿਆ। ਇੰਜੋਏ ਕਰ ਰਹੇ ਪ੍ਰੋਗਰਾਮ, ਚਲੋ ਬਚ ਕੇ ਰਹੋ ਜੀ, ਸਿਹਤ ਦਾ ਖਿਆਲ ਰੱਖਣਾ। ਸਾਡੇ ਭੈਣ ਜੀ ਸ਼ਿਵਿੰਦਰ ਕਲੇਰ ਸਾਨੂੰ ਮਿਲੇ ਸੀ ਜੀ ਗੇਮਾਂ ਦੇ ਵਿਚ, ਬੜਾ ਚੰਗਾ ਲੱਗਿਆ ਭੈਣ ਜੀ ਨੂੰ ਮਿਲ ਕੇ। ਸਤਿ ਸ੍ਰੀ ਅਕਾਲ ਬੁਲਾਈ ਆ, ਉਨ੍ਹਾਂ ਨੇ ਕਹਿੰਦੇ ਇਟ ਵਾਜ਼ ਪਲੇਅਰ ਮੀਟਿੰਗ ਯੂ ਡਿਊਰਿੰਗ ਵਿਸਾਖੀ ਮੇਲਾ ਬਟ ਗੇਮਸ ਬਟ ਫੈਲਟ ਸੋਰੀ ਦੈਟ ਕੁਡ ਨਾਟ ਐਕਸਚੇਂਜ ਵਰਡ ਵਿਦ ਯੂਅਰ ਪ੍ਰੈਜੈਂਟਰਸ ਔਰ ਯੂਅਰ ਮਿਸਿਜ਼। ਹਾਂਜੀ, ਉਹ ਮੇਰੇ ਮਿਸਿਜ਼ ਆਏ ਨਹੀਂ ਸੀ ਜੀ, ਉਹ ਮੇਰੇ ਨਾਲ ਜਾਂਦੇ ਨਹੀਂ ਇੱਦਾਂ ਦੇ ਫੰਕਸ਼ਨਾਂ ਚ ਕਿਉਂਕਿ ਟਾਈਮ ਹੀ ਨਹੀਂ ਹੁੰਦਾ ਮੇਰੇ ਕੋਲ। ਹਾਂਜੀ, ਮੇ ਬੀ ਨੈਕਸਟ ਟਾਈਮ ਸਮ ਟਾਈਮ, ਹਾਂਜੀ, ਯੂ ਗੈਟ ਓਵਰਵੈਲਮਡ, ਪ੍ਰੋਗਰਾਮ ਇਜ਼ ਗੁੱਡ, ਲਾਸਟ ਵੀਕ ਆਈ ਕੁਡਨਟ ਲਿਸਨ ਗੁਰਬਾਣੀ ਪ੍ਰੋਗਰਾਮ ਐਜ਼ ਈਦਰ ਇਟ ਵਾਜ਼ਨਟ ਦੇਅਰ ਔਰ ਸਮ ਟੈਕਨੀਕਲ ਪ੍ਰੋਬਲਮ। ਹਾਂਜੀ, ਥੋੜੀ ਜਿਹੀ ਸਮੱਸਿਆ ਚੱਲ ਰਹੀ ਹੈ, ਅਸੀਂ ਉਹਨੂੰ ਦਰੁਸਤ ਕਰ ਰਹੇ ਹਾਂ ਭੈਣ ਜੀ। ਬਹੁਤ ਚੰਗਾ ਲੱਗਾ ਤੁਹਾਨੂੰ ਵੀ ਮਿਲ ਕੇ। ਸੁਖਵਿੰਦਰ ਸੌਂਦ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਤੀ ਹੈ ਸਿਡਨੀ ਤੋਂ, ਤੇ ਜਗਵਿੰਦਰ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਵਧੀਆ ਸਟਾਰਟ ਹੈ ਜੀ, ਸਿਰੇ ਦੀ ਗੱਲ ਕਹਿਤੀ ਤੁਸੀਂ, ਅੱਛਾ ਗੁਰਬਾਣੀ ਦੇ ਸ਼ਲੋਕ ਦਾ ਹਵਾਲਾ ਦੇ ਕੇ ਕੀਪ ਇਟ ਅਪ। ਹਾਂਜੀ, ਰਿੰਕਾ ਸੰਧੂ ਮੈਲਬਨ ਤੋਂ ਜੀ, ਧੰਨਵਾਦ ਤੁਹਾਡਾ ਜੀ। ਜਗਵਿੰਦਰ ਸਿੱਖੋਂ ਵੀ ਸਾਡੇ ਨਾਲ ਜੁੜ ਗਏ ਨੇ ਜੀ ਮੈਲਬਨ ਤੋਂ, ਤੇ ਉਹ ਵੀ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ। ਮਨਜੀਤ ਸਿੱਧੂ ਸਾਡੇ ਇੱਥੇ ਬਲਗੁਲਗੇ ਵਾਲੇ ਨੌਜਵਾਨ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਰਤ ਵੱਲੋਂ ਕਾਮਨਵੈਲਥ ਗੇਮਸ ਵਿਚ 25 ਗੋਲਡ ਮੈਡਲ ਜਿੱਤਣ ਤੇ ਆਪ ਸਭ ਨੂੰ ਵਧਾਈਆਂ। ਅਫਸੋਸ ਇਸ ਗੱਲ ਦਾ ਹੈ ਕਿ 1.25 ਬਿਲੀਅਨ ਆਬਾਦੀ ਸਵਾ ਬਿਲੀਅਨ ਆਬਾਦੀ ਵਿਚ ਵਾਲਾ ਭਾਰਤ 24 ਮਿਲੀਅਨ ਆਬਾਦੀ ਵਾਲੇ ਆਸਟ੍ਰੇਲੀਆ ਤੋਂ ਪਿੱਛੇ ਰਹਿ ਗਿਆ। ਭਾਰਤੀ ਕੁੜੀਆਂ ਦਾ ਪ੍ਰਦਰਸ਼ਨ ਬਹੁਤ ਚੰਗਾ ਸੀ। ਦੰਗਲ ਵਰਗੀਆਂ 4 ਫਿਲਮਾਂ ਹੋਰ ਬਣਾਉਣ ਦੀ ਲੋੜ ਹੈ ਕਿਉਂਕਿ ਭਾਰਤੀਆਂ ਦੀ ਸਭ ਤੋਂ ਜ਼ਿਆਦਾ ਪ੍ਰਭਾਵ ਫਿਲਮਾਂ ਪਾਉਂਦੀਆਂ ਨੇ। ਆਉਣ ਵਾਲੇ ਸਮੇਂ ਵਿਚ ਵਿਕਸਿਤ ਦੇਸ਼ਾਂ ਲਈ ਭਾਰਤ ਵਿਚ ਹੋਵੇਗੀ ਖਿਡਾਰੀਆਂ ਦੀ ਸਭ ਤੋਂ ਮੰਡੀ, ਸਭ ਤੋਂ ਵੱਡੀ ਮੰਡੀ। ਸੋ ਜਿਹੜਾ ਤਾਜ਼ੇ ਅੰਕੜੇ ਮਿੰਟੂ ਜੀ ਇਹ ਕਹਿ ਰਹੇ ਨੇ ਗੋਲਡ ਕੋਸਟ ਤੋਂ ਕਾਮਨਵੈਲਥ ਗੇਮਾਂ ਦੇ ਕਿ ਆਸਟ੍ਰੇਲੀਆ 70 ਗੋਲਡ ਮੈਡਲ ਹੈ, 190 ਕੁੱਲ ਮਿਲਾ ਕੇ ਆ। ਇੰਗਲੈਂਡ 42 ਗੋਲਡ ਮੈਡਲ ਦੂਜੇ ਨੰਬਰ ਤੇ, 126 ਕੁੱਲ ਮੈਡਲ ਉਨ੍ਹਾਂ ਦੇ। ਭਾਰਤ ਤੀਜੇ ਨੰਬਰ ਤੇ 25 ਗੋਲਡ ਮੈਡਲ ਤੇ 59 ਟੋਟਲ। ਕੈਨੇਡਾ ਚੌਥੇ ਨੰਬਰ ਤੇ 15 ਉਨ੍ਹਾਂ ਦੇ ਗੋਲਡ ਮੈਡਲ ਹੈ, 81 ਟੋਟਲ ਨੇ। ਤੇ ਨਿਊਜ਼ੀਲੈਂਡ 6ਵੇਂ ਨੰਬਰ ਤੇ ਆ, 12 ਗੋਲਡ ਮੈਡਲ ਹੈ। ਸੋ ਕੁੱਲ ਮਿਲਾ ਕੇ ਆਪਾਂ ਗੀਤ ਤੋਂ ਪਹਿਲਾਂ ਤੁਸੀਂ ਮਾੜਾ ਜਿਹਾ ਦੱਸੋ ਕਿ ਤੁਹਾਡਾ ਕੀ ਖਿਆਲ ਹੈ ਜੀ ਭਾਰਤ ਦੀ ਕਾਰਗੁਜ਼ਾਰੀ। ਆਸਟ੍ਰੇਲੀਆ ਦੀ ਤਾਂ ਤੁਹਾਨੂੰ ਪਤਾ ਹੀ ਹੈ, ਉਹ ਤਾਂ ਸਾਡਾ ਆਪਣਾ ਦੇਸ਼ ਹੈ। ਭਾਰਤ ਦੀ ਕਾਰਗੁਜ਼ਾਰੀ ਦੇ ਬਾਰੇ ਤੁਸੀਂ ਚੰਦ ਟਿੱਪਣੀਆਂ।
ਦੇਖੋ ਸੁਧਾਰ ਤਾਂ ਹੋ ਰਿਹਾ, ਇਹ ਗੱਲ ਤਾਂ ਮੰਨਣੀ ਪੈਣੀ ਆ। ਜਿਵੇਂ ਜਿਵੇਂ ਫੈਲ ਰਹੀਆਂ ਚੀਜ਼ਾਂ, ਆਧੁਨਿਕਤਾ ਫੈਲ ਰਹੀ ਆ, ਉਹਦੇ ਸੁਧਾਰ ਤਾਂ ਜਾਰੀ ਆ। ਤੇ ਹੁਣ ਜ਼ਿਆਦਾ ਜਿਵੇਂ ਕੁੜੀਆਂ ਐਤਕੀ ਬਹੁਤ ਮੂਹਰੇ ਆਈਆਂ, ਉਹਨਾਂ ਨੇ ਬਹੁਤ ਸਾਰੀਆਂ ਗੇਮਾਂ ਚ ਆਪਣੀ ਜਿਹੜੀ ਬੜੀ ਚੰਗੀ ਪਰਫਾਰਮੈਂਸ ਦਿੱਤੀ, ਇਹਦੇ ਇੱਕ ਸੁਧਾਰ ਦੀਆਂ ਕੜੀਆਂ ਦੇ ਵਿੱਚੋਂ ਦੇਖਿਆ ਜਾਂਦਾ। ਕਿਉਂਕਿ ਪਹਿਲਾਂ ਇਹ ਸੀਗਾ ਵੀ ਬਹੁਤ ਰੇਅਰ ਸੀ ਵੀ ਕੁੜੀਆਂ ਉਹ ਆ ਸਕਦੀਆਂ ਸਨ ਜਾਂ ਕਿਸੇ ਚੀਜ਼ ਚ ਅੱਗੇ, ਤਾਂ ਉਹ ਚੀਜ਼ਾਂ ਸੁਧਾਰ ਦਾ ਮੈਂ ਤਾਂ ਇੱਕ ਲਕਸ਼ਣ ਜਾਂ ਇੱਕ ਅੰਸ਼ੀ ਦਿਖਾਈ ਦੇ ਰਹੇ ਆ। ਪਰ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਆਬਾਦੀ ਦੇ ਨਾਲ ਕੰਪੇਅਰ ਕਰਦੇ ਹਾਂ, ਉਸ ਢੰਗ ਨਾਲ ਸਾਡੀ ਜਿਹੜੀ ਪਰਸੈਂਟੇਜ ਆ ਉਹ ਬਹੁਤ ਕਿਤੇ ਘੱਟ ਰਹਿ ਜਾਂਦੀ ਆ। ਹੋਰ ਬਹੁਤ ਸਾਰੇ ਮੁਲਕ ਆ ਜਿਹੜੇ ਬਹੁਤ ਥੋੜੀ ਆਬਾਦੀ ਰੱਖਦੇ ਆ, ਤੇ ਪਰ ਜਦੋਂ ਕਿਸੇ ਆਉਂਦੇ ਆ ਤਾਂ ਉੱਥੇ ਉਹ ਆਪਣੀ ਹੋਂਦ ਦਰਸਾ ਜਾਂਦੇ ਆ। ਸੋ ਲੱਗਦਾ ਜੀ ਇਹਦੇ ਲਈ ਜਿਹੜੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਨਾ ਪ੍ਰੋਗਰਾਮ ਕਰਨੇ ਪੈਣੇ ਆ ਸਰਕਾਰਾਂ ਨੂੰ, ਕਿਉਂਕਿ ਸਰਕਾਰਾਂ ਦੇ ਦੀਆਂ ਜਦੋਂ ਡਿਵੈਲਪਿੰਗ ਕੰਟਰੀ ਜਾਂ ਡਿਵੈਲਪਡ ਕੰਟਰੀਆਂ ਦੇ ਫਰਕ ਆਉਂਦੇ ਆ, ਉੱਥੇ ਬਜਟਾਂ ਦਾ ਵੀ ਫਰਕ ਆ ਜਾਂਦਾ, ਉੱਥੇ ਸੁੱਖ ਸਾਧਨਾਂ ਦਾ ਵੀ ਫਰਕ ਆ ਜਾਂਦਾ, ਚੱਜ ਦੇ ਗਰਾਊਂਡਾਂ ਦਾ ਫਰਕ ਆ ਜਾਂਦਾ, ਫਿਰ ਨਾਲ ਨਾਲ ਜਿਹੜਾ ਸਾਡੇ ਘੁਕਾਉਣ ਲੱਗਿਆ ਭ੍ਰਿਸ਼ਟਾਚਾਰੀ ਵਾਲਾ, ਉਹ ਵੀ ਕਿਤੇ ਨਾ ਕਿਤੇ ਆੜੇ ਆਉਂਦਾ ਵੀ ਸਕੂਲਾਂ ਚ ਬੱਚਿਆਂ ਨੂੰ ਹਾਕੀਆਂ ਤਾਂ ਦਿੱਤੀਆਂ ਜਾਂਦੀਆਂ ਪਰ ਉਹ ਕੋਚ ਜਾਂ ਉਹ ਮਾਸਟਰ ਜਿਹਦੀ ਹਾਕੀ ਲਿਆਉਣ ਲਈ ਡਿਊਟੀ ਲੱਗੀ ਹੁੰਦੀ ਆ, ਉਹ ਬੱਚਿਆਂ ਤੱਕ ਕੀ ਪਹੁੰਚਾਉਂਦਾ, ਇਹ ਉਹਦੇ ਤੇ ਡਿਪੈਂਡ ਕਰਦਾ। ਕਾਗਜ਼ਾਂ ਚ ਅਸਟਰੋਪ ਵਿਛਾ ਦਿੱਤੇ ਜਾਂਦੇ ਆ, ਮਾਫੀ ਚਾਹੁੰਦਾ ਜੀ, ਤੇ ਲਾਈਟਾਂ ਤੱਕ ਦੇ ਜਿਹੜੇ ਇੰਤਜ਼ਾਮ ਜਾਂ ਹੋਰ ਉਹ ਕਾਗਜ਼ਾਂ ਚ ਤਾਂ ਪਏ ਰਹਿ ਜਾਂਦੇ ਆ ਪਰ ਬਾਹਰ ਨਹੀਂ ਹੁੰਦੇ। ਹੁਣ ਥੋੜਾ ਜਾ ਜਿਹੜਾ ਹੌਸਲਾ ਇਸ ਗੱਲ ਦਾ ਬਣਿਆ ਵੀ ਹੁਣ ਜਿਹੜੇ ਆਪਣੇ ਚੀਜ਼ਾਂ ਚ ਪਾਰਦਰਸ਼ਤਾ ਆ ਗਈ, ਤੁਹਾਡੇ ਕੋਲੇ ਰਾਈਟ ਆਫ ਇਨਫੋਰਮੇਸ਼ਨ ਦਾ ਜਿਹੜਾ ਇੱਕ ਪਾਵਰ ਆ ਗਈ, ਤੇ ਉਹਦੇ ਨਾਲ ਹੁਣ ਥੋੜਾ ਜਾ ਕਿਤੇ ਨਾ ਕਿਤੇ ਦਾ ਸੁਧਾਰ ਹੋਣ ਲੱਗੇ ਆ। ਪਰ ਮੈਨੂੰ ਲੱਗਦਾ ਪਿੰਡ ਪਿੰਡ ਗਲੀ ਗਲੀ ਮੁਹੱਲੇ ਲੈਵਲ ਤੇ ਸਾਨੂੰ ਜਾਗਰੂਕ ਹੋਣਾ ਪਊਗਾ ਤੇ ਸਾਨੂੰ ਇਨੀਸ਼ੀਅਲ ਲੋੜਾਂ ਦੇਖਣੀਆਂ ਪੈਣੀਆਂ, ਉੱਥੇ ਸਰਕਾਰਾਂ ਤੱਕ ਵੱਲੋਂ ਪਹੁੰਚੀਆਂ ਚੀਜ਼ਾਂ ਉਹ ਟਿਕਾਣੇ ਤੇ ਪਹੁੰਚ ਵੀ ਰਹੀਆਂ ਕਿ ਨਹੀਂ ਪਹੁੰਚ ਰਹੀਆਂ, ਜੇ ਪਹੁੰਚ ਰਹੀਆਂ ਤਾਂ ਯੂਜ਼ ਹੋ ਰਹੀਆਂ ਕਿ ਮਿਸ ਯੂਜ਼ ਹੋ ਰਹੀਆਂ, ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ
ਜੀ। ਮਿੰਟੂ ਜੀ ਹੁਣ ਆਪਾਂ ਲੈਣੇ ਆ ਛੋਟੀ ਜਿਹੀ ਬ੍ਰੇਕ, ਕਿਉਂਕਿ ਮੈਨੂੰ ਲੱਗਦਾ ਤੁਹਾਨੂੰ ਵੀ ਗਰਾਰੇ ਕਰਨੇ ਪੈਣੇ ਆ, ਚਾਹ ਦਾ ਕੱਪ ਪੀ ਲਓ ਤਾਂ ਜ਼ਿਆਦਾ ਵਧੀਆ। ਤੇ ਬਸ 4-5 ਮਿੰਟਾਂ ਦੇ ਸੁਨੇਹੇ ਨੇ, ਉਸ ਤੋਂ ਬਾਅਦ ਅਸੀਂ ਫੇਰ ਬਹੁਤ ਅਹਿਮ ਚਿੰਤਨ ਕਰਨਾ ਅੱਜ। ਸੋ ਸਾਡੇ ਨਾਲ ਜੁੜੇ ਰਹੋ ਜੀ, ਦਿਨ ਐਤਵਾਰ ਹੈ ਆਸਟ੍ਰੇਲੀਆ ਦੇ ਵਿਚ, ਤੇ ਤੁਸੀਂ ਵੀ ਆਪਣੇ ਕੰਮ ਕਾਰ ਨਾਲ ਕਰੀ ਜਾਓ। ਕਈ ਵਾਰੀ ਮਿੰਟੂ ਜੀ ਕੰਪਲੇਂਟ ਆਉਂਦੀ ਹੈ ਕਿ ਸਾਡੇ ਜਿਹੜੇ ਸਰੋਤੇ ਨੇ ਕੰਮ ਛੱਡ ਦਿੰਦੇ ਨੇ, ਘਰੇ ਕਲੇਸ਼ ਹੋ ਜਾਂਦਾ ਕਈ ਵਾਰੀ, ਸਾਨੂੰ ਬਹੁਤ ਕੰਪਲੇਂਟਾਂ ਆਈਆਂ। ਸੋ ਇਹ ਨਹੀਂ ਆਪਾਂ ਕਰਨਾ, ਗ੍ਰਿਸਤੀ ਵੀ ਚਲਾਉਣੀ ਆ, ਕੱਲਾ ਰੇਡੀਓ ਹੀ ਨਹੀਂ ਸੁਣੀ ਜਾਣਾ, ਗ੍ਰਿਸਤੀ ਵੀ ਚਲਾਉਣੀ ਆ। ਸੋ ਲਓ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ, ਕਿਉਂਕਿ ਸਾਨੂੰ ਵੀ ਚਾਹ ਦੀਆਂ ਆਵਾਜ਼ਾਂ ਪੈ ਰਹੀਆਂ, ਕਿਤੇ ਸਾਡੀ ਗ੍ਰਿਸਤੀ ਨਾ ਖਰਾਬ ਹੋ ਜਾਏ। ਮਿਲਦੇ ਹਾਂ ਜੀ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰ ਸਕੋਰ। ਲਕਸ਼ਯ ਆਈਲਸ ਪੀਟੀਈ ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ ਰਿਜ਼ਰਵੋਇਰ ਵਿਕਟੋਰੀਆ।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 3630 ਵਿਕਟੋਰੀਆ, ਫੋਨ ਨੰਬਰ 0415683482.
Find a cheaper price and we will beat it. Huge range of Indian, Asian, Islander and New Zealand grocery.
Asian Pacific Food Market. ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਰਾਇਲ ਗੋਲਡ 10 ਕਿਲੋ ਆਟਾ $6.99, ਵੈਜੀਟੇਬਲ ਆਇਲ $36, ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਥੌਮਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟੋਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਮੋਰਿੰਗਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੈਂਟਿੰਗ ਤੇ ਰੋਡਵਰਡ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਪੇਟ ਕਰਾਂਗੇ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0400-6696-8436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਸਵਾਗਤ ਕਰਦੇ ਹਾਂ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ। ਉਮੀਦ ਰੱਖਦੇ ਹਾਂ ਤੁਸੀਂ ਦਿਨ ਐਤਵਾਰ ਦਾ ਆਨੰਦ ਮਾਣ ਰਹੇ ਹੋਵੋਗੇ, ਔਰ ਮੇਰੇ ਨਾਲ ਮਿੰਟੂ ਬਰਾੜ ਜੀ ਐਡਲੇਟ ਤੋਂ ਜੁੜੇ ਹੋਏ ਨੇ। ਸੋ ਮਿੰਟੂ ਜੀ, ਕੁਛ ਭਖਦੀਆਂ ਖਬਰਾਂ ਪੰਜਾਬ ਦੇ ਵਿੱਚੋਂ ਆ ਰਹੀਆਂ ਨੇ ਤੇ ਉਨ੍ਹਾਂ ਦੇ ਵਿੱਚ ਜਿਹੜਾ ਇੱਕ ਸੁਰਖੀ ਇਹ ਬਣੀ ਆ, ਸੁਰਖੀ ਬਣਨੀ ਕੁਛ ਹੋਰ ਚਾਹੀਦੀ ਸੀ। ਚਾਰ ਜ਼ਿਲ੍ਹਿਆਂ 'ਚ ਇੰਟਰਨੈਟ ਬੰਦ, ਫਗਵਾੜੇ 'ਚ ਤਣਾਅ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂ ਸ਼ਹਿਰ 'ਚ ਸੁਰੱਖਿਆ ਸਖ਼ਤ। ਪਹਿਲਾਂ ਤਾਂ ਇਹ ਸੁਰਖੀ ਦੇ ਗੱਲ ਕਰੀਏ, ਇਹ ਅਦਰ ਵੇ ਰਾਊਂਡ ਨਹੀਂ ਸੀ ਹੋਣੀ ਚਾਹੀਦੀ ਵੀ ਜਿਹੜੀ ਗੱਲ ਹੈ ਵੀ ਤਣਾਅ ਆ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵੇਂ ਸ਼ਹਿਰ ਦੇ ਵਿੱਚ ਤੇ ਇਨ ਦਾ ਐਂਡ ਛੋਟਾ ਜਿਹੀ ਡੱਬੀ ਲੱਗਣੀ ਚਾਹੀਦੀ ਸੀ ਵੀ ਇੰਟਰਨੈਟ ਬੰਦ ਹੈ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਦੇਖੋ ਜਿਹੜੀ ਅਸਲ ਚ ਲੋਕਾਂ ਦੀ ਜਿਹੜੀ ਨਾ ਜਿਹੜੀਆਂ ਜਿਵੇਂ ਜਿਵੇਂ ਜ਼ਰੂਰਤਾਂ ਹੁੰਦੀਆਂ ਤੇ ਜਿਵੇਂ ਜਿਵੇਂ ਜਿਹੜੀਆਂ ਚੀਜ਼ਾਂ ਨੂੰ ਲੋਕਾਂ ਨੂੰ ਵੱਧ ਲੋੜ ਹੁੰਦੀ ਉਸ ਨੂੰ ਪ੍ਰੈਫਰ ਕਰਦੇ ਆ। ਸੋ ਉਹੀ ਪ੍ਰੈਫਰ ਇੱਥੇ ਹੋਇਆ। ਇਸ ਟਾਈਮ ਲੋਕਾਂ ਨੂੰ ਨਾ ਤਾਂ ਕਿਸੇ ਚੀਜ਼ ਦਾ ਹੋਰ, ਜਿਹੜੇ ਆਮ ਜਨਤਾ ਜਿਹਨੂੰ ਮੈਂ ਗੱਲ ਕਰਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਚੀਜ਼ਾਂ ਬੰਦ ਦੇ, ਉਨ੍ਹਾਂ ਨੂੰ ਕਿਸੇ ਨਾਰੇ ਮੁਜ਼ਾਰੇ ਕਾਸ਼ੀ, ਉਨ੍ਹਾਂ ਨੂੰ ਤਾਂ ਚਾਹੀਦਾ ਵੀ ਉਨ੍ਹਾਂ ਦੀ ਚੀਜ਼ ਕਿਉਂ ਬੰਦ ਹੋ ਗਈ। ਤਾਂ ਉਹ ਜਿਹੜੀਆਂ ਚੀਜ਼ਾਂ ਉਹਦੇ ਚ ਐਤਾਇਤ, ਸਭ ਤੋਂ ਵੱਡੀ ਗੱਲ ਹੈ ਇੰਟਰਨੈਟ। ਤਾਂ ਇੰਟਰਨੈਟ ਜੇ ਬੰਦ ਹੋ ਗਿਆ ਤਾਂ ਉਨ੍ਹਾਂ ਲਈ ਤਾਂ ਵੱਡੀ ਸੁਰਖੀ ਉਹ ਆ। ਸੋ ਇਸੇ ਕਰਕੇ ਵੱਡੀ ਸੁਰਖੀ ਦੇ ਤੌਰ ਤੇ ਉਹਨੂੰ ਵਰਤਿਆ ਗਿਆ। ਪਰ ਕੁੱਲ ਮਿਲਾ ਕੇ ਜਿਹੜਾ ਕੱਲ ਬੰਦ ਦਾ ਅਸਰ ਸੀ ਜਾਂ ਹੋਰ ਸੀ ਉਹ ਇੰਨਾ ਦਿਖਾਈ ਨਹੀਂ ਦਿੱਤਾ, ਕਿਉਂਕਿ ਪਹਿਲੀ ਵਾਰੀ ਜਿਹੜਾ ਬੰਦ ਹੋਇਆ ਸੀ ਉਸ ਟਾਈਮ ਲੋਕਾਂ ਨੂੰ ਅਫਵਾਹਾਂ ਦੇ ਨਾਲ ਗਲਤ ਪਾਸੇ ਲਾਇਆ ਗਿਆ ਸੀ ਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਵੀ ਬੰਦ ਹੋ ਰਹੀ, ਆਰਕਸ਼ਣ ਜੇ ਹੋ ਰਿਹਾ, ਵੋ ਹੋ ਰਿਹਾ, ਪਰ ਉਹ ਚੀਜ਼ਾਂ ਨਹੀਂ ਸੀਗੀਆਂ। ਇਸ ਲਈ ਉਨ੍ਹਾਂ ਨੂੰ ਉਲਟ ਪਾਸੇ ਜਿਹੜਾ ਲਾ ਕੇ ਤੇ ਜ਼ਿਆਦਾ ਹੰਗਾਮਾ ਕਰ ਲਿਆ ਗਿਆ ਸੀ। ਪਰ ਹੁਣ ਇਹ ਜੀ ਗੱਲ ਨਹੀਂ ਹੈ, ਹੁਣ ਜਿਹੜਾ ਲੋਕਾਂ ਨੂੰ ਸਮਝ ਆ ਗਈ ਇਸ ਚੀਜ਼ ਦੀ।
ਨਹੀਂ ਗੱਲ ਕੱਲ ਹੋਏਗੀ ਆ ਵੀ ਤਣਾਅ ਹੋਇਆ ਕਿਉਂ ਇਹਨਾਂ ਚਾਰ ਜ਼ਿਲ੍ਹਿਆਂ 'ਚ, ਫਗਵਾੜੇ ਰੌਲਾ ਪਿਆ।
ਹਾਂਜੀ ਦੇਖੋ, ਜਿਹੜਾ ਆਰਕਸ਼ਣ ਵਾਲਾ ਜਿਹੜਾ ਕੰਮ ਚੱਲ ਰਿਹਾ ਸੀ ਨਾ ਜੀ, ਜੇ ਹੁਣ ਕਹੀਏ ਤਾਂ ਉਹਦੇ ਚ ਲੋਕਾਂ ਨੇ ਜਿਹੜੇ ਵਿਵਾਦ ਆ, ਜਿਹੜੇ ਆਪਸ ਮੇ ਜਿਹੜੀ ਹੁੰਦੀ ਨੀ ਇੱਕ ਦੂਜੇ ਨੂੰ, ਜਿਹੜੀ ਸਰਕਾਰਾਂ ਦਾ ਬਿਆਨ ਦੇ ਦਿੰਦੀਆਂ, ਸਰਕਾਰਾਂ ਦਾ ਇੱਕ ਐਕਸ਼ਨ ਕਰ ਦਿੰਦੀਆਂ, ਸੁਪਰੀਮ ਕੋਰਟ ਉਹ ਐਕਸ਼ਨ ਕਰ ਦਿੰਦਾ, ਉਹ ਉਦੋਂ ਬਾਅਦ ਜਿਹੜੇ ਆਮ ਲੋਕ ਹੁੰਦੇ ਆ, ਆਮ ਲੋਕਾਂ ਤੱਕ ਜਿਹੜੀ ਗੱਲ ਪਹੁੰਚਦੀ ਆ ਉਹ ਪਹੁੰਚ ਜਾਂਦੀ ਆ ਜਾਤਿਕ ਗੱਲਾਂ, ਜਾਤੀ ਸੂਚਕ ਇੱਕ ਦੂਜੇ ਨਾਲ ਆਪਸੀ ਲੜਾਈਆਂ ਦੀਆਂ ਗੱਲਾਂ। ਤਾਂ ਉਹ ਜਿਹੜੇ ਇੱਕ ਗੱਲ ਫਿਰ ਉਦੋਂ ਬਾਅਦ ਜਦੋਂ ਪਹੁੰਚ ਗਈ, ਉਦੋਂ ਬਾਅਦ ਕੀ ਹੁੰਦਾ, ਅਗਲਾ ਮੈਸੇਜ ਆਉਂਦਾ ਵੀ ਫਲਾਨੇ ਤਾਂ ਫਲਾਨਾ ਕੁੱਟਤਾ, ਤੇ ਉਹ ਕੁੱਟਤਾ ਐ ਨੀ ਕਿਹਾ ਜਾਂਦਾ ਵੀ ਫਲਾਨਾ ਮੁੰਡਾ ਕੁੱਟਤਾ, ਫਿਰ ਕਿਹਾ ਜਾਂਦਾ ਉੱਥੇ ਇੱਕ ਸ਼ਿਵ ਸੈਨਾ ਦਾ ਕੁੱਟਤਾ ਜਾਂ ਉੱਥੇ ਭਾਜਪਾ ਦਾ ਕੁੱਟਤਾ ਜਾਂ ਉੱਥੇ ਅਕਾਲੀ ਕੁੱਟਤਾ। ਇਸ ਢੰਗ ਨਾਲ ਕਰ ਕਰਾ ਕੇ ਜਿਹੜੇ ਵਿਵਾਦ ਆ ਉਹ ਬੜੀ ਤੇਜ਼ੀ ਨਾਲ ਵੱਧ ਜਾਂਦੇ ਆ, ਤੇਜ਼ੀ ਨਾਲ ਵਿਵਾਦ ਵਧਣ ਕਾਰਨ ਹੀ
ਇਹਦਾ ਵਿਵਾਦ ਇੱਕ ਚੌਂਕ ਨੂੰ ਨਾਮ ਕਰਨ ਦੇ ਤੋਂ ਸ਼ੁਰੂ ਹੋਇਆ ਫਗਵਾੜੇ ਦੇ ਵਿਚ। ਜਿੱਥੇ ਤੱਕ ਮੈਨੂੰ ਪਤਾ ਲੱਗਾ, ਜਿਹੜੀ ਅਖਬਾਰ ਚ ਵੀ ਆ, ਕੱਲ ਮੈਂ ਦੇਖ ਵੀ ਰਿਹਾ ਸੀ ਕਿ ਕੁੱਟ ਕਟਾਈ ਵੀ, ਇਹ ਵੀ ਖਬਰਾਂ ਚੱਲ ਰਹੀਆਂ ਸੀ ਕਿ ਸ਼ਿਵ ਸੈਨਾ ਨੇ ਜੀ ਗੋਲੀ ਚਲਾਤੀ, ਗੋਲੀ ਮਾਰਤੀ ਜੀ ਦੋ ਬੰਦਿਆਂ ਦੇ, ਹਨਾ। ਉਸ ਤੋਂ ਬਾਅਦ ਇੱਕ ਵੀਡੀਓ ਵੀ ਫਲੋਟ ਹੋਇਆ ਕਿ ਜਿਹੜਾ ਫਗਵਾੜੇ ਦਾ ਸ਼ਿਵ ਸੈਨਾ ਦਾ ਪ੍ਰਧਾਨ ਹੈ ਉਹਨੂੰ ਨੰਗਾ ਕਰਕੇ ਕੁੱਟਿਆ ਗਿਆ, ਵੀਡੀਓ ਵੀ ਹੈਗਾ, ਮੋਟਰਸਾਈਕਲ ਤੇ ਬੈਠੇ ਨੂੰ ਕੁੱਟੇ, ਨੰਗਾ ਕਰਕੇ ਉਹਨੂੰ ਕੁੱਟਿਆ, ਉਹਦਾ ਵੀਡੀਓ ਆਇਆ ਆ, ਹਨਾ। ਸੋ ਉਹ ਕੱਲ ਹਾਲਾਤ ਜਿਹੜੇ ਨੇ ਫਗਵਾੜੇ ਦੇ ਬਹੁਤ ਜ਼ਿਆਦਾ ਗੰਭੀਰ ਹੋ ਗਏ ਸੀ। ਤੇ ਖ਼ਬਰ ਇਹ ਸੀਗੇ ਕਿ ਫਗਵਾੜਾ ਦੇ ਬੱਸ ਅੱਡੇ ਨੇੜੇ ਸਥਿਤ ਗੋਲ ਚੌਂਕ 'ਚ ਤੇ ਸ਼ੁੱਕਰਵਾਰ ਨੂੰ ਇੱਕ ਗੁੱਟ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਤਸਵੀਰ ਤੇ ਸੰਵਿਧਾਨ ਚੌਂਕ ਨਾਂ ਦਾ ਬੋਰਡ ਲਗਾ ਦਿੱਤਾ ਸੀ, ਠੀਕ ਹੈ, ਚੌਂਕ ਦੇ ਵਿੱਚ ਉਹਨੇ ਤਸਵੀਰ ਲਾ ਦਿੱਤੀ ਸੀ ਤੇ ਚੌਂਕ ਦਾ ਨਾਂ ਲਿਖ ਦਿੱਤਾ ਸੀ ਵੀ ਇਹ ਭੀਮ ਰਾਓ ਅੰਬੇਦਕਰ ਬਾਬਾ ਸਾਹਿਬ ਹੈਗਾ, ਹਨਾ ਨਾਮ। ਇਸ ਤੋਂ ਬਾਅਦ ਦੋ ਧੜਿਆਂ 'ਚ ਰਾਤ ਨੂੰ ਟਕਰਾਅ ਹੋ ਗਿਆ। ਸਵੇਰੇ ਚੱਕ ਹਕੀਮ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਤੇ ਹਨੁਮਾਨਗੜੀ ਮੰਦਰ 'ਚ ਦੋਵਾਂ ਧੜਿਆਂ ਦੀਆਂ ਬੈਠਕਾਂ ਹੁੰਦੀਆਂ ਰਹੀਆਂ ਤੇ ਉਹ ਤੋਂ ਬਾਅਦ ਫਿਰ ਇਹ ਜਿਹੜਾ ਮਸਲਾ ਆਇਆ ਗਾਂ ਤੇ ਗਾਂ ਚੱਲੀ ਗਿਆ ਤੇ ਕੁੱਟ ਕਟਾਈ ਵੀ ਹੋਈ। ਤੇ
ਹਾਂਜੀ ਹਾਂਜੀ ਸਿੱਧੂ ਸਾਹਿਬ, ਗੱਲ ਇਹ ਆ ਵੀ ਇੱਕ ਹੁਣ ਦੌਰ ਚੱਲ ਰਿਹਾ, ਦੌਰ ਚੱਲਦੇ ਆ, ਇਹ ਸਦਾ ਹੀ ਚੱਲਦੇ ਰਹੇ ਆ। ਹੁਣ ਦੌਰ ਚੱਲ ਰਿਹਾ ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਨੂੰ ਬਣਾਉਣ ਦਾ ਤੇ ਉਹਨੂੰ ਆਪਣਾ ਬਣਾਉਣ ਦਾ, ਵੀ ਉਹ ਸਾਡਾ ਸੀਗਾ ਤੇ ਉਹ ਉਦੋਂ ਚੱਲਦਾ ਤਾਂ ਬਹੁਤ ਪਹਿਲਾਂ ਤੋਂ ਰਿਹਾ, ਪਰ ਜਦੋਂ ਜਿਵੇਂ ਜਿਵੇਂ ਕੋਈ ਵੱਡੇ ਇਲੈਕਸ਼ਨ ਨੇੜੇ ਆਉਣ ਲੱਗਦੇ ਆ ਉਦੋਂ ਉਹ ਚੀਜ਼ ਹੋ ਜਾਂਦੀ ਹੈ। ਤੇ ਉਹਦਾ ਕਾਰਨ ਆ ਵੀ ਜਿਹੜਾ ਬਾਬਾ ਸਾਹਿਬ ਸੀ ਉਹ ਇੱਕ ਦਲਿਤ ਨੇਤਾ ਮਨ ਜਾਣਿਆ ਜਾਂਦਾ ਸੀ ਤੇ ਦਲਿਤਾਂ ਦਾ ਲੀਡਰ ਸੀ ਤੇ ਉਹਨਾਂ ਹੁਣ ਦੋ ਕਿਸਮ ਦੇ ਲੋਕ ਆ, ਇੱਕ ਤਾਂ ਜਿਹੜੇ ਹਿੰਦੂਵਾਦ ਦੀ ਗੱਲ ਕਰਦੇ ਆ, ਇੱਕ ਲੋਕ ਉਹ ਕਰ ਰਿਹਾ ਜਿਹੜੇ ਉਦੋਂ ਉਲਟ ਗੱਲ ਕਰ ਰਹੇ ਆ ਵੀ ਬਾਬਾ ਸਾਹਿਬ ਨੇ ਧਰਮ ਬਦਲ ਲਿਆ ਸੀ, ਫਿਰ ਵਿੱਚ ਸਿੱਖ ਕਹਿੰਦੇ ਆ ਵੀ ਉਹ ਸਾਡੇ ਹੋ ਜਾਣੇ ਸੀ, ਫਿਰ ਉਹ ਨੀ ਕਿ ਬੁੱਧ ਹੋ ਗਏ, ਇਹ ਇੱਕ ਬਹੁਤ ਵੱਡਾ ਮਸਲਾ। ਪਰ ਮੈਂ ਦੇਖ ਰਿਹਾ ਸੀ ਕੱਲ ਟੀਵੀ ਦੇ ਉੱਤੇ ਇੱਕ ਗੱਲ, ਇੱਕ ਡਾਇਲੋਗ ਚੱਲ ਰਿਹਾ ਸੀ, ਬਾਬਾ ਸਾਹਿਬ ਦੇ ਰੂਪ ਚ ਕੋਈ ਐਕਟਰ ਸੀ ਤੇ ਉਹ ਐਕਟਰ ਆ ਕੇ ਕਹਿ ਰਿਹਾ ਸੀ ਵੀ ਮੈਂ ਜੰਮਿਆ ਜ਼ਰੂਰ ਹਿੰਦੂ ਆ ਪਰ ਮੈਂ ਮਰੂੰਗਾ ਹਿੰਦੂ ਨਹੀਂ। ਵੈਸੇ ਤਾਂ ਉਹਨਾਂ ਦੀ ਕੋਟ ਸੀ, ਉਹਨਾਂ ਦੇ ਲੈਕਚਰ ਦਾ ਹਿੱਸਾ ਸੀ, ਪਰ ਉਸ ਨੂੰ ਬਾਰ ਬਾਰ ਟੀਵੀ ਤੇ ਪ੍ਰਚਾਰਿਆ ਜਾ ਰਿਹਾ ਸੀਗਾ, ਉਹ ਮੈਨੂੰ ਲੱਗਦਾ ਦੂਜੇ ਧੜੇ ਬੰਨੀ ਉਹਨੂੰ ਕੀਤਾ ਗਿਆ ਸੀ। ਇਮੇਜ ਇੱਕ ਹੁਣ ਭਾਜਪਾ ਜਿਹੜੀ ਬਸਪਾ ਸੀ ਜਿਹਨੂੰ ਬਹੁਜਨ ਸਮਾਜ ਪਾਰਟੀ, ਉਨ੍ਹਾਂ ਨੇ ਉਹਨੂੰ ਇਹ ਉਨ੍ਹਾਂ ਦੇ ਸਿਰ ਤੇ ਬਾਬਾ ਸਾਹਿਬ ਅੰਬੇਦਕਰ ਦੇ ਸਿਰ ਤੇ ਉਹ ਪਾਰਟੀ ਖੜੀ ਹੋਈ ਸੀ, ਕਾਸ਼ੀ ਰਾਮ ਨੇ ਉਹੀ ਝੰਡਾ ਚੱਕ ਕੇ ਤੇ ਆਪਦਾ ਜਿਹੜਾ ਜਿੱਡੀ ਕੁ ਪਾਰਟੀ ਬਣਾਉਣ ਚ ਕਾਮਯਾਬ ਹੋ ਗਿਆ ਸੀ ਉਹ ਉਸੇ ਦਾ ਕਾਰਨ ਸੀ ਇੱਕ। ਹੁਣ ਕੀ ਆ, ਹੁਣ ਮਹਾਰਾਸ਼ਟਰ ਦੇ ਵਿਚ, ਮਹਾਰਾਸ਼ਟਰ ਚ ਬੀਜੇਪੀ ਸਰਕਾਰ ਆ, ਸ਼ਿਵ ਸੈਨਾ ਦਾ ਹੋਲਡ ਆ ਇੱਕ ਪਾਸੇ ਤਾਂ, ਹੁਣ ਪੰਜਾਬ ਚ ਤਾਂ ਸ਼ਿਵ ਸੈਨਾ ਵਾਲੇ ਤੇ ਆਪਸ ਵਿਚ ਲੜੀ ਜਾਂਦੇ ਵੀ ਉਸੇ ਜਿੱਥੇ ਬੋਰਡ ਨੀ ਲਾਉਣ ਦੇ ਰਹੇ। ਹੁਣ ਦੇਖੋ ਦੋਗਲੀਆਂ ਨੀਤੀਆਂ ਦੇਖੋ ਤੁਹਾਡੇ ਸਾਹਮਣੇ ਆਉਂਦੀਆਂ ਵੀ ਇੱਕ ਚੌਂਕ ਤੇ ਬੋਰਡ ਨਾ ਲੱਗਣ ਦੇਣ ਲਈ ਇੱਕ ਪਾਸੇ ਤਾਂ ਇਹ ਲੋਕ ਭਿੜੇ ਹੋਏ ਆਪਸ ਮੇ, ਦੂਜੇ ਪਾਸੇ ਮਹਾਰਾਸ਼ਟਰ ਦੇ ਵਿਚ 12.5 ਏਕੜ ਜ਼ਮੀਨ ਚ 960 ਕਰੋੜ ਰੁਪਏ ਦੀ ਲਾਗਤ ਨਾਲ 395 ਫੁੱਟ ਉੱਚਾ ਬਾਬਾ ਸਾਹਿਬ ਦਾ ਇੱਕ ਜਿਹੜਾ ਸਟੈਚੂ ਲਾਇਆ ਜਾ ਰਿਹਾ, ਉਹ ਬੁੱਤ ਲਾ ਕੇ ਤੇ ਉਹਨੂੰ ਉਹ 12.5 ਏਕੜ ਦੇ ਜਿਹੜੇ ਨੂੰ ਇੱਕ ਇਹੋ ਜਿਹਾ ਪਾਰਕ ਬਣਾਇਆ ਜਾਊਗਾ ਜਿਹੜਾ ਕਿਸੇ ਵੀ ਹੁਣ ਤੱਕ ਦੁਨੀਆਂ ਦੇ ਵਿਚ ਕਿਸੇ ਦੀ ਵੀ ਜਾਂਚ ਚ ਬਣਿਆ ਹੋਇਆ ਸਭ ਤੋਂ ਵੱਡਾ ਤੇ ਮਹਿੰਗਾ ਪਾਰਕ ਹੋਊਗਾ। ਤੇ ਉਹ ਇਹ ਗੱਲ ਕਹੀ ਜਾ ਰਹੀ ਹੈ ਵੀ ਜਿਹੜਾ ਦਿੱਲੀ ਦੇ ਵਿਚ ਜਿਹੜੀ ਰਾਜਘਾਟ ਦੇ ਲਾਗੇ ਜਿਹੜੀ ਜਗ੍ਹਾ ਨਹੀਂ ਦਿੱਤੀ ਗਈ ਬਾਬਾ ਸਾਹਿਬ ਨੂੰ, ਇਹਦੇ ਕਰਕੇ ਕੀਤਾ ਜਾਊਗਾ। ਤੇ ਇੱਕ ਕਲਰਕ ਨੇ ਉਥੋਂ ਦੇ ਮਹਾਰਾਸ਼ਟਰ ਦੇ ਇੱਕ ਪੋਸਟ ਆਫਿਸ ਲੱਗੇ ਕਲਰਕ ਨੇ ਸਾਰੀਆਂ ਚੀਜ਼ਾਂ ਦੀਆਂ ਜਿਹੜੀਆਂ ਆਰਟੀਆਂ ਪਾ ਕੇ ਬੀੜਾ ਚੱਕ ਕੇ ਤੇ ਅਖੀਰ ਨੂੰ ਉਹਨੂੰ ਇਹ ਮਨਜੂਰ ਕਰਾ ਲਿਆ। ਤੇ ਹੁਣ ਮਹਾਰਾਸ਼ਟਰ ਸਰਕਾਰ ਆ ਜਿਹੜੀ ਉਹ ਬਣਾ ਰਹੀ ਹੈ ਵੀ ਅਸੀਂ 960 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਐਡੀ ਵੱਡੀ ਬਾਬਾ ਸਾਹਿਬ ਦੀ ਇੱਕ ਯਾਦਗਾਰ ਬਣਾਉਣ ਜਾ ਰਹੇ ਹਾਂ। ਹੁਣ ਗੱਲ ਇਹ ਆ ਜਾਂਦੀ ਹੈ ਵੀ ਇੱਕ ਪਾਸੇ ਇੱਕ ਸਟੇਟ ਚ ਤਾਂ ਤੁਸੀਂ ਬੁੱਤ ਚੌਂਕ ਚ ਹੋਣੀ ਲੱਗਣ ਦੇ ਰਹੇ ਤੇ ਉਥੇ ਮਾਰਾ ਮਾਰੀਆਂ ਹੋ ਰਹੀਆਂ ਤੇ ਦੂਜੇ ਸਟੇਟ ਦੇ ਵਿਚ ਤੁਹਾਡੇ ਕੁਛ ਇਹ ਕੁਛ ਹੋ ਰਿਹਾ, ਤਾਂ ਫਿਰ ਤੁਸੀਂ ਹੁਣ ਦੇਖੋ ਵੀ ਇਹ ਸਿਆਸਤ ਕਿੰਨੀ ਗਿਰ ਸਕਦੀ ਆ ਆਪਦੇ ਹੱਕਾਂ ਲਈ, ਕੁਛ ਵੀ ਕਰ ਸਕਦੀ ਆ। ਕੀ ਤੁਹਾਨੂੰ ਲੱਗਦਾ ਵੀ ਇੱਕ ਚੌਂਕ ਚ ਜੇ ਲੱਗ ਜਾਂਦਾ ਉਹਦੇ ਨਾਲ ਕੋਈ ਫਰਕ ਪੈਣ ਲੱਗਿਆ ਸੀ, ਤੇ ਜਾਂ ਕੀ ਤੁਹਾਨੂੰ ਲੱਗਦਾ ਵੀ 960 ਕਰੋੜ ਰੁਪਇਆ ਲਾਉਣਾ ਜਾਇਜ਼ ਹੈ ਇਹਨਾਂ ਗੱਲਾਂ ਦੇ ਉੱਤੇ?
ਇਹ ਤਾਂ ਬੁੱਤ ਪ੍ਰਸਤੀ ਆ। ਫਿਰ ਦੂਜੀ ਗੱਲ ਇਹ ਹੈ ਮਿੰਟੂ ਜੀ, ਮੈਂ ਇਹ ਕਹਿਣਾ ਚਾਹਣਾ ਕਿ ਚੌਂਕ ਦਾ ਨਾਮ ਰੱਖਣਾ, ਹੁਣ ਤੁਸੀਂ ਦੱਸੋ ਆਸਟ੍ਰੇਲੀਆ ਦੇ ਵਿਚ ਕੋਈ ਚੌਂਕਾਂ ਦੇ ਨਾਮ ਰੱਖੇ ਹੋ? ਕਿੰਨੇ ਚੌਂਕ ਨੇ, ਕਿੰਨੇ ਲਾਈਟਾਂ ਨੇ, ਮਤਲਬ ਇਹ ਕੀ ਮਾਨਸਿਕਤਾ ਆ? ਮਤਲਬ ਉਹ ਫਲਾਨਾ ਚੌਂਕ ਜੀ, ਉਹਦੇ ਨਾਂ ਦਾ ਚੌਂਕ, ਉਹਦੇ ਨਾਂ ਦਾ ਚੌਂਕ, ਉਹ ਜਿਹੜੀ ਆਪਾਂ ਗੱਲ ਕਰਨੀ ਆ ਉਹ ਆਪਾਂ ਮੰਨਦੇ ਨੀ, ਹਨਾ। ਤੇ ਉਥੇ ਹੁਣ ਤੁਸੀਂ ਦੇਖੋ ਜਿੰਨੇ ਵੀ ਬੁੱਤ ਲੱਗੇ ਹੋਏ ਨੇ ਇੰਡੀਆ ਦੇ ਵਿਚ ਚੌਂਕਾਂ ਦੇ ਵਿਚ, ਅਸੀਂ ਵੀ ਦੇਖਦੇ ਆਏ ਆ, ਉਹ ਤੁਹਾਡਾ ਕੀ ਖਿਆਲ ਹੈ ਕਿ ਜੇ ਹੁਣ ਭਗਤ ਸਿੰਘ ਦਾ ਚੌਂਕ ਹੀ ਰੱਖ ਲਓ, ਮਤਲਬ ਹਨਾ ਭਗਤ ਸਿੰਘ ਦਾ ਬੁੱਤ ਲੱਗਾ ਹੋਇਆ, ਗਾਂਧੀ ਜੀ ਦਾ ਲੱਗਾ ਹੋਇਆ, ਅੰਬੇਦਕਰ ਦਾ ਲੱਗਾ ਹੋਇਆ, ਠੀਕ ਹੈ, ਤੇ ਉਹ ਜ਼ਿਆਦਾਤਰ ਉਹ ਮਜ਼ਾਕ ਦੇ ਪਾਤਰ ਬਣਦੇ ਨੇ, ਉਹ ਬੁੱਤ ਜਿਹੜੇ ਖੜੇ ਨੇ ਲੋਕ ਉਹਨਾਂ ਮੂਹਰਿਓਂ ਸ਼ਰਧਾ ਨਾਲ ਨਹੀਂ ਲੰਘਦੇ, ਜਦੋਂ ਲੰਘਦੇ ਨੇ ਉਹ ਕੋਈ ਨਾ ਕੋਈ ਮਜ਼ਾਕ ਕਰਦੇ ਨੇ, ਕੋਈ ਗਾਂਧੀ ਜੀ ਦੀਆਂ ਐਨਕਾਂ ਲਾ ਲੈਂਦਾ ਆ, ਕੋਈ ਉਹਦੇ ਮਤਲਬ ਬਿੱਠਾਂ ਕੀਤੀਆਂ ਹੁੰਦੀਆਂ ਉਹ ਨਹੀਂ ਸਾਫ਼ ਕਰਦੇ, ਅੰਬੇਦਕਰ ਸਾਹਿਬ ਦੀ ਕਿਤਾਬ ਹੀ ਲੈ ਕੇ ਜਾਂਦਾ ਕੋਈ, ਚਲੋ ਭਗਤ ਸਿੰਘ ਦੇ ਬੁੱਤ ਨੂੰ ਤਾਂ ਨਹੀਂ ਕੋਈ ਛੇੜਦਾ, ਪਰ ਇਹਦਾ ਫਾਇਦਾ ਕੀ ਹੈ? ਜਿਹੜੇ ਉਹਨਾਂ ਦੇ ਪੈਰੋਕਾਰ ਨੇ ਉਹਨਾਂ ਨੂੰ ਸਮਝ ਕੇ ਚਾਹੀਦਾ ਵੀ ਇਹ ਕੰਮ ਨਾ ਕਰਨ, ਉਹਨਾਂ ਦੇ ਪ੍ਰਤੀ ਜਿਹੜੇ ਉਹਨਾਂ ਦੇ ਕੰਮ ਕੀਤੇ ਪ੍ਰਤੀ ਲੋਕਾਂ ਦੀ ਸ਼ਰਧਾ ਬਣੀ ਰਹੇ, ਨਾ ਕਿ ਉਹ ਮਜ਼ਾਕ ਦਾ ਪਾਤਰ ਬਣ ਜਾਣ। ਇਹ ਤਾਂ ਬੈਕਫਾਇਰ ਕਰ ਰਿਹਾ, ਮਤਲਬ ਸੋ ਫਾਰ ਉਹ ਮਜ਼ਾਕ ਦੇ ਪਾਤਰ ਬਣਵਾ ਰਹੇ ਉਹਨਾਂ ਨੂੰ, ਮੈਨੂੰ ਤਾਂ ਲੱਗਦਾ ਲੋੜ ਹੀ ਨਹੀਂ ਇਹਨਾਂ ਕੰਮਾਂ ਦੀ।
ਬਿਲਕੁਲ, ਦੇਖੋ ਇਹ ਚੀਜ਼ਾਂ ਅਸੀਂ ਤਾਂ ਬਹੁਤ ਪਹਿਲਾਂ ਤੋਂ ਇਹਨਾਂ ਨੂੰ ਪ੍ਰਚਾਰ ਚੁੱਕੇ ਆ, ਕਹਿ ਚੁੱਕੇ ਆ, ਪਰ ਸਾਡੇ ਲੋਕ ਆ ਨਾ ਜਿਹੜੇ, ਸਾਡੇ ਲੋਕਾਂ ਨੂੰ ਇਹ ਲੱਗਦਾ ਵੀ ਇੱਕ ਤਾਂ ਸਦਾ ਲਈ ਸਾਡਾ ਕਬਜ਼ਾ ਹੋ ਜਾਣਾ ਉਹਨਾਂ ਚੀਜ਼ਾਂ ਦੇ ਉੱਤੇ, ਤੇ ਉਹ ਰਹਿੰਦੀ ਦੁਨੀਆਂ ਤੱਕ ਆ ਜਿਹੜੀ ਉਹ ਚੀਜ਼ ਇਸ ਨਾਂ ਤੇ ਯਾਦ ਕੀਤੀ ਜਾਊ ਤਾਂ ਰਹੇਗਾ ਇਹ ਨਾਂ। ਇਹ ਜਿਵੇਂ ਕਿ ਪਹਿਲਾਂ ਏਅਰਪੋਰਟਾਂ ਦੇ ਨਾਵਾਂ ਤੇ ਗੱਲ ਆਉਂਦੀ ਸੀ ਜਾਂ ਵੱਡੇ ਵੱਡੇ ਅਦਾਰਿਆਂ ਦੇ ਨਾਵਾਂ ਤੇ ਗੱਲ ਆਉਂਦੀ ਸੀ ਜਾਂ ਪਾਲਿਸੀਆਂ ਦੇ ਨਾਂ ਤੇ ਵੀ ਗੱਲ ਆਉਂਦੀ ਆ ਵੀ ਵੱਡੀਆਂ ਵੱਡੀਆਂ ਪਾਲਿਸੀਆਂ ਵੀ ਲੋਕ ਫਿਰ ਨਾਵਾਂ ਤੇ ਇਸ਼ੂ ਕਰਦੇ ਆ। ਦੇਖੋ ਇੱਕ ਬੜਾ ਸਿੰਪਲ ਜਿਹਾ ਫੰਡਾ ਹੈਗਾ, ਜੇ ਕਿਸੇ ਨੂੰ ਤੁਸੀਂ ਰਿਕਾਰਡ ਦੇਣਾ ਜਾਂ ਯਾਦ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਮਿਊਜ਼ੀਅਮ ਜਾਂ ਜਿਹੜੇ ਇੱਕ ਇਨ੍ਹਾਂ ਲਈ ਬਣੇ ਹੋਏ ਜਿਹੜੇ ਰਾਖਵੇਂ ਥਾਂ ਉਨ੍ਹਾਂ ਦੇ ਉੱਤੇ ਤੁਸੀਂ ਇਨ੍ਹਾਂ ਨੂੰ ਲਾ ਸਕਦੇ ਹੋ। ਤੇ ਸਿੰਪਲ ਜਿਹਾ ਫੰਡਾ ਹੈਗਾ ਡਾਕ ਟਿਕਟ, ਜੇ ਕਿਸੇ ਨੇ ਬਹੁਤ ਵੱਡਾ ਕਾਰਜ ਕੀਤਾ ਤਾਂ ਉਹਦੇ ਨਾਂ ਦੀ ਡਾਕ ਟਿਕਟ ਜਾਰੀ ਹੋ ਜਾਂਦੀ ਹੈ ਜਿਹੜੀ ਕਿ ਇੱਕ ਰਿਕਾਰਡ ਦੇ ਵਿੱਚ ਰਹਿੰਦੀ ਆ ਤੇ ਦੱਸਿਆ ਜਾਂਦਾ ਵੀ ਫਲਾਣੇ ਬੰਦੇ ਦੀ ਵੀ ਉਹ ਬੰਦੇ ਦਾ ਸਿੱਕਾ ਚੱਲਦਾ ਸੀ, ਕਹਿਣ ਦਾ ਮਤਲਬ ਵੀ ਉਹਦਾ ਨਾਂ ਉਹਦੀ ਫੋਟੋ ਚੱਲਦੀ ਸੀ, ਉਹਦੇ ਨਾਂ ਦੀ ਸਟੈਂਪ ਲੱਗ ਜਾਂਦੀ ਸੀ ਤਾਂ ਉਹ ਚੱਲਦੀ ਸੀਗੀ ਨੋਟਾਂ ਵਾਂਗੂ। ਸਿੰਪਲ ਜੀ ਇਹ ਤਰੀਕਾ ਬਣਾਇਆ ਹੋਇਆ, ਪਰ ਨਹੀਂ ਅਸੀਂ ਉਹ ਤਰੀਕਿਆਂ ਚ ਤਾਂ ਪੈਂਦੇ ਨਹੀਂ, ਅਸੀਂ ਉਹਨਾਂ ਤਰੀਕਿਆਂ ਚੋਂ ਬਾਹਰ ਨਿਕਲ ਕੇ ਤੇ ਹੋਰ ਪੁੱਠੇ ਸਿੱਧੇ ਕੰਮਾਂ ਚ ਤੇ ਜਾਂ ਜਿਹੜੇ ਸ਼ੋਅ ਆਫ ਦੇ ਚੱਕਰਾਂ ਚ ਪੈ ਜਾਂਦੇ ਆ। ਜਿਹਦਾ ਰਾਜ ਆ ਜਾਂਦਾ ਉਹ ਆਪਦੇ ਬੰਦਿਆਂ ਨੂੰ ਖੁਸ਼ ਕਰਨ ਲਈ ਆਪਦੇ ਬੰਦਿਆਂ ਨੂੰ ਅਵਲਾਈਜ਼ ਕਰਨ ਲਈ ਇਹ ਜਿਹੀ ਚੀਜ਼ਾਂ ਫਿਰ ਕਰ ਦਿੰਦਾ।
ਮਿੰਟੂ ਜੀ ਪੰਜਾਬ ਦੇ ਵਿਚ ਸ਼ਿਵ ਸੈਨਾ ਕਿਉਂ ਭਿੜ ਰਹੀ ਆ ਅੰਬੇਦਕਰੀਆਂ ਦੇ ਨਾਲ ਜਾਂ ਦਲਿਤ ਭਾਈਚਾਰੇ ਨਾਲ?
ਇਹੀ ਤਾਂ ਹੈਰਾਨੀ ਦੀ ਗੱਲ ਆ ਨਾ, ਮੈਂ ਤਾਂ ਹੀ ਤਾਂ ਦੱਸਿਆ ਵੀ ਮਹਾਰਾਸ਼ਟਰ ਚ 960 ਕਰੋੜ ਦਾ ਬਜਟ ਪ੍ਰੋਜੈਕਟ ਬਣ ਰਿਹਾ ਤੇ ਪੰਜਾਬ ਦੇ ਵਿਚ ਜਿੱਥੇ ਕੋਈ ਇਹਦਾ ਹੋਣਾ ਹੀ ਨਹੀਂ ਚਾਹੀਦਾ ਤੇ ਉਥੇ ਉਹੀ ਸ਼ਿਵ ਸੈਨਾ ਵਰਕਰ ਉਹਦੀ ਵਿਰੋਧਤਾ ਕਰ ਰਹੇ ਆ। ਸੋ ਇਹੀ ਤਾਂ ਰਾਜਨੀਤੀ ਆ ਨਾ, ਹਰ ਪਲੇਟਫਾਰਮ ਤੇ ਵੱਖਰੀ ਰਾਜਨੀਤੀ ਲੜਦੇ ਆ ਇਹ ਲੋਕ।
ਸੋ ਤੁਹਾਡੇ ਕਹਿਣ ਦਾ ਮਤਲਬ 2019 ਦੇ ਵਿਚ ਜਿਹੜੀਆਂ ਇਲੈਕਸ਼ਨ ਆ ਰਹੀਆਂ ਉਹਦੀ ਤਿਆਰੀ ਚੱਲ ਰਹੀ ਹੈ ਫੈਡਰਲ ਜਿਹੜੀਆਂ ਸੈਂਟਰ?
ਉਹਦੀ ਤਿਆਰੀ ਆ ਜੀ, ਹੋਰ ਕੁਛ ਨਹੀਂ, ਦਲਿਤ ਵੋਟਾਂ ਨੂੰ ਭਰਮਾਉਣ ਲਈ ਉਹਦੀ ਤਿਆਰੀ ਆ।
ਅੱਛਾ, ਤੇ ਇਹਦੇ ਵਿਚ ਸਿੱਕਾ ਕੌਣ ਮਾਰੇਗਾ ਐਂਡ ਚ?
ਸਿੱਕਾ ਤਾਂ ਆਪਾਂ ਹੀ ਮਾਰਾਂਗੇ, ਇਹਨਾਂ ਤੋਂ ਨਹੀਂ ਬਚਣਾ ਕਿਸੇ ਤੋਂ।
ਠੀਕ ਹੈ ਜੀ, ਠੀਕ ਹੈ, ਮੈਂ ਇਹੀ ਸੁਣਨਾ ਚਾਹੁੰਦਾ ਜੀ ਤੁਹਾਤੋਂ, ਇਹਨੂੰ ਕਹਿੰਦੇ ਕੋਨਫੀਡੈਂਸ।
ਜੀ ਜੀ ਬਿਲਕੁਲ ਮਾਰਾਂਗੇ ਸਿੱਕਾ, ਯਾਦ ਰੱਖਿਓ ਅੱਜ ਦੀ ਗੱਲ।
ਠੀਕ ਹੈ ਜੀ, ਤੇ ਅਰਿੰਦਰ ਸਿੰਘ ਨਨੂਆ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਲਾਸਟ ਸੰਡੇ ਜੋ ਕੈਨੇਡਾ ਦੀ ਜੇਲ੍ਹ ਦੇ ਲਾਗੇ ਸਿੱਖਾਂ ਦੇ ਘਰ ਵਿਚ ਪੈਰਾਸ਼ੂਟ ਸੁੱਕਦੇ ਸੀ, ਆਈ ਥਿੰਕ ਜੇਲ੍ਹ ਵਾਲਿਆਂ ਨੇ ਕਲਰਫੁਲ ਪੱਗਾਂ ਸੁੱਕਦੀਆਂ ਵੇਖ ਲਈਆਂ ਹੋਣੀਆਂ। ਦੇਖੋ ਜੀ ਉਹ ਗੱਲ ਥੋੜੀ ਵੱਖਰੀ ਸੀਗੀ। ਤੇ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਜ਼ਿੰਦਗੀ ਦੇ ਭੇਦ ਸੜਕ ਕੋਲ ਸਪੀਡ ਦੀ ਹੱਦ ਹੈ, ਬੈਂਕ ਕੋਲ ਪੈਸਿਆਂ ਦੀ ਹੱਦ ਹੈ, ਇਮਤਿਹਾਨ ਕੋਲ ਸਮੇਂ ਦੀ ਹੱਦ ਹੈ, ਸੋਚ ਦੀ ਕੋਈ ਹੱਦ ਨਹੀਂ, ਵੱਡਾ ਸੋਚੋ ਵੱਡਾ ਕਰੋ। ਬਹੁਤ ਵਧੀਆ ਵਿਚਾਰ ਇਨ੍ਹਾਂ ਨੇ ਦਿੱਤਾ ਤੇ ਫੋਟੋ ਸ਼ੇਅਰ ਕਰ ਦਿੱਤੀ ਹੈ ਜੀ। ਅਸ਼ਵਨੀ ਕੁਮਾਰ ਬ੍ਰਿਸਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਨੇ ਪ੍ਰੋਗਰਾਮ। ਅਵਤਾਰ ਸੰਧੂ ਬੇਟੇ ਦੀ ਫੋਟੋ ਭੇਜ ਰਹੇ ਨੇ, ਗਾਰਡਨ ਗੁੱਡ ਰਿਹਾ ਸਬਜ਼ੀ ਦਾ, ਸਬਜ਼ੀ ਲੱਗੇਗੀ ਜਾਵਾਸ਼ ਪੁੱਤਰਾ। ਤੇ ਬਹੁਤ ਸੋਹਣੀ ਫੋਟੋ ਮੈਂ ਸ਼ੇਅਰ ਕਰਤੀ ਹੈ। ਅਰਵਿੰਦਰ ਮੈਲਬਨ ਵਾਲੇ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਜੱਗਾ ਸਾਧੋ ਕੇ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਜਸਵੀਰ ਰੰਧਾਵਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮਾਂ ਦਾ ਆਨੰਦ ਲੈ ਰਹੇ ਹਾਂ ਜੀ। ਜਸਵੰਤ ਕੈਨਬਰਾ ਵਾਲੇ ਫੋਟੋ ਭੇਜ ਰਹੇ ਨੇ ਕੈਨਬਰਾ ਦੀ, ਸ਼ੇਅਰ ਕਰਤੀ ਹੈ, ਕਹਿੰਦੇ ਅੱਜ ਇੱਥੇ ਬਹੁਤ ਹਵਾ ਚੱਲ ਰਹੀ ਹੈ। ਹਾਂਜੀ ਥੋੜੀ ਹਵਾ ਜ਼ਿਆਦਾ ਹੀ ਹੈ ਜੀ। ਤੇ ਰੁਪਿੰਦਰ ਗਿੱਲ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਗੌਰਵ ਸ਼ਰਮਾ ਜੀ ਕਹਿੰਦੇ ਨੇ ਕਿ ਮਿੰਟੂ ਭਾਜੀ ਨੂੰ ਵੀ ਲੋਕਾਂ ਨੇ RSS ਦਾ ਏਜੰਟ ਦੱਸ ਦੇਣਾ। ਮਿੰਟੂ ਭਾਜੀ ਦੇ ਤਾਂ ਬਹੁਤ ਨਾਮ ਨੇ, ਜਿੰਨੇ ਵਿਸ਼ਨੂੰ ਦੇ ਨਾਮ ਨੇ ਉਨੇ ਮਿੰਟੂ ਭਾਜੀ ਦੇ ਨਾਮ ਨੇ। ਮਿੰਟੂ ਭਾਜੀ ਨੂੰ RSS ਦਾ ਏਜੰਟ, ਕਾਮਰੇਡ, ਨਾਸਤਕ, ਖਾਲਿਸਤਾਨੀ, ਮਤਲਬ ਜਿਹੜੇ ਮਰਜ਼ੀ ਨਾਮ ਲੈ ਲਓ ਸਾਰੇ ਮਿੰਟੂ ਭਾਜੀ ਤੇ ਲੇਬਲ ਲੱਗ ਚੁੱਕੇ ਨੇ। ਮਿੰਟੂ ਭਾਜੀ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ?
ਬਹੁਤ ਵਧੀਆ ਮਹਿਸੂਸ ਕਰਦਾ ਮੈਂ ਤਾਂ ਕੱਲ ਪਰਸੋਂ ਦੇਖ ਰਿਹਾ ਸੀ, ਮੈਨੂੰ ਇੱਕ ਦੋ ਲਾਂਬੇ ਆਏ ਸਾਡੇ ਸੱਜਣਾ ਦੇ, ਕਹਿੰਦੇ ਵੀ ਤੂੰ ਫੇਸਬੁੱਕ ਤੇ ਸਟੇਟਸ ਪਾਤਾ, ਤੇ ਮੈਂ ਹੈਰਾਨ ਹੋਇਆ ਵੀ ਮੈਂ ਤਾਂ ਪਾਇਆ ਨਹੀਂ ਸੀ, ਨਾ ਹੀ ਮੈਂ ਇਹੋ ਜਿਹੀ ਕੋਈ ਨਿੱਜੀ ਕੋਈ ਕਿਤੇ ਗੱਲ ਕੀਤੀ ਹੈ ਤੇ ਨਾ ਕਰਨੀ ਆ, ਤੇ ਮੈਂ ਹੈਰਾਨ ਰਹਿ ਗਿਆ ਵੀ ਇਹਨਾਂ ਨੇ ਕਿਉਂ ਇਹ ਗੱਲ ਕਹੀ। ਤਾਂ ਉਹ ਬਾਅਦ ਜਦੋਂ ਮੈਂ ਦੱਸਿਆ ਵੀ ਨਹੀਂ ਮੈਂ ਨੀ ਕੁਛ ਕੀਤਾ, ਤੁਸੀਂ ਚੈੱਕ ਕਰੋ ਕੋਈ ਹੋਰ ਗੱਲ ਹੋਣੀ ਆ, ਤੇ ਚਲੋ ਗੱਲ ਤਾਂ ਕਲੀਅਰ ਹੋ ਗਈ। ਪਰ ਦੂਜੇ ਪਾਸੇ ਫਿਰ ਮੈਂ ਦਿਮਾਗ ਨੇ ਕੰਮ ਕੀਤਾ ਵੀ ਐਵੇਂ ਤਾਂ ਕੋਈ ਕਹਿੰਦਾ ਨੀ, ਦੋਸ਼ ਨੀ ਲਾਉਂਦਾ, ਕੋਈ ਕਾਰਨ ਹੋਇਆ ਹੋਊਗਾ, ਕਿਤੇ ਨਾ ਕਿਤੇ ਤਾਂ ਕੋਈ ਗੱਲ ਖਿੰਡੀ ਆ। ਤੇ ਫਿਰ ਜਦੋਂ ਮੈਂ ਕੱਲ ਦੇਖਿਆ, ਕੱਲ ਮੈਨੂੰ ਕੁਝ ਸੱਜਣਾ ਮਿੱਤਰਾਂ ਨੇ ਇੱਕ ਪੋਸਟ ਦਿਖਾਈ ਵਟਸਐਪ ਦੇ ਉੱਤੇ ਘੁੰਮ ਰਹੀ ਆ, ਜਿਹਦੇ ਚ ਉਨ੍ਹਾਂ ਬੰਦੇ ਨੇ ਬੜੀ ਸ਼ੈਤਾਨੀ ਨਾਲ ਇੱਕ ਮੇਰੀ ਪੋਸਟ ਨੂੰ ਇਸ ਢੰਗ ਨਾਲ ਕੱਟਿਆ ਵੀ ਉੱਤੇ ਮੇਰਾ ਸਟੇਟਸ ਦਿਖ ਰਿਹਾ ਤੇ ਥੱਲੇ ਕਿਸੇ ਦਾ ਕਮੈਂਟ ਆ ਜਿਹੜਾ ਉਹ ਉਹਦੇ ਚ ਇਸ ਢੰਗ ਨਾਲ ਮਹਿਸੂਸ ਹੋ ਰਿਹਾ ਵੀ ਉਹ ਮੇਰੇ ਬੰਨਿਓ ਕਿਹਾ ਗਿਆ ਫੇਸਬੁੱਕ ਦੇ ਉੱਤੇ ਗੱਲ ਆ, ਤਾਂ ਉਹਦਾ ਸਕਰੀਨਸ਼ਾਟ ਬਣਾ ਕੇ ਦੁਨੀਆਂ ਭਰ ਚ ਘੁਮਾਇਆ ਗਿਆ ਵੀ ਇਹ ਜੀ ਮਿੰਟੂ ਬਰਾੜ ਤੁਹਾਨੂੰ ਇਹ ਕਹਿ ਰਿਹਾ। ਤੇ ਉਹ ਭਾਈ ਹੁਣ ਜਿਹੜੇ ਬੰਦੇ ਬਾਰੇ ਕਿਹਾ ਜਾ ਰਿਹਾ ਜਾਂ ਜਿਹੜੇ ਜਿਨ੍ਹਾਂ ਬਾਰੇ ਕਿਹਾ ਜਾ ਉਹਨਾਂ ਨੂੰ ਗੁੱਸੇ ਹੋਣਾ ਤਾਂ ਲਾਜ਼ਮੀ ਸੀ ਨਾ, ਉਹ ਉਹਨਾਂ ਨੇ ਇਸ ਚੀਜ਼ ਨੂੰ ਮਾਇੰਡ ਕੀਤਾ ਤੇ ਪਰ ਉਹ ਹੁਣ ਚਲੋ ਗੱਲ ਤਾਂ ਕਲੀਅਰ ਹੋ ਗਈ। ਫਿਰ ਮੈਂ ਕਿਹਾ ਜੀ ਦੇਖੋ ਹੁਣ ਰੱਬ ਰਾਖਾ, ਏਦੂ ਬਾਅਦ ਤਾਂ ਆਪਾਂ ਆਪਦੇ ਆਪ ਨੂੰ ਬਚਾਉਣਾ ਜਾਂ ਔਖਾ।
ਮੈਂ ਤੁਹਾਨੂੰ ਦੱਸਦਾ ਸਿਡਨੀ ਗੇਮਾਂ ਦੇ ਵਿਚ ਇਕ ਬੰਦਾ ਕੌਮ ਦਾ ਜਿਹੜਾ ਜਿਹੜਾ ਸਮਝਦਾ ਕੌਮ ਨੂੰ ਸਿੰਘਾਂ ਦੇ ਚੱਕਿਆ ਉਹਨਾਂ ਆਪਣਿਆਂ ਦੇ, ਹਨਾ ਜਿਦਾਂ ਬਲਦ ਨੇ ਧਰਤੀ ਨੂੰ ਨੀ ਚੱਕਿਆ ਹੁੰਦਾ, ਧੌਲ ਧਰਮ ਦਾ ਆਗਾ ਪੂਤ ਕਹਿੰਦੇ ਇਹ ਜਿਹੜੀ ਧਰਤੀ ਆ ਬਲਦ ਨੇ ਸਿੰਘਾਂ ਦੇ ਚੱਕੀ ਹੋਆ। ਉਹ ਦੋ ਚਾਰ ਬੰਦੇ ਹੈਗੇ ਆਸਟ੍ਰੇਲੀਆ ਚ, ਉਨ੍ਹਾਂ ਨੂੰ ਏਦਾਂ ਲੱਗਦਾ ਵੀ ਜਿਹੜੀ ਸਿੱਖ ਕੌਮ ਹੈ ਉਨ੍ਹਾਂ ਨੇ ਆਪਣੇ ਸਿੰਘਾਂ ਤੇ ਚੱਕੀ ਹੋਇਆ ਤੇ ਉਹੀ ਆਧਾਰ ਬਣੇ ਹੋਏ ਨੇ ਸਾਰੇ। ਉਨ੍ਹਾਂ ਨੇ ਨਾ ਕੁਝ ਬੰਦਿਆਂ ਨੂੰ ਸਪੈਸ਼ਲ ਕਿਹਾ, ਕਹਿੰਦੇ ਜੀ ਦੇਖੋ ਮਿੰਟੂ ਬਰਾੜ ਦਾ ਸ਼ੁਰੂ ਤੋਂ ਹੀ ਕਾਮਰੇਡ ਹੈ, ਹਨਾ ਉਹਦਾ ਤਾਂ ਤੁਸੀਂ ਹਨਾ, ਤੇ ਉਹ ਬੇਚਾਰੇ ਮੂਹਰੇ ਬੜੇ ਪਰੇਸ਼ਾਨ ਵੀ ਕਾਮਰੇਡ ਹੈ, ਉਹ ਗੁਰਬਾਣੀ ਪੜ੍ਹਦੇ ਨੇ ਆਧਾਰ ਕਰਦੇ ਨੇ ਕਦੇ ਉਹਨਾਂ ਨੇ ਗੱਲ ਹੀ। ਤੇ ਉਹ ਕਹਿੰਦੇ ਹਾਂ ਅਮਨ ਭਾਜੀ ਵੀ ਪਹਿਲਾਂ ਕਾਮਰੇਡ ਹੀ ਹੁੰਦੇ ਸੀ, ਹੁਣੇ ਰੂਪ ਬਦਲਿਆ ਪਰ ਅੰਦਰੋਂ ਤਾਂ ਉਹੀ ਆ, ਮਤਲਬ ਉਹਨਾਂ ਨੂੰ ਹੋਰ ਕੁਛ ਨੀ ਲੱਭਿਆ। ਤੇ ਉਹ ਬੰਦੇ ਮਤਲਬ ਅਸੀਂ ਉਹਨਾਂ ਨੂੰ ਮਤਲਬ ਇੰਨਾ ਕੇ ਜਾਣਦੇ ਆ ਵੀ ਸਾਨੂੰ ਇੰਨਾ ਕੇ ਪਤਾ ਵੀ ਉਹਨਾਂ ਦੇ ਸਿੰਘਾਂ ਤੇ ਕੌਮ ਉਹਨਾਂ ਨੇ ਚੱਕੀ ਹੋਈ ਆ, ਜਿੱਦਾਂ ਟਟੀਰੀ ਅਸਮਾਨ ਚੱਕ ਲੈਂਦੀ ਆ, ਸਾਨੂੰ ਇੰਨਾ ਹੀ ਪਤਾ, ਸਾਡੀ ਇੰਨੀ ਕੀ ਸਾਂਝ ਆ ਉਹਨਾਂ ਨਾਲ। ਤੇ ਉਹਨਾਂ ਨੂੰ ਸਾਡੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਕੀ ਆ, ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਮੈਂ 20 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ, ਘਰੇ ਅਧਿਐਨ ਕਰਦੇ ਆ, ਸ਼ੁਰੂ ਤੋਂ ਹੀ ਅਸੀਂ ਆਨੰਦਪੁਰ ਦੇ ਸਿੱਖ ਆ, ਕਦੇ ਮਤਲਬ ਸੋਚਿਆ ਹੀ ਨਹੀਂ ਵੀ ਅਸੀਂ ਗੁਰੂ ਤੋਂ ਮੁਨਕਰ ਹੋਣਾ। ਤੇ ਉਹ ਬੰਦੇ ਨਾ ਸਾਨੂੰ ਲੇਬਲ ਲਾ ਰਹੇ ਨੇ, ਵੈਸੇ ਹੀ ਪ੍ਰਚਾਰ ਕਰ ਰਹੇ ਨੇ ਬਾਹਰ ਜਨਤਾ ਦੇ ਵਿਚ, ਔਰ ਉਹ ਦੇਖੋ ਸਿੱਖ ਖੇਡਾਂ ਦੇ ਵਿਚ ਆ ਕੇ ਖੜ ਕੇ ਉਨ੍ਹਾਂ ਨੂੰ ਇਹ ਸ਼ਰਮ ਨਹੀਂ ਆਉਂਦੀ ਕਿ ਜਿਹੜੀ ਸਿੱਖ ਖੇਡਾਂ ਕਰਾ ਰਹੇ ਨੇ ਐਡਾ ਵੱਡਾ ਹੋ ਗਿਆ, ਉਹ ਇਨ੍ਹਾਂ ਦੇ ਉਹ ਇਸ ਵੇਲੇ ਮਤਲਬ ਮੇਨ ਮੈਨੇਜਮੈਂਟ ਦੇ ਵਿਚ ਨੇ ਹਨਾ। ਤੇ ਉਹ ਬੰਦਿਆਂ ਕੋ ਜਿਨ੍ਹਾਂ ਕੋ ਗੱਲ ਕਰ ਰਹੇ ਨੇ ਉਹ ਮੂਹਰੇ ਤਾੜੀਆਂ ਮਾਰ ਰਹੇ ਨੇ, ਕਹਿੰਦੇ ਯਾਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਇਹਨੂੰ ਕਹਿੰਦੇ ਆ ਵੀ ਨਾਲੇ ਖਾਣਾ ਉਸ ਥਾਲੀ ਚ ਤੇ ਨਾਲੇ ਛੇਕ ਕਰਨਾ। ਉਹ ਮਤਲਬ ਸਾਡੀ ਤਾਂ ਚਲੋ ਘੱਟ ਬਦਕੋਈ ਕਰ ਰਹੇ ਨੇ ਤੇ ਉਹ ਆਪਣੀ ਮਿੱਟੀ ਆਪ ਪਟਵਾ ਰਹੇ ਨੇ ਲੋਕਾਂ ਤੋਂ ਹਨਾ। ਖੈਰ ਆਪਾਂ ਇਹ ਗੱਲ ਜਿਹੜੀਆਂ ਥੋੜੀ ਚਲੋ ਕਰਨੀਆਂ ਬਣਦੀਆਂ ਕਿ ਕਈ ਜਿਹੜਾ ਕੂੜ ਪ੍ਰਚਾਰ ਹੈ ਨਾ ਉਹ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ। ਤੇ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਨਾਮ ਗਿੱਲ ਹੁਣੀ ਮੈਲਬਨ ਤੋਂ, ਹੈਰੀ ਸਿਵੀਆ ਹੁਣੀ ਵੀ ਆ ਗਏ ਨੇ ਉਹ ਵੀ ਫਤਿਹ ਬੁਲਾ ਰਹੇ ਨੇ ਡੈਂਡੀਨੋਂਗ ਤੋਂ, ਉਹਨਾਂ ਦੀ ਫੋਟੋ ਆਹ ਛੋਟਾ ਮੁੰਡਾ ਕਿਆ ਬਾਤ ਹੈ, ਪਾਣੀ ਦੇ ਰਿਹਾ ਜੀ ਗਾਰਡਨ ਦੇ ਵਿਚ ਨਾਲੇ ਨਹਾ ਰਿਹਾ ਆ, ਠੀਕ ਹੈ ਜੀ। ਤੇ ਗੌਰਵ ਸ਼ਰਮਾ ਜੀ ਕਹਿੰਦੇ ਮਾਮਲਾ ਕੀ, ਹਾਂਜੀ ਇੱਕ ਫੋਟੋ ਭੇਜੀ ਹੈ ਸਾਡੇ ਨਾਲ ਈਮੇਲ ਦੇ ਜ਼ਰੀਏ, ਡਾਕਟਰ ਅਮਰਜੀਤ ਸਿੰਘ ਮੋਰ ਬਲਗੁਲਗੇ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਕਹਿੰਦੇ ਕਿ ਆਈ ਹੈਵ ਨਾਟ ਹੈਡ ਅਪਰਚੁਨਿਟੀ ਟੂ ਕੋਂਗਰੈਚੁਲੇਟ ਐਨਜ਼ੈਕ ਔਨ ਦਾ ਗ੍ਰੇਟ ਐਫਰਟ ਟੂ ਕ੍ਰੀਏਟ ਡਰੱਗ ਫਰੀ ਗੇਮਸ, ਮੈਜੋਰਿਟੀ ਆਫ ਕਮਿਊਨਿਟੀ ਟੋਟਲੀ ਸਪੋਰਟਿੰਗ ਯੋਰ ਐਫਰਟ ਟੂ ਅਰੈਡੀਕੇਟ ਡਰੱਗ ਚੀਟਸ ਫਰੋਮ ਸਿੱਖ ਗੇਮਸ, ਵੀ ਸ਼ੁਡ ਪ੍ਰਵੈਂਟ ਇੰਡੀਵਿਜੁਅਲਸ ਔਰ ਗਰੁੱਪਸ ਫਰੋਮ ਯੂਜ਼ਿੰਗ ਸਿੱਖ ਸ਼ਹੀਦ ਇਨ ਵੇਨ ਬਾਏ ਟੀਮਸ ਆਫ ਡਰੱਗ ਚੀਟਸ। ਇਹ ਮੈਂ ਇੱਥੇ ਦੱਸਦਾ ਕਿ ਕਈ ਕਲੱਬ ਜਿਹੜੇ ਸਿੱਖੀ ਦੇ ਨਾਮ ਰੱਖੀ ਬੈਠੇ ਨੇ, ਬਾਬਿਆਂ ਦੇ ਨਾਮ ਰੱਖੀ ਬੈਠੇ ਨੇ, ਪਰ ਉਹ ਆਪ ਡਰੱਗਾਂ ਦੇ ਵਿਚ ਫੜ ਹੋਏ ਨੇ, ਡਰੱਗ ਸਪਲਾਈ ਕਰਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਵੀ ਆਪਣਾ ਕਲੱਬਾਂ ਨੂੰ ਨਾਮ ਚੇਂਜ ਕਰ ਲੈਣਾ ਚਾਹੀਦਾ। ਐਨੀ ਡਰੱਗ ਚੀਟ ਸ਼ੁੱਡ ਬੀ ਰਿਮੂਵਡ ਫਰੋਮ ਦਾ ਗੇਮਸ ਔਰ ਇਮੀਡੀਏਟਲੀ ਪੁੱਟ ਔਨ ਟੂ ਪਲੇਨ ਬੈਕ ਟੂ ਦੇਅਰ ਕੰਟਰੀ ਆਫ ਓਰੀਜਨ। ਵੱਟ ਚਾਂਸ ਵੀ ਹੈਵ ਆਫ ਕ੍ਰੀਏਟਿੰਗ ਅ ਡਰੱਗ ਫਰੀ ਸੋਸਾਇਟੀ ਇਫ ਅਵਰ ਰੋਲ ਮਾਡਲਸ ਆਰ ਡਰੱਗ ਚੀਟਸ। ਪਲੀਜ਼ ਅਪਰੋਚ ਅਸਾਡਾ ਫਾਰ ਗ੍ਰਾਂਟ ਟੂ ਇੰਸਟੀਚਿਊਟ ਟੈਸਟ ਸਟੀਰੋਇਡ ਐਂਡ ਗਰੋਥ ਹਾਰਮੋਨਸ। ਤੇ ਬਾਕੀ ਕਹਿੰਦੇ ਆ ਕਿ ਮੈਜੋਰਟੀ ਕਬੱਡੀ ਪਲੇਅਰਸ ਬਾਡੀਜ਼ ਆਰ ਅਨਬਲੀਵੇਬਲ ਅਨਨੈਚੁਰਲ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਡਾਕਟਰ ਸਾਹਿਬ, ਤੇ ਇਹ ਬਹੁਤ ਪਹਿਲਾਂ ਦਾ ਜੀ ਡਾਕਟਰ ਅਮਰਜੀਤ ਸਿੰਘ ਮੋਰ ਮੈਡੀਕਲ ਪ੍ਰੈਕਟੀਸ਼ਨਰ ਨੇ, ਇਹਨਾਂ ਦੀ ਆਬਜ਼ਰਵੇਸ਼ਨ ਹੈ, ਹੀ ਵਾਜ਼ ਪ੍ਰੈਜੈਂਟ ਦੇਅਰ ਹਨਾ। ਤੇ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਦਾ ਵੀ ਲੇਖ ਆ ਗਿਆ ਜਿਹੜਾ ਆਪਾਂ ਜਲਦੀ ਹੀ ਸ਼ੇਅਰ ਕਰਾਂਗੇ। ਤੇ ਮਿੰਟੂ ਜੀ ਉਹ ਕਹਿੰਦੇ ਅਸੀਂ ਤੁਹਾਨੂੰ ਨੈਕਸਟ ਵੀਕ ਦੇਖਾਂਗੇ ਐਡਲੇਡ ਚ ਆ ਕੇ, ਹਾਂਜੀ ਆ ਰਹੇ ਨੇ ਤੁਹਾਡੇ ਕੋਲ,
ਕੋਈ ਚੱਕਰ ਨਹੀਂ ਜ਼ਰੂਰ।
ਹਾਂਜੀ ਤਾਂ ਰਾਜਵਿੰਦਰ ਹੁਣੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਾਜਵਿੰਦਰ ਤੇ ਹਰਪ੍ਰੀਤ ਐਲਬਰੀ ਤੋਂ। ਸੋ ਮਿੰਟੂ ਜੀ ਖਬਰਾਂ ਦੇ ਵੱਲ ਆਪਾਂ ਹੋਰ ਗਾਂਹ ਤੁਰਦੇ ਹਾਂ, ਤੇ ਚਾਰ ਜ਼ਿਲ੍ਹਿਆਂ ਚ ਇੰਟਰਨੈਟ ਤੋਂ ਬਾਅਦ ਮੈਨੂੰ ਲੱਗਦਾ ਹੁਣ ਖਬਰ ਇਹ ਆਣਗੀ ਕਿ ਇਹ ਹੈਡਲਾਈਨ ਇਹ ਹੋਣੀ ਚਾਹੀਦੀ ਵੀ ਲੋਕਾਂ ਨੇ ਕਿਵੇਂ ਕੱਟੀ ਰਾਤ ਬਿਨਾ 24 ਘੰਟੇ ਇੰਟਰਨੈਟ ਬੰਦ ਸੀ। ਤੇ ਉਨ੍ਹਾਂ ਨੂੰ ਮਤਲਬ ਖਬਰ ਇਹ ਆ ਰਹੀ ਸੀ, ਕਹਿੰਦੇ ਵੀ ਚਾਰ ਜ਼ਿਲ੍ਹਿਆਂ ਚ ਪੂਰਨ ਸ਼ਾਂਤੀ ਆ, ਸਤਿਯੁਗ ਦਾ ਮਾਹੌਲ ਬਣ ਗਿਆ ਕਿਉਂਕਿ ਇੰਟਰਨੈਟ ਬੰਦ ਹੋ ਗਿਆ। ਸੋ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਸ਼ੁਰੂ ਕੀਤਾ, ਪਿੰਡ ਚ ਬਾਹਰ ਗਲੀਆਂ ਚ ਫਿਰਨਾ ਸ਼ੁਰੂ ਕੀਤਾ, ਆਪਣੇ ਖੇਤਾਂ ਨੂੰ ਜਾਣਾ ਸ਼ੁਰੂ ਕੀਤਾ, ਉਥੇ ਦੇਖ ਕੇ ਆਏ, ਆਪਣੇ ਕੁੱਤਿਆਂ ਬਿੱਲਿਆਂ ਨੂੰ ਰੋਟੀ ਪਾਈ ਇਸ ਮਤਲਬ ਬੰਦ ਦੇ ਦੌਰਾਨ। ਤੇ ਉਹਨਾਂ ਨੇ ਆਪਣੇ ਘਰਦਿਆਂ ਨੂੰ ਵੀ ਦੇਖਿਆ, ਉਹਨਾਂ ਨਾਲ ਬੈਠ ਕੇ ਗੱਲਾਂ ਵੀ ਕੀਤੀਆਂ, ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਅੱਛਾ ਇਹ ਬੰਦੇ ਵੀ ਵਧੀਆ ਬੰਦੇ ਆ, ਇਹਨਾਂ ਨਾਲ ਵੀ ਗੱਲ ਕਰ ਲੈਣੀ ਚਾਹੀਦੀ ਕਿਤੇ ਕਿਤੇ। ਤਾਂ ਸਾਰਾ ਫਿਰ ਉਹਨੇ ਨਜ਼ਾਰਾ ਦੇਖਿਆ, ਉਹਨੇ ਫਿਰ ਸੂਰਜ ਚੜਦਾ ਵੀ ਦੇਖਿਆ, ਡੁੱਬਦਾ ਵੀ ਦੇਖਿਆ, ਬਾਹਰ ਨਿਕਲ ਕੇ ਤਾਰਿਆ ਵੀ ਦੇਖਿਆ, ਅੱਛਾ ਵੀ ਤਾਰੇ ਵੀ ਹੁੰਦੇ ਆ ਹਨਾ ਦੁਨੀਆਂ ਦੇ ਉੱਤੇ, ਇਹ ਵੀ ਕੋਈ ਚੀਜ਼ ਹੈ। ਸੋ ਪਰ ਉਹਨਾਂ ਨੇ ਜਾਣਨਾ ਚਾਹਿਆ, ਪਹਿਲਾਂ ਉਹਨਾਂ ਨੇ ਗੂਗਲ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਹੁੰਦੇ ਕੀ ਆ, ਸਮਾਨ ਚ ਚਮਕ ਕੀ ਰਹੇ ਨੇ, ਪਰ ਉਹਨਾਂ ਨੂੰ ਪਤਾ ਨਹੀਂ ਲੱਗਿਆ। ਫਿਰ ਉਹਨਾਂ ਨੇ ਕਿਸੇ ਸਿਆਣੇ ਨੂੰ ਪੁੱਛਿਆ, ਉਹਨਾਂ ਨੇ ਦੱਸਿਆ ਵੀ ਕਾਕਾ ਜੀ ਇਹ ਤਾਰੇ ਹੁੰਦੇ ਨੇ ਹਨਾ। ਸੋ ਫਿਰ ਉਹਨਾਂ ਨੂੰ ਪਤਾ ਲੱਗਿਆ। ਸੋ ਇੰਟਰਨੈਟ ਬੰਦ ਹੋਣ ਦੇ ਬੜੇ ਫਾਇਦੇ ਕਹਿੰਦੇ ਦੱਸੇ ਗਏ ਨੇ ਰਾਤੀ। ਤਾਂ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਇੰਟਰਨੈਟ ਦੇ ਉੱਤੇ ਪਏ ਕਲੇਸ਼। ਕਲੇਸ਼ ਤੋਂ ਬਾਅਦ ਚੱਲੀ ਗੋਲੀ, ਗੋਲੀ ਤੋਂ ਬਾਅਦ ਬੰਦਾ ਹਸਪਤਾਲ ਚਲੇ ਗਿਆ। ਪਰਮੀਸ਼ ਵਰਮਾ ਤੇ ਹਮਲਾ ਹੋਇਆ ਪਰਸੋਂ ਰਾਤੀ ਤੇ ਗੈਂਗਸਟਰ ਨੇ ਜਿੰਮੇਵਾਰੀ ਲਈ, ਇਕ ਨੀ ਦੋ ਗੈਂਗਸਟਰ ਨੇ ਜਿੰਮੇਵਾਰੀ ਲਈ ਆ। ਹੁਣ ਪੁਲਿਸ ਜਿਹੜੀ ਆ ਉਹ ਦੋਨੇ ਛਛੋਪੰਚ ਪਈ ਹੋਈ ਆ ਵੀ ਇਹਨਾਂ ਦੋਨਾਂ ਚ ਸੱਚਾ ਕੌਣ ਹੈ। ਜਿੰਮੇਵਾਰੀ ਗੋਲੀ ਇਕ ਦੇ ਲੱਗੀ ਆ, ਜਿੰਮੇਵਾਰੀਆਂ ਦੋ ਨੇ ਲਈਆਂ, ਕਿਉਂਕਿ ਉਹ ਗੈਂਗਸਟਰ ਕਹਿੰਦੇ ਇਕ ਗੋਲੀ ਨੀ ਲੱਗੀ, ਦੋ ਗੋਲੀਆਂ ਲੱਗੀਆਂ, ਇਕ ਸਾਡੀ ਲੱਗੀ ਇਕ ਸਾਡੀ ਲੱਗੀ। ਤੁਹਾਡਾ ਕੀ ਖਿਆਲ ਹੈ ਜੀ, ਇਹ ਕੀ ਘਟਨਾਕ੍ਰਮ ਹੈ?
ਦੇਖੋ ਬੜੀ ਅਜੀਬ ਜੀ ਸਥਿਤੀ ਪੈਦਾ ਹੋਈ ਆ। ਵੈਸੇ ਮੈਨੂੰ ਜਿਆਦਾ ਮੈਂ ਫਾਲੋ ਨਹੀਂ ਕਰ ਰਿਹਾ ਸੀ ਪਰਮੀਸ਼ ਬਾਰੇ, ਪਰਮੀਸ਼ ਬਾਰੇ ਮੈਨੂੰ ਇੰਨਾ ਕੁ ਪਤਾ ਸੀ, ਮੁੰਡਾ ਇੱਥੇ ਡਾਇਰੈਕਸ਼ਨ ਕਰਦਾ ਸੀ, ਪਿੱਛੇ ਜੇ ਇੱਕ ਛੋਟੀ ਫਿਲਮ ਬਣਾਈ ਸੀ ਸਾਡੇ ਮਾਨਯੋਗ ਪ੍ਰੋਫੈਸਰ ਸਤੀਸ਼ ਵਰਮਾ ਹੋਰਾਂ ਦੇ ਬੇਟੇ ਆ, ਤੇ ਉਹਨਾਂ ਨਾਲ
ਮੈਂ ਥੋੜਾ ਦੱਸ
ਜੀ ਜੀ ਜ਼ਰੂਰ ਤੁਸੀਂ।
ਮੈਂ ਪਰਮੀਸ਼ ਨੂੰ ਮਿਲਿਆ ਦੋ ਤਿੰਨ ਵਾਰੀ, ਸਿਡਨੀ ਨਾ ਐਜ਼ ਅ ਸਟੂਡੈਂਟ ਆਇਆ ਸੀਗਾ 2008-09 ਦੇ ਵਿੱਚ, ਜਦੋਂ ਅਸੀਂ ਸਤਿੰਦਰ ਸਰਤਾਜ ਨੂੰ ਬੁਲਾਇਆ ਸੀ ਤੇ ਨਾਲ ਉਹਨਾਂ ਦੇ ਡਾਕਟਰ ਸਤੀਸ਼ ਵਰਮਾ ਵੀ ਸੀ ਐਂਕਰ, ਤੇ ਉਦੋਂ ਮਿਲਣ ਦਾ ਮੌਕਾ ਮਿਲਿਆ। ਉਹ ਤੋਂ ਬਾਅਦ ਵੀ ਮਿਲੇ ਤੇ ਉਹ ਐਜ਼ ਅ ਸਟੂਡੈਂਟ ਉਹਨਾਂ ਨੇ ਇੱਥੇ ਪੜ੍ਹੇ ਆ, ਪੱਕੇ ਹੋਏ ਆ, ਤੇ ਉਹ ਤੋਂ ਬਾਅਦ ਇੱਥੇ ਵੀ ਉਹ ਫਿਲਮਾਂ ਦਾ ਕਰਦੇ ਰਹੇ ਜੋ ਸੀਗਾ ਉਹਨਾਂ ਦਾ, ਹੁਣ ਇੰਡੀਆ ਗਏ ਹੋਏ ਨੇ ਪਰਮੀਸ਼, ਤੇ ਔਰ ਇੰਡੀਆ ਦੇ ਵਿੱਚ ਵੀ ਉਹ ਗੀਤ ਵਗੈਰਾ ਕਰ ਰਹੇ ਨੇ, ਫਿਲਮਾਂ ਬਣਾ ਰਹੇ ਨੇ, ਕਾਫੀ ਵੱਡੇ ਨਾਵਾਂ ਦੇ ਨਾਲ ਉਹਨਾਂ ਨੇ ਮਤਲਬ ਸ਼ੂਟ ਕੀਤਾ ਆ, ਜਿਹੜੇ ਗੀਤਾਂ ਦੇ ਵੀਡੀਓ ਹੁੰਦੇ ਨੇ ਉਹ। ਪਰ ਪਿੱਛੇ ਜੇ ਮੈਨੂੰ ਲੱਗਦਾ ਹੈ ਕਿ ਖਿੱਚੋਤਾਣ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ, ਗੈਂਗਸਟਰਾਂ ਦੇ ਨਾਲ ਲੜਾਈਆਂ ਘੜਾਈਆਂ ਹੋਈਆਂ ਤੁਹਾਡਾ, ਇਹ ਤੋਂ ਬਾਅਦ ਹੁਣ ਤੁਸੀਂ ਦੱਸੋ।
ਦੇਖੋ ਮੈਨੂੰ ਇਹ ਇੰਨਾ ਕੁ ਤਾਂ ਪਤਾ ਵੀ ਖਿੱਚ ਉਹਨਾਂ ਨੂੰ ਵਾਰਨਿੰਗ ਇੱਕ ਦੂਜੇ ਕੋਈ ਕਹਿ ਗਰੁੱਪ ਵਾਰਨਿੰਗਾਂ ਦੇ ਰਹੇ ਸੀ ਕਿਸੇ ਕਾਰਨਾਂ ਕਰਕੇ, ਪਰ ਮੈਨੂੰ ਉਹ ਕਾਰਨ ਅੱਜ ਹੁਣ ਪੜਤਾਲਣਾ ਪੈਣਾ ਜ਼ਰੂਰ ਵੀ ਕਾਰਨ ਕੀ ਆ। ਤਾਂ ਉਹ ਉਦੋਂ ਬਾਅਦ ਫਿਰ ਕੱਲ ਆਪਣੀ ਕਿਸੇ ਉਹ ਫਿਲਮ ਦੀ ਪ੍ਰਮੋਸ਼ਨ ਦੇ ਚੱਕਰ ਦੇ ਵਿੱਚ ਅਲਾਂਟੇ ਮਾਲ ਚੋਂ ਵਾਪਸ ਬਾਹਰ ਆ ਰਹੇ ਸੀ, ਤਾਂ ਉਨ੍ਹਾਂ ਨੂੰ ਕਹਿੰਦੇ 5-6 ਨੌਜਵਾਨ ਇੱਕ ਕਾਰ ਚ ਬੈਠੇ ਸੀ, ਉਨ੍ਹਾਂ ਨੇ ਕਾਰ ਨੂੰ ਉਨ੍ਹਾਂ ਨੂੰ ਘੇਰ ਕੇ ਤੇ ਉਨ੍ਹਾਂ ਦੇ ਗੋਲੀਆਂ ਮਾਰੀਆਂ, ਗੋਲੀਆਂ ਉਨ੍ਹਾਂ ਦੇ ਇੱਕ ਮਿਲਾ ਦਾ ਲੱਤ ਜਾਂ ਨਿਚਲੇ ਹਿੱਸੇ ਚ ਲੱਗੀ ਆ, ਤੇ ਪਰ ਉਨ੍ਹਾਂ ਨੇ 11 ਘੰਟੇ ਪਹਿਲਾਂ ਸਟੇਟਸ
ਪਾਇਆ,
11 ਘੰਟੇ ਪਹਿਲਾਂ ਉਨ੍ਹਾਂ ਨੇ ਸਟੇਟਸ ਪਾਇਆ ਵੀ ਮੈਂ ਠੀਕ ਠਾਕ ਆ, ਤੇ ਉਨ੍ਹਾਂ ਨੇ ਇਹ ਵੀ ਲਿਖਿਆ ਵੀ ਮੈਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਰੱਬ ਸਭ ਦਾ ਭਲਾ ਕਰੇ, ਉਨ੍ਹਾਂ ਨੇ ਇੰਨਾ ਕੁ ਲਿਖਿਆ ਤੇ। ਪਰ ਦੂਜੇ ਪਾਸੇ ਉਹ ਜਿਹੜੇ ਉਹ ਗੈਂਗਸਟਰ ਆ ਉਹ ਵੀ ਆਪਣੀਆਂ ਫੋਟੋਆਂ ਦੇ ਨਾਲ ਤੇ ਉਹ ਪੋਸਟਰਾਂ ਪਾਈਆਂ ਰਹੇ ਆ ਵੀ ਅਸੀਂ ਉਹਨੂੰ ਸਬਕ ਸਿਖਾਇਆ, ਅਸੀਂ ਉਹਨੂੰ ਸਮਝਾਇਆ ਬਹੁਤ ਸੀ, ਹੁਣ ਉਹ ਜਿਹੜੀ ਕੀ ਮਸਲਾ ਸੀ ਜਾਂ ਹੋ ਰਹੇ ਆਪਾਂ ਆਉਣ ਵਾਲੇ ਪ੍ਰੋਗਰਾਮ ਚ ਪ੍ਰੋਪਰ ਵੇ ਨਾਲ ਇਹਨੂੰ ਸਮਝਾਂਗੇ। ਪਰ ਜਿੱਥੋਂ ਤੱਕ ਮੈਂ ਡਾਕਟਰ ਸਤੀਸ਼ ਵਰਮਾ ਨੂੰ ਜਾਣਦਾ, ਉਨ੍ਹਾਂ ਦਾ ਕਲਾ ਨਾਲ ਕਾਫੀ ਵੱਡਾ ਨਾਤਾ ਰਿਹਾ, ਪੰਜਾਬੀ ਨਾਲ ਕਾਫੀ ਵੱਡਾ ਨਾਤਾ ਰਿਹਾ, ਤੇ ਮੈਂ ਹੁਣ ਤੱਕ ਜੇ ਕਿਸੇ ਦੀ ਪਰਸਨਲ ਸਭ ਤੋਂ ਵੱਡੀ ਲਾਇਬ੍ਰੇਰੀ ਦੇਖੀ ਆ ਤਾਂ ਸਤੀਸ਼ ਵਰਮਾ ਨੇ। ਸਤੀਸ਼ ਵਰਮਾ ਦੇ ਘਰ ਜੇ ਤੁਸੀਂ ਜਾਓ, ਮੈਨੂੰ ਕਈ ਵਾਰ ਜਾਣ ਦਾ ਸਵਾਬ ਮਿਲਿਆ, ਮੈਂ ਜਦੋਂ ਵੀ ਜਾਂਦਾ ਉਨ੍ਹਾਂ ਨੂੰ ਮਿਲਦਾ, ਤਾਂ ਉਨ੍ਹਾਂ ਦੀ ਜਿਹੜੀ ਲਾਇਬ੍ਰੇਰੀ ਦੇ ਵਿਚ ਜਿੰਨੀਆਂ ਕਿਤਾਬਾਂ ਪਈਆਂ, ਮੈਂ ਇੰਨੀਆਂ ਤਾਂ ਬਹੁਤ ਸਾਰੀਆਂ ਆਮ ਜਿਹੜੀਆਂ ਲਾਇਬ੍ਰੇਰੀਆਂ ਖੁੱਲੀਆਂ ਹੁੰਦੀਆਂ ਸ਼ਹਿਰਾਂ ਚ, ਉਹ ਚ ਨੀ ਪਈਆਂ ਦੇਖੀਆਂ ਹੋਣੀਆਂ। ਤੇ ਉਹ ਕਹਿੰਦੇ ਆ ਵੀ ਮੈਂ ਕੱਲੀ ਕੱਲੀ ਕਿਤਾਬ ਪੜ੍ਹੀ ਆ, ਤੇ ਕਾਫੀ ਬਾਸਟਨ ਦੀ ਨੌਲੇਜ ਆ, ਸਟੇਜ ਦੇ ਉੱਤੇ ਕਾਫੀ ਵੱਡੀ ਪਕੜ ਰਹੀ ਆ ਉਨ੍ਹਾਂ ਦੀ ਐਜ਼ ਏ ਉਨ੍ਹਾਂ ਦੀ ਐਂਕਰ ਵੀ। ਤੇ ਗੁਰਦਾਸ ਮਾਨ ਦਾ ਜਿਹੜਾ ਸਫ਼ਰ ਆ ਉਹਦੇ ਬਾਰੇ ਅਕਸਰ ਕਿਹਾ ਜਾਂਦਾ ਵੀ ਉਹ ਵੀ ਉਹਦੇ ਚ ਵੀ ਸ਼ੁਰੂਆਤੀ ਸਫ਼ਰ ਚ ਪਰਮੀਸ਼ ਆਪਣੇ ਡਾਕਟਰ ਵਰਮਾ ਸਤੀਸ਼ ਵਰਮਾ ਹੋਰਾਂ ਦਾ ਕਾਫੀ ਵੱਡਾ ਰੋਲ ਰਿਹਾ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੇ ਪਰਮੀਸ਼ ਕਲਾ ਨਾਲ ਜਾਂ ਇਸ ਪਾਸੇ ਜੁੜਿਆ ਜਾਂ ਕੰਮ ਕੀਤਾ ਤਾਂ ਉਹਦੇ ਪਿੱਛੇ ਜਿਹੜੀਆਂ ਜੜਾਂ ਉਹ ਸਤੀਸ਼ ਵਰਮਾ ਹੋਰਾਂ ਦੀਆਂ ਲਾਈਆਂ ਹੋਈਆਂ। ਤੇ ਹੁਣ ਜਿਹੜੀ ਅਸਲੀ ਗੱਲ ਕੀ ਸੀ, ਕਿੱਥੇ ਆ ਕੇ ਕੀ ਕਿਉਂ ਇਨ੍ਹਾਂ ਦੇ ਆਪਸ ਵਿਚ ਟਸਣ ਪਈ, ਇਹਦੀ ਆਪਾਂ ਬਰੀਕੀ ਨਾਲ ਜਾਣਕਾਰੀ ਕੱਲ ਨੂੰ ਜਾਂ ਕਿਸੇ ਹੋਰ ਪ੍ਰੋਗਰਾਮ ਚ ਜ਼ਰੂਰ ਕਰਾਂਗੇ।
ਮਿੰਟੋ ਜੀ, ਜਿਹੜਾ ਜਿੰਮੇਵਾਰੀ, ਮਾਫ ਕਰਨਾ ਮੇਰੀ ਥੋੜੀ ਆਵਾਜ਼ ਫਲਕਚੁਏਟ ਹੋ ਰਹੀ, ਜਿਹੜੀ ਜਿੰਮੇਵਾਰੀ ਲਈ ਆ ਉਹ ਜਿਹੜਾ ਗੈਂਗਸਟਰ ਹੈ ਹਨਾ, ਦੋ ਗੈਂਗਸਟਰਾਂ ਨੇ ਲਈ ਆ ਹਨਾ, ਤੇ ਉਹ ਸਭ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਗੈਂਗਸਟਰ ਦਿਲਪ੍ਰੀਤ ਸਿੰਘ ਹੈ ਨਾ, ਉਹਨੇ ਜ਼ਿੰਮੇਵਾਰੀ ਲਈ ਉਸ ਨੇ ਫੇਸਬੁੱਕ ਤੇ ਲਿਖਿਆ ਕਿ ਪੁਰਾਣੀ ਦੁਸ਼ਮਣੀ ਤੇ ਚਲਦਿਆਂ ਪਰਮੇਸ਼ ਨੂੰ ਗੋਲੀਆਂ ਮਾਰੀਆਂ ਗਈਆਂ। ਤੇ ਦੁਪਹਿਰ ਤੱਕ ਜਿਹੜਾ ਸੀਗਾ ਉਹ ਸੰਪਤ ਨਹਿਰਾ ਗੈਂਗ, ਜਿਹੜਾ ਪੰਜਾਬ ਦਾ ਬਹੁਤ ਉਹ ਵੀ ਖਤਰਨਾਕ ਗੈਂਗ, ਉਨ੍ਹਾਂ ਨੇ ਵੀ ਇਸ ਦੀ ਘਟਨਾ ਦੀ ਜ਼ਿੰਮੇਵਾਰੀ ਲੈ ਲਈ ਹੈ ਨਾ। ਤੇ ਬਾਕੀ ਮੋਹਾਲੀ ਦੇ SSP ਕੁਲਦੀਪ ਸਿੰਘ ਚਾਹਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾਊਗੀ। ਚਲੋ, ਦੋ ਗੈਂਗਾਂ ਨੇ ਜ਼ਿੰਮੇਵਾਰੀ ਲੈ ਲਈ, ਹੁਣ ਇਹ ਦੇਖੋ ਇੱਕ ਗੈਂਗ ਤਾਂ ਝੂਠ ਬੋਲਦਾ, ਇਹ ਤਾਂ ਪਤਾ ਲੱਗ ਗਿਆ ਆਪਾਂ ਨੂੰ ਹੈ ਨਾ, ਵੀ ਗੋਲੀ ਤਾਂ ਇੱਕ ਨੇ ਮਾਰੀ ਹੋਊਗੀ। ਪਰ ਇੱਕ ਨਾ ਜਿਹੜਾ ਪਹਿਲਾ ਦਿਲਪ੍ਰੀਤ ਸਿੰਘ ਹੈ, ਉਹਦੀ ਆਪਾਂ ਥੋੜੀ ਗੱਲ ਕਰਨੀ ਹੈ। ਉਹਦਾ ਇੱਕ ਵੀਡੀਓ ਵੀ ਫਲੋਟ ਹੋ ਰਿਹਾ ਹੈ। ਵੀਡੀਓ ਦੇ ਵਿੱਚ ਉਹਨੇ ਚੰਡੀਗੜ੍ਹ ਦੇ ਹਾਈਕੋਰਟ ਦੇ ਮੂਹਰੇ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਰਪੰਚ ਆਇਆ ਹੋਇਆ ਸੀ ਤਰੀਕ ਭੁਗਤਣ ਵਾਸਤੇ, ਉਹਨੂੰ ਸ਼ਰੇਆਮ ਸੜਕ ਦੇ ਵਿਚਾਲੇ ਗੋਲੀ ਮਾਰੀ ਸੀ। ਸੋ ਉਹ ਬੜਾ ਖਤਰਨਾਕ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਗੋਲੀ ਮਾਰੀ ਹੈ, ਸ਼ਰੇਆਮ ਉਹਦਾ ਵੀਡੀਓ ਹੈ ਸਾਲ ਡੇਢ ਸਾਲ ਪਹਿਲਾਂ, ਤੇ ਉਹ ਗਲੀਆਂ ਚ ਕਿਵੇਂ, ਹਾਊ ਕਮ ਹੀ ਇਜ਼ ਨਾਟ ਅਰੈਸਟਿਡ, ਉਹ ਅਰੈਸਟ ਕਿਉਂ ਨਹੀਂ ਕੀਤਾ ਗਿਆ ਹਜੇ ਤੱਕ ਉਸ ਨੂੰ? ਮਤਲਬ ਉਹਦਾ ਵੀਡੀਓ ਹੈ ਗੋਲੀ ਮਾਰਦੇ ਦਾ, ਮਤਲਬ ਕਿਲਡ ਅ ਪਰਸਨ ਇਨ ਫਰੰਟ ਆਫ ਹਾਈ ਕੋਰਟ, ਡੇਢ ਸਾਲ ਹੋ ਗਿਆ, ਔਰ ਉਹ ਕਿਸ ਤਰ੍ਹਾਂ ਬਾਹਰ ਘੁੰਮ ਰਿਹਾ ਹੈ? ਮੈਨੂੰ ਇਹ ਮੇਰੀ ਗੱਲ ਸਮਝ ਤੋਂ ਬਾਹਰ ਹੈ।
ਜੀ ਜੀ ਜੀ, ਬਿਲਕੁਲ ਹੈਰਾਨੀ ਦੀ ਗੱਲ ਆ। ਇਹ ਚੀਜ਼ ਤਾਂ ਦੇਖਣੀ ਪੈਣੀ ਆ ਵੀ ਕਿਤੇ ਨਾ ਕਿਤੇ, ਕਈ ਵਾਰੀ ਇਹ ਸਿਆਸੀ ਸ਼ੈਲਟਰ ਦੇ ਹੇਠ ਜਾਣ ਵਾਲੇ ਲੋਕ ਹੁੰਦੇ ਆ, ਸਿਆਸੀ ਲੋਕ ਆ ਜਿਹੜੇ, ਉਹਨਾਂ ਦਾ ਇਹ ਇੱਕ ਬਣ ਚੁੱਕਿਆ, ਇੱਕ ਕਹਿ ਸਕਦੇ ਆ ਇੱਕ ਉਹਨਾਂ ਦਾ ਇੱਕ ਡਿਪਾਰਟਮੈਂਟ ਹੀ ਬਣ ਗਿਆ ਵੀ ਅਸੀਂ ਇਹੋ ਜਿਹੇ ਲੋਕਾਂ ਨੂੰ ਨਾਲ ਰੱਖੀਏ ਤੇ ਇਹੋ ਜਿਹੇ ਲੋਕਾਂ ਨੂੰ ਨਾਲ ਲੈ ਕੇ ਚੱਲੀਏ ਜਿਹਦੇ ਨਾਲ ਕਿ ਸਾਨੂੰ ਸਾਡੀ ਕੱਲ ਨੂੰ ਕਿਤੇ ਦਹਿਸ਼ਤ ਬਣਾਉਣੀ ਪੈ ਜੇ, ਕਿਤੇ ਸਾਨੂੰ ਧੱਕਾ ਕਰਨਾ ਪੈ ਜੇ ਤਾਂ ਸਾਨੂੰ ਇਹ ਕੰਮ ਦੇਣ। ਸੋ ਉਥੋਂ ਹੀ ਗੈਂਗਸਟਰ ਜਿਹੜੇ ਇਹ ਪੈਦਾ ਹੋਏ ਆ ਜੀ।
ਹਾਂਜੀ, ਸੋ ਇਹ ਤੇ ਮਤਲਬ ਆਪਾਂ ਨੂੰ ਥੋੜਾ ਜਿਹਾ ਸੋਚਣਾ ਬਣਦਾ ਕਿ ਪਰਮੇਸ਼ ਦੇ, ਚਲੋ ਜਿਹੜੀ ਗਾਇਕੀ ਦੀ ਗੱਲ ਹੈ, ਗਾਇਕੀ ਦੇ ਵਿਚ ਥੋੜੀ ਜਿਹੀ ਲੱਚਰਤਾ ਤਾਂ ਹੈਗੀ ਆ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਜਦੋਂ ਹੁਣ ਆਪਾਂ ਗਾਉਂਦੇ ਆ ਜਾਂ ਕੁਝ ਵੀ ਗੀਤ ਗਾਉਂਦੇ ਆ ਤੇ ਚੱਕ ਲਓਏ, ਰੱਖ ਲਓਏ, ਹਥਿਆਰ ਹੋਏ, ਧੱਕ ਪੈ ਗਈ ਹੋਏ, ਹਨਾ, ਚੈਂਪੀਅਨ ਹੋਏ, ਹਨਾ, ਐ ਕਰਤਾ ਓ ਕਰਤਾ, ਜਿਹੜੀ ਇਹ ਚੈਂਪੀਅਨਸ਼ਿਪ ਹੈ, ਮਤਲਬ ਜੋ ਵੀ ਇਹ ਕਰਦੇ ਆ, ਇਹਦਾ ਬਹੁਤ ਅਸਰ ਪੈਂਦਾ ਆ। ਆਪਾਂ ਪਹਿਲਾਂ ਵੀ ਇਹਦੇ ਬਾਰੇ ਬਹੁਤ ਡਿਸਕਸ਼ਨ ਕਰ ਚੁੱਕੇ ਆ ਕਿ ਮਾਨਸਿਕਤਾ ਤੇ ਬਹੁਤ ਮਤਲਬ ਇਹਦਾ ਪੈਂਦਾ। ਹੁਣ ਅਸੀਂ 31 ਰਾਗਾਂ ਦਾ ਕੀਰਤਨ ਕਰਵਾਇਆ ਸਾਰੇ ਆਸਟ੍ਰੇਲੀਆ ਦੇ ਵਿਚ, ਤੇ ਮਿੰਟੂ ਜੀ ਉਹਦੇ ਅਸੀਂ ਅਸਰ ਦੇਖੇ, ਹਨਾ, ਮੈਂ ਆਪਣੇ ਤੇ ਅਸਰ ਦੇਖਿਆ, ਹਨਾ, ਕਿਉਂਕਿ ਮੈਂ ਤਾਂ ਨਾਲ ਰਿਹਾ। ਜਿਹੜੀ ਸੰਗਤ ਉਹ ਸੁਣਦੀ ਸੀ ਉਹ ਸਹਿਜ ਚਲ ਜਾਂਦੀ ਸੀ, ਉਹ ਬਿਸਮਾਦ ਚਲ ਜਾਂਦੀ ਸੀ, ਉਹਦਾ ਦਿਲ ਕਰਦਾ ਸੀ ਵੀ ਅਸੀਂ ਰੂਹਾਨੀਅਤ ਨੂੰ ਟੱਚ ਕਰੀਏ, ਹਨਾ। ਦੂਜੇ ਪਾਸੇ ਇਹੋ ਜਿਹੇ ਗੀਤ ਨੇ, ਇਹੋ ਜਿਹੇ ਮੇਲਿਆਂ ਦੇ ਵਿਚ ਗੀਤ ਗਾਏ ਜਾਂਦੇ ਨੇ, ਚੱਕ ਲੋ ਥੱਕ ਲੋ, ਉਥੇ ਗੀਤ ਤੋਂ ਇਮੀਡੀਏਟਲੀ ਬਾਅਦ ਲੜਾਈ ਹੋ ਜਾਂਦੀ ਆ, ਹਨਾ, ਇੱਕ ਕੀਰਤਨ ਤੋਂ ਬਾਅਦ ਇਮੀਡੀਏਟਲੀ ਬਾਅਦ ਬੰਦਾ ਮਤਲਬ ਆਪਣੀ ਜ਼ਿੰਦਗੀ ਦੇ ਮਤਲਬ ਸਮਝਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ, ਤੇ ਇੱਕ ਫੰਕਸ਼ਨ ਤੋਂ ਬਾਅਦ ਲੜਾਈ ਹੋ ਪੈਂਦੀ ਆ। ਸੋ ਸੰਗੀਤ ਦਾ, ਗੀਤ ਦਾ ਬਹੁਤ ਵੱਡਾ ਰੋਲ ਹੈ ਸਾਡੀ ਮਾਨਸਿਕਤਾ ਦੇ ਵਿਚ, ਤੇ ਮੈਨੂੰ ਲੱਗਦਾ ਕਿ ਇਨ੍ਹਾਂ ਨੇ ਜਿਹੜੇ ਹੁਣ ਕਮੈਂਟ ਇਹ ਵੀ ਆ ਰਹੇ ਸੀ, ਮੈਂ ਪੜ੍ਹ ਰਿਹਾ ਸੀ ਵੀ ਜਿਹੜੇ ਸਿੰਗਰ ਨੇ ਉਹ ਚੱਕ ਚਕਾ ਕੇ, ਫੂਕ ਛਕਾ ਛਕਾ ਕੇ ਗੈਂਗਸਟਰ ਬਣਾਉਂਦੇ ਨੇ, ਗੈਂਗਸਟਰ ਜਿਹੜੇ ਨੇ ਉਹ ਫਿਰ ਮਤਲਬ ਡਰੱਗ ਚੱਲਦਾ, ਸਾਰਾ ਕੁਝ ਚੱਲਦਾ, ਮੁੜ ਕੇ ਫਿਰ ਉਹੀ ਸਿੰਗਰਾਂ ਨੂੰ ਪਾਲਦੇ ਨੇ, ਸਿੰਗਰਾਂ ਨੂੰ ਉਹ ਚੱਕਦੇ ਨੇ। ਇਹ ਵੀ ਇੱਕ ਮਿੰਟੂ ਜੀ ਇੱਕ ਰੁਝਾਨ ਹੈ ਕਬੱਡੀ ਦੇ ਵਿਚ ਵੀ, ਆਪਾਂ ਇਹ ਦੇਖਿਆ ਕਿ ਸਿੰਗਰ ਪਹਿਲਾਂ ਇਨ੍ਹਾਂ ਨੂੰ ਚੱਕਦੇ ਨੇ, ਨਾ ਮੰਡੀਰ ਨੂੰ ਚੱਕਦੇ ਨੇ, ਉਨ੍ਹਾਂ ਨੂੰ ਗੈਂਗਸਟਰ ਬਣਾਉਂਦੇ ਨੇ, ਫਿਰ ਉਹ ਜਿਹੜੇ ਗੈਂਗਸਟਰ ਹੈ ਉਹ ਪੈਸਾ ਤੇ ਲੱਕ ਇਕੱਠਾ ਕਰਦੇ, ਫਿਰ ਉਹ ਸਿੰਗਰਾਂ ਦੇ ਉਹ ਸ਼ੋਅ ਕਰਾਉਂਦੇ ਨੇ, ਪੈਸੇ ਉਨ੍ਹਾਂ ਨੂੰ ਦਿੰਦੇ ਨੇ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ, ਜਿਹੜਾ ਬਿਜ਼ਨਸ ਮਾਡਲ ਹੈ?
ਬਿਲਕੁਲ ਜੀ ਬਿਲਕੁਲ, ਇਹਦੇ ਚ ਕੋਈ ਦੋ ਰਾਇ ਨੀ। ਅਸੀਂ ਇਹ ਚੀਜ਼ਾਂ ਦਾ ਬਹੁਤ ਪਹਿਲਾਂ ਰੌਲਾ ਪਾਉਣ ਲੱਗ ਗਏ ਸੀਗੇ ਵੀ ਬਚੋ ਬਚੋ, ਇਹ ਚੀਜ਼ਾਂ ਬਹੁਤ ਖਤਰਨਾਕ ਆ, ਆਉਣ ਵਾਲੇ ਦਿਨਾਂ ਦੇ ਵਿਚ ਸਮਾਜ ਲਈ ਘੁਣ ਦਾ ਕੰਮ ਕਰਨਗੀਆਂ, ਨਵੀਂ ਜਨਰੇਸ਼ਨ ਨੂੰ ਖਤਮ ਕਰਨਗੀਆਂ। ਪਰ ਉਦੋਂ ਇਹੀ ਕਿਹਾ ਗਿਆ ਜੀ ਆਧੁਨਿਕਤਾ ਦੇ ਤੌਰ ਦੇ ਉੱਤੇ ਗੱਲਾਂ ਆਉਂਦੀਆਂ, ਆਧੁਨਿਕ ਲੋਕ ਏਦਾਂ ਹੀ ਕਰਦੇ ਆ, ਸਾਨੂੰ ਪਿਛਾਂਹ ਖਿੱਚੀ ਸੋਚ ਦੇ ਲੋਕ ਕਿਹਾ ਗਿਆ, ਪਛੜੇ ਸੋਚ ਕਿਹਾ ਗਿਆ, ਇਨ੍ਹਾਂ ਨੂੰ ਕੀ ਪਤਾ ਦੁਨੀਆਂ ਕਿਵੇਂ ਕੰਮ ਕਰਦੀ ਆ। ਉਦੋਂ ਹਨੀ ਸਿੰਘ ਵੇਲੇ ਮੈਨੂੰ ਲੱਖਾਂ ਦੀ ਗਿਣਤੀ ਚ ਲੋਕਾਂ ਨੇ ਗਾਲਾਂ ਕੱਢੀਆਂ ਵੀ ਇਹਨਾਂ ਨੂੰ ਪਤਾ ਹੀ ਨਹੀਂ ਹਨੀ ਸਿੰਘ ਚ ਕੀ ਟੈਲੈਂਟ ਆ। ਸੋ ਉਹ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ, ਉਹਦੇ ਨਤੀਜੇ ਸਾਹਮਣੇ ਆ ਰਹੇ, ਕਿਉਂਕਿ ਕੋਈ ਵੀ ਫਸਲ ਜਦੋਂ ਬੀਜਦੇ ਆ ਨਾ ਤੇ ਉਹਨੂੰ ਟਾਈਮ ਤਾਂ ਲੱਗਦਾ ਉੱਗਣ ਦੇ ਉੱਤੇ।
ਦੇਖੋ ਮੈਂ
ਉਹੀ ਟਾਈਮ ਲੱਗਿਆ ਜੀ
ਮਿੰਟੂ ਜੀ, ਦੇਖੋ ਆਪਾਂ ਗੱਲ ਕਰ ਰਹੇ ਸੀ ਵੀ ਤੁਹਾਨੂੰ ਲੋਕੀ ਗਾਲਾਂ ਕੱਢ ਰਹੇ ਸੀ, ਆਪਾਂ ਉਦੋਂ ਸਟੇਬਲ ਸੀਗੇ, ਅਸੀਂ ਉਨ੍ਹਾਂ ਨੂੰ ਇਹ ਕਰ ਰਹੇ ਸੀ ਵੀ ਤੁਸੀਂ ਸਾਨੂੰ ਗਾਲਾਂ ਕੱਢ ਰਹੇ ਆ, ਜਿਨ੍ਹਾਂ ਦੀ ਤੁਸੀਂ ਹਮਾਇਤ ਕਰ ਰਹੇ ਹੋ ਉਹ ਪੈਰੀਆਂ ਹੱਥ ਲਾ ਰਹੇ ਨੇ ਸਾਡੇ, ਠੀਕ ਹੈ ਨਾ। ਹੁਣ 2000 ਬੰਦੇ ਹੁਣ ਕਬੱਡੀ ਦੇ ਮਾਮਲੇ ਦੇ ਵਿਚ ਵੀ ਸਾਡੇ ਨਾਲ ਮਤਲਬ ਹੱਥੋਂ ਪਾਈ ਹੋਣ ਨੂੰ ਫਿਰਦੇ ਆ, ਮਤਲਬ ਫੇਸਬੁੱਕ ਤੇ ਵੀ ਸਾਨੂੰ ਬੜਾ ਮਾੜਾ ਚੰਗਾ ਬੋਲਦੇ ਆ ਹਨਾ, ਤੇ ਉਹ ਵੀ ਮਤਲਬ ਵੱਡੇ ਵੱਡੇ ਕਲੱਬਾਂ ਦੇ ਜਿਹੜੇ ਕੁਛ ਅਹੁਦੇਦਾਰ ਨੇ ਹਨਾ, ਅਸੀਂ ਉਨ੍ਹਾਂ ਨੂੰ ਕਹਿੰਦੇ ਆ ਵੀ ਭਾਈ ਜਿਹੜੇ ਜਿਹੜੇ ਫੜ ਹੋਏ ਹੋ ਜਾਂ ਜਿਹੜੇ ਉਹ ਤਾਂ ਮਾਫੀਆਂ ਮੰਗਣ ਨੂੰ ਫਿਰਦੇ ਆ ਹਨਾ, ਉਹਨੀ ਫਾਈਨ ਵੀ ਦੇਣੇ ਆ, ਉਹਨੀ ਮਾਫੀਆਂ ਵੀ ਮੰਗਣੀਆਂ, ਤੁਹਾਨੂੰ ਕਾਹਦੀ ਤਕਲੀਫ ਹੋਈ ਹੋ, ਤੁਸੀਂ ਕਿਉਂ ਮਤਲਬ ਮਤਲਬ ਹੁਣ ਮੈਂ ਕਹਿਣਾ ਨੀ ਚਾਹੁੰਦਾ, ਉਹ ਐਗਜ਼ਾਮਪਲ ਨੀ ਦੇਣਾ ਚਾਹੁੰਦਾ, ਵਾਈ ਯੂ ਡੂਇੰਗ ਦੈਟ, ਤੁਹਾਨੂੰ ਕੀ ਤਕਲੀਫ ਹੈ? ਜਿਹੜੇ
ਦੇਖੋ ਸੁਧਾਰ ਚਾਹੁੰਦੇ ਆ, ਡਰਾਮੇਬਾਜ਼ੀ ਚ ਸੁਧਾਰ ਚਾਹੁੰਦੇ ਆ, ਫੇਸਬੁੱਕਾਂ ਤੇ ਸੁਧਾਰ ਚਾਹੁੰਦੇ ਆ, ਗੱਲੀ ਬਾਤੀ ਸੁਧਾਰ ਚਾਹੁੰਦੇ ਆ, ਜ਼ਮੀਨੀ ਤੌਰ ਤੇ ਜੇ ਕੋਈ ਸੁਧਾਰ ਕਰਦਾ ਜਾਂ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਉਹਦੇ ਮੂਹਰੇ ਹੋ ਕੇ ਖੜ ਜਾਂਦੇ ਆ, ਫਿਰ ਬੁੱਧੀਜੀਵਤਾ ਝਾੜਦੇ ਆ। ਸੋ ਇਹ ਮੈਨੂੰ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਲੱਗੀ ਵੀ ਹੁਣ ਸਾਡੇ ਕੋਲ ਸਾਧਨ ਹੋ ਗਏ ਬੁੱਧੀਜੀਵਤਾ ਝਾੜਨ ਦੇ, ਜੇ ਅਗਲਾ ਟਾਈਮ ਅਗਲਾ ਹੁੰਦਾ ਕੰਮ ਤੇ ਜਿਹੜੇ ਢੰਗ ਨਾਲ ਪਹਿਲਾਂ ਮੀਡੀਆ ਕੰਮ ਕਰਦਾ ਸੀ ਜੇ ਉਹ ਢੰਗ ਹੁੰਦਾ ਫਿਰ ਕਿਸੇ ਨੇ ਕਿਹਨੂੰ ਪੁੱਛਣਾ ਸੀਗਾ, ਪਰ ਸਿਰਫ ਤੇ ਸਿਰਫ ਹੁਣ ਇਹ ਆ ਵੀ ਸਾਡੇ ਕੋਲ ਸਾਧਨ ਆ ਵੀ ਅਸੀਂ ਕੁਛ ਹੀ ਬੋਲ ਦਈਏ, ਕੁਛ ਹੀ ਲਿਖ ਦਈਏ ਤੇ ਉਹ ਲਿਖ ਸਕਦੇ ਆ, ਬੋਲ ਸਕਦੇ ਆ, ਬਸ ਇੰਨੀ ਕੁ ਗੱਲ ਆ, ਇਸ ਤੋਂ ਵੱਧ ਕੇ ਕੁਛ ਨੀ ਇਹਨਾਂ ਦੇ।
ਦੇਖੋ ਮਿੰਟੋ ਜੀ, 4-5 ਬੰਦੇ ਨੇ ਬਹੁਤ ਸਾਡੀ ਜਾਨ ਖਾਧੀ, ਐ ਕਰਦੇ ਆ ਤੁਸੀਂ, ਓ ਕਰਦੇ ਆ, ਫਲਾਨਾ ਕਰਦੇ ਆ, ਹੁਣ ਰਿਪੋਰਟ ਆ ਗਈ, ਸਾਰਾ ਪਾਰਦਰਸ਼ਤਾ ਹੋ ਗਈ, ਹੁਣ ਉਹੀ ਬੰਦੇ ਸੁਣ ਪਏ ਨੇ, ਸੁਣ ਕੀ ਮਤਲਬ ਬਾਕੀ ਬੰਦੇ ਵੀ, ਹੁਣ ਅਸੀਂ 3-4 ਹੀ ਆ ਜਿਹੜੇ ਰਿਪੋਰਟ ਨੂੰ ਨਸ਼ਰ ਕੀਤਾ ਜਾਂ ਸ਼ੇਅਰ ਕੀਤਾ ਜਾਂ ਲੋਕਾਂ ਨੂੰ ਦੱਸਿਆ ਹਨਾ, ਕਈ ਤਾਂ ਆਪਣੇ ਆਪ ਨੂੰ ਸੋ ਕਾਲਡ ਰਿਫੋਰਮਿਸਟ ਜਿਹੜੇ ਮਤਲਬ ਫੇਸਬੁੱਕ ਦੇ ਵੱਲੋਂ ਹਾਂ ਭਾਈ ਕਲੀਅਰ ਹੋਣਾ ਚਾਹੀਦਾ, ਐ ਹੋਣਾ ਚਾਹੀਦਾ, ਉਹ ਇਸ ਰਿਪੋਰਟ ਨੂੰ ਲਾਈਕ ਤੱਕ ਬਟਨ ਨੀ ਦੱਬਿਆ ਹੋਇਆ, ਮਤਲਬ ਉਹ ਪੜੀ ਵੀ ਨੀ ਹੋਣੀ ਔਰ ਲਾਈਕ ਵੀ ਨੀ ਦੱਬ ਰਿਹਾ ਉਹਨੇ, ਮਤਲਬ ਸ਼ੇਅਰ ਤਾਂ ਕੀ ਕਰਨਾ, ਸ਼ੇਅਰ ਤਾਂ ਬਾਅਦ ਦੀਆਂ ਗੱਲਾਂ ਹਨਾ, ਉਹ ਡਰਦੇ ਕਿਤੋਂ ਆ, ਡਰਦੇ ਉਹਨਾਂ 2-3 ਬੰਦਿਆਂ ਤੋਂ ਆ ਜਿਹੜੇ ਇਹਦੇ ਵਿਚ ਪੂਰੇ ਗੜਗੱਚ ਨੇ ਹਨਾ, ਉਹ ਹੁੰਦਾ ਨੀ ਤੁਹਾਡੇ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਮੈਨੂੰ ਕੀ ਯਾਰ ਅਸੀਂ ਐਵੇਂ ਪੰਗਾ ਲੈਣਾ ਕਿਸੇ ਨਾਲ ਹਨਾ, ਮੈਨੂੰ ਕੀ ਹਨਾ, ਪਰ ਗੱਲ ਤਾਂ ਇਹ ਪੰਗਾ ਲੈਣਾ ਫਿਰ ਲੋਕਾਂ ਨੂੰ ਸੁਝਾਅ ਦੇਣ ਲੱਗੇ ਮਤਲਬ ਆਪਣੇ ਪੂਰੇ ਕਰਨ ਲੱਗੇ, ਉਦੋਂ ਇਹ ਸਾਹ ਨੀ ਲੈਂਦੇ ਕਿਸੇ ਨੂੰ ਗੱਲ ਵੀ ਨੀ ਕਰਨ ਦਿੰਦੇ, ਜਦੋਂ ਕੋਈ ਕਰਦਾ ਆ ਫਿਰ ਉਹ ਫਿਰ ਮੈਂ ਕੀ ਲੈਣਾ, ਆਪਾਂ ਕਾਹਨੂੰ ਦੁਸ਼ਮਣੀਆਂ ਪਾਉਣੀਆਂ, ਦੁਸ਼ਮਣੀ ਕੌਣ ਪਾ ਰਿਹਾ, ਕੋਈ ਵੀ ਨੀ ਪਾ ਰਿਹਾ ਦੁਸ਼ਮਣੀ, ਤੁਸੀਂ ਸੱਚ ਨੂੰ ਸੱਚ ਨੀ ਕਹਿ ਸਕਦੇ, ਫਿਰ ਹਟ ਜਾਓ, ਇਹ ਕੰਮ ਕਰਨ ਹੀ ਹਟ ਜਾਓ ਤੁਸੀਂ, ਫਿਰ ਤੁਸੀਂ ਆ ਕੇ ਲੋਕਾਂ ਨੂੰ ਵੀ ਨਾ ਸਲਾਹਾਂ ਦਿਓ, ਐਂ ਕਰਨਾ ਚਾਹੀਦਾ, ਓ ਕਰਨਾ ਚਾਹੀਦਾ, ਜਿਹੜੇ ਕਰਦੇ ਆ ਫਿਰ ਉਹਨਾਂ ਨੂੰ ਕਰਨ ਦਿਓ, ਠੀਕ ਹੈ ਨਾ। ਪਰ ਕਈ ਲੋਕ ਦੇਖੇ ਨੇ, ਮੈਂ ਲਿਖਿਆ ਵੀ ਉਹਦੇ ਵਿਚ ਵੀ ਹੁਣ ਮੌਕਾ ਆ ਇਹਨੂੰ ਸ਼ੇਅਰ ਕਰਨ ਦਾ, ਹੁਣ ਮੌਕਾ ਆ ਆਪਣਾ ਸਟੈਂਡ ਦੱਸਣ ਦਾ, ਜਿਹੜੇ ਲੋਕ ਸਾਨੂੰ ਐਮਚਰ ਸੱਦੇ ਸੀ ਵੀ ਇਹ ਨਿਆਣੇ ਆ ਇਹ ਤਾਂ ਜੀ ਇਹਨਾਂ ਨੂੰ ਆਉਂਦਾ ਨੀ ਕੰਮ ਕਰਨਾ, ਉਹ ਹੁਣ ਉਹਨਾਂ ਦੇ ਦੰਦਲ ਪਈ ਪਈ ਆ, ਉਹਨਾਂ ਨੂੰ ਪਤਾ ਨੀ ਲੱਗ ਰਿਹਾ ਵੀ ਅਸੀਂ ਕੀ ਕਰੀਏ, ਸੱਚੀ ਰਿਪੋਰਟ ਆ ਗਈ, ਹੁਣ ਉਹਨੂੰ ਸ਼ੇਅਰ ਕਰਨ ਤੋਂ ਗੁਰੇਜ਼ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਬਿਆਨ ਹੀ ਇੱਦਾਂ ਦੇ ਦਾਗੇ ਹੋਇਆ ਪਹਿਲਾਂ, ਹੁਣ ਉਹਨਾਂ ਨੂੰ ਆਪਣੀ ਸ਼ਰਮ ਆ ਰਹੀ ਹੈ ਬੰਦਿਆਂ ਨੂੰ, ਔਰ ਬਹੁਤ ਸੀਨੀਅਰ ਬੰਦੇ ਆ ਸਾਡੀ ਸੋਸਾਇਟੀ ਦੇ, ਹੁਣ ਕਿਤੇ ਆਮੋ ਸਾਹਮਣੇ ਮਿਲਣਗੇ ਤਾਂ ਫਿਰ ਉਹਨਾਂ ਨੂੰ ਦੱਸਾਂਗੇ ਵੀ ਉਹ ਨਿਆਣੇ ਆ ਜਾਂ ਅਸੀਂ ਨਿਆਣੇ ਆ, ਮਤਲਬ ਰਿਪੋਰਟ ਦੇਖ ਕੇ ਫਿਰ ਦੱਸਾਂਗੇ ਉਹਨਾਂ ਨੂੰ, ਐਡੀ ਗੱਲ ਨਹੀਂ ਹੈਗੀ, ਸਾਡੇ ਚ ਵੀ ਫਿਰ ਹੁਣ ਹਿੰਮਤ ਹੈਗੀ ਆ, ਅਸੀਂ ਵੀ ਉਹਨਾਂ ਨੂੰ ਕਨਫਰੰਟ ਕਰਾਂਗੇ ਉਹਨਾਂ ਬੰਦਿਆਂ ਨੂੰ ਵੀ ਤੁਸੀਂ ਐਡੇ ਐਡੀਆਂ ਵੱਡੀਆਂ ਆਪਣੀਆਂ ਪੋਸਟਾਂ ਲਈ ਬੈਠੇ ਨੇ, ਵੱਡੇ ਵੱਡੇ ਅਦਾਰਿਆਂ ਦੀਆਂ ਤੁਸੀਂ ਚੌਧਰਾਂ ਕਰ ਰਹੇ ਹੋ, ਤੁਸੀਂ ਸੱਚ ਨੂੰ ਸੱਚ ਨਹੀਂ ਕਹਿ ਸਕਦੇ, ਜਿਹੜੇ ਸੱਚ ਦੇ ਨਾਲ ਖੜਦੇ ਆ ਉਹਨਾਂ ਨੂੰ ਤੁਸੀਂ ਨਿਆਣੇ ਸੱਦਦੇ ਆ, ਐਮਚਰ ਸੱਦਦੇ ਆ, ਯੂ ਸ਼ੁਡ ਬੀ ਅਸ਼ੇਮਡ ਆਫ ਯੂਰ ਸੈਲਫ ਹਨਾ, ਐਡੇ ਵੱਡੇ ਅਦਾਰਿਆਂ ਦੇ ਤੁਸੀਂ ਹੈਗੇ ਆ, ਯੂ ਡੋਂਟ ਡਿਜ਼ਰਵ ਟੂ ਬੀ ਦੇਅਰ ਹਨਾ, ਜਿਹੜੇ ਸੱਚ ਨੂੰ ਸੱਚ ਨਹੀਂ ਕਹਿ ਸਕਦੇ। ਖੈਰ ਮਿੰਟੂ ਜੀ, ਆਪਾਂ ਥੋੜੀ ਜਿਹੀ ਗੱਲਬਾਤ ਹੋਰ ਕਰਨੀ ਆ, ਪਰ ਇੱਕ ਨਾ ਗਾਣਾ ਬੜਾ ਡਿਮਾਂਡ ਦੇ ਵਿਚ ਆ ਹਨਾ, ਉਹ ਆਪਾਂ ਸੁਣਾਉਣਾ ਆ, ਤੇ ਇਹ ਹੁਣ ਦੇਖੋ ਹੈਪੀ ਮਨੀਲਾ ਕਈ ਗੀਤ ਕੱਢਦਾ ਸ਼ੁਕਲ ਦੇ ਤੌਰ ਤੇ, ਆਪਾਂ ਲਾ ਦਈਦੇ ਆ, ਇਹਨੂੰ ਵੀ ਉਦਾਂ ਦਾ ਹੀ ਸਮਝੋ, ਮੈਨੂੰ ਤਾਂ ਇਹ ਲੱਗਾ, ਤੇ ਇਹ ਗੌਰਵ ਸ਼ਰਮਾ ਬੜੀ ਡਿਮਾਂਡ ਕਰ ਰਹੇ, ਮੈਨੂੰ ਲੱਗਦਾ ਇਹਨਾਂ ਨੇ ਕਿਸੇ ਨੂੰ ਲਵਾਣਾ ਹੋਣਾ ਕਹਿ ਕੇ ਤਾਂ ਇਹ ਕਰ ਰਹੇ ਨੇ, ਸੱਚੀ ਗੱਲ ਇਹ ਵੀ ਨੀ ਦੱਸ ਰਹੇ। ਤੇ ਇੱਕ ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਦੇ ਉੱਤੇ ਹਰਮਨ ਰੇਡੀਓ ਦੇ ਵੈਬ ਪੇਜ ਦੇ ਉੱਤੇ ਲਾਈਵ ਵੀਡੀਓ ਚੱਲ ਰਿਹਾ, ਬ੍ਰੌਡਕਾਸਟ ਚੱਲ ਰਿਹਾ, ਅਮਰਦੀਪ ਹੁਣੀ ਪਹੁੰਚੇ ਹੋਏ ਨੇ ਗੁਰੂਦੁਆਰਾ ਕਰੇਗੀ ਬਰਨ ਸਾਹਿਬ ਦੇ ਵਿਚ, ਤੇ ਅੱਜ ਉਥੇ ਖਾਲਸਾ ਸਾਜਣਾ ਦਿਵਸ ਦੀ ਜਿਹੜੀ ਗਤੀਵਿਧੀਆਂ ਚੱਲ ਰਹੀਆਂ ਨੇ, ਤੇ ਫਿਲਹਾਲ ਇਸ ਵੇਲੇ ਨਿਸ਼ਾਨ ਸਾਹਿਬ ਚੜਾਇਆ ਜਾ ਰਿਹਾ, ਸੋ ਤੁਸੀਂ ਲਾਈਵ ਦੇਖ ਸਕਦੇ ਹੋ ਕਰੇਗੀ ਬਰਨ ਦੀਆਂ ਸਾਰੀਆਂ ਹੀ ਗਤੀਵਿਧੀਆਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉਤੇ। ਤੇ ਲਓ ਜੀ, ਹੁਣ ਮੈਂ ਤੁਹਾਨੂੰ ਗਾਣਾ ਸੁਣਾਉਣਾ, ਭੂਰਾ ਲਿੱਤਰਾ ਨੇ ਗਾਇਆ ਜੀ, ਤੇ ਗੀਤ ਦਾ ਟਾਈਟਲ ਹੈਗਾ ਮੋਟੋ, ਹਾਏ ਮੇਰੀ ਮੋਟੋ। ਥੋੜਾ ਜਿਹਾ ਗੀਤ ਸੁਣ ਕੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਚਿੰਤਨ ਹੋਰ ਕਰਨਾ, ਜੁੜੇ ਰਹੋ ਹਰਮਨ ਰੇਡੀਓ ਨਾਲ।
ਮੇਰੀ ਮੋਟੋ ਦਿਨਾਂ ਤੱਕ ਤੇਰੀ ਫੋਟੋ ਹਾਏ ਨੀ ਮੇਰੀ ਫੋਟੋ ਹਾਏ ਨੀ ਮੇਰੀ ਫੋਟੋ ਜਿੱਤ ਲੱਗਦਾ ਨਾ ਤੱਕ ਤੇਰੀ ਫੋਟੋ ਹਾਏ ਨੀ ਮੇਰੀ ਫੋਟੋ ਹਾਏ ਨੀ ਮੇਰੀ ਫੋਟੋ
ਹਾਂਜੀ ਭਾਜੀ ਹਾਏ ਮੇਰੀ ਮੋਟੋ ਗੀਤ ਇਹ ਹੁਣ ਗੌਰਵ ਸ਼ਰਮਾ ਜੀ ਹਾਂਜੀ ਦੱਸ ਤਾਂ ਦਿਓ ਇਹ ਲਵਾਇਆ ਕੱਲ ਹੀ ਸੀਗਾ ਬਹੁਤ ਭਾਰੀ ਡਿਮਾਂਡ ਤੁਸੀਂ ਕੀਤੀ ਸੀਗੀ ਅਮਰੀਕਾ ਤੋਂ ਮੈਂ ਸੋਰੀ ਕੈਨੇਡਾ ਤੋਂ ਵਿਨੀਪੈਗ ਤੋਂ ਇਹ ਤੁਸੀਂ ਕਿਸੇ ਨੂੰ ਚੜਾਉਣ ਦੇ ਲਈ ਤਾਂ ਨਹੀਂ ਸੀ ਲਾਇਆ ਦੱਸ ਦਿਓ ਚਲੋ ਗੁਰਮੁਖ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਆ ਗੁਰਮੁਖ ਰੰਧਾਵਾ ਹੁਣਾਂ ਨੇ ਸਤਿ ਸ੍ਰੀ ਅਕਾਲ ਜੀ ਤੇ ਮੈਸੇਜਿਸ ਦੇ ਜ਼ਰੀਏ ਸਾਡੇ ਨਾਲ ਸਵੀ ਹਰੀਸ਼ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭਾਜੀ ਇਕ ਜ਼ਰੂਰੀ ਗੱਲ ਦੱਸਣੀ ਸੀ ਕਿ ਜਿਹੜਾ ਡਰੱਗ ਟੈਸਟ ਨੂੰ ਨੱਥ ਪਾਈ ਬਹੁਤ ਵਧੀਆ ਕੰਮ ਕੀਤਾ ਜੀ ਕੱਲ ਰਾਤ ਬ੍ਰਿਸਬਨ ਵਿਸਾਖੀ ਮੇਲਾ ਮਨਾਇਆ ਗਿਆ ਉਥੇ ਬਹੁਤ ਸਾਰੇ ਆਪਣੇ ਪੰਜਾਬੀ ਮੁੰਡਿਆਂ ਨੇ ਕਾਰ ਪਾਰਕ ਦੇ ਵਿਚ ਸ਼ਰਾਬ ਪੀਤੀ ਇਟ ਵਾਜ਼ ਟੋਟਲੀ ਐਲਕੋਹਲ ਫਰੀ ਇਵੈਂਟ ਬਟ ਪੰਜਾਬੀ ਮੁੰਡੇ ਹਟਦੇ ਨੀ ਜੀ ਜਦੋਂ ਅਸੀਂ ਮੇਲੇ ਤੋਂ ਬਾਹਰ ਨਿਕਲੇ ਤਾਂ ਉਥੇ ਪੁਲਿਸ ਡਰੱਗ ਚੈੱਕ ਕਰ ਰਹੀ ਸੀ ਤੇ ਜੋ ਕਿ ਬਹੁਤ ਵਧੀਆ ਕੰਮ ਸੀ ਤੇ ਉਨ੍ਹਾਂ ਨੂੰ ਟਿਕਟਸ ਵੀ ਮਿਲੀਆਂ ਨੇ ਇਟ ਵਾਜ਼ ਵੈਰੀ ਗੁੱਡ ਇਟ ਵਾਜ਼ ਸੋ ਗੁੱਡ ਟਿਕਟਾਂ ਦੇਖੋ ਜੀ ਇਹ ਉਲਟ ਕੰਮ ਹੋ ਗਿਆ ਇਹ ਟਿਕਟਾਂ ਬਾਅਦ ਚੋਂ ਦੇਣੀਆਂ ਪਈਆਂ ਏਦਾਂ ਕਰਦੇ ਨੇ ਇਹ ਤੁਸੀਂ ਸਮਝਿਆ ਕਰੋ ਜੀ ਇਹ ਜਾਣ ਕੇ ਸੱਦ ਕੇ ਫੇਰ ਟਿਕਟਾਂ ਮਗਰੋਂ ਲੈਂਦੇ ਨੇ ਮੇਲੇ ਦੀਆਂ ਪੁਲਿਸ ਵਾਲੇ ਜਿਹੜਾ ਧਿਆਨ ਦੇ ਨਾਲ ਬੜੇ ਹੁਣ ਕੌਸ਼ੀਅਸ ਹੈ ਸਾਰੇ ਹੀ ਹਨਾ ਤੇ ਜਿਹੜੇ ਆ ਬੂਟ ਕਲਚਰ ਹੈ ਇਹ ਤਾਂ ਬੰਦ ਹੋਣਾ ਚਾਹੀਦਾ। ਕੁਲਦੀਪ ਸਿੰਘ ਔਲਖ ਕਿਆ ਬਾਤ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਝ ਫੋਟੋਆਂ ਤਸਵੀਰਾਂ ਦੇ ਨਾਲ ਸਾਂਝ ਪਾਈ ਆ ਉਹਨਾਂ ਨੇ। ਘਰ ਦਾ ਬੈਕਯਾਰਡ ਵਿਚ ਆਪਣੇ ਹੱਥੀ ਗਾਰਡਨ ਤਿਆਰ ਕੀਤਾ ਜੀ, ਅਜੇ ਫਰੂਟ ਵੈਜੀਟੇਬਲ ਲਗਾਉਣੀਆਂ ਸ਼ੁਰੂ ਹੋਈਆਂ ਨੇ। ਕੱਲ ਤੋਂ ਮੈਲਬਰਨ ਦੀ ਹਨੇਰੀ ਨੇ ਸਾਰਾ ਕੁਝ ਖਰਾਬ ਕਰ ਦਿੱਤਾ, ਤੁਸੀਂ ਐਡਵਾਈਸ ਦਿਓ ਕੀ ਕੀਤਾ ਜਾਵੇ। ਦੇਖੋ ਇਹ ਮੌਸਮ ਇੱਦਾਂ ਹੀ ਹੈ, ਤੁਸੀਂ ਗਾਰਡਨ ਬਹੁਤ ਵਧੀਆ ਨਵਾਂ ਘਰ ਬਣਾਇਆ ਮੁਬਾਰਕਾਂ, ਤੇ ਗਾਰਡਨਿੰਗ ਕਰ ਰਹੇ ਹੋ ਉਸ ਤੋਂ ਵੀ ਡਬਲ ਮੁਬਾਰਕਾਂ। ਤੇ ਧਨੀ ਸਿੰਘ ਹੁਣੀ ਜੁੜੇ ਨੇ, ਕਿਆ ਬਾਤ ਹੈ ਜੀ, ਕਹਿੰਦੇ ਮੋਟੋ ਅੱਜ ਲੋਕ ਆਪਣੇ ਘਰ ਵਾਲਿਆਂ ਨੂੰ ਕਹਿੰਦੇ ਨੇ ਜੀ, ਪੁੱਛੋ ਗੌਰਵ ਨੂੰ। ਹਾਂਜੀ ਹਾਂਜੀ, ਤੇ ਕਹਿੰਦੇ ਨੇ ਕਿ ਬਾਈ ਜੀ ਕਹਿੰਦੇ ਗੱਲਾਂ ਵਾਲਾ ਤਾਂ ਸਿਰਾ ਲਾਈ ਜਾਂਦੇ ਹੋ, ਵਿਸਾਖੀ ਦੇ ਪਕੌੜੇ ਜਾਂ ਬਰਫੀ ਜ਼ਿਆਦਾ ਖਾ ਲਈ ਲੱਗਦੀ ਆ। ਦੇਖੋ ਜੀ, ਗੱਲਾਂ ਤੋਂ ਬਿਨਾਂ ਪਕੌੜਿਆਂ ਤੋਂ ਵੀ ਆਪਾਂ ਕਰ ਲਈ ਦੀ ਆ। ਤੇ ਜਗਤਾਰ ਗਿੱਲ ਭਾਜੀ ਕਹਿ ਰਹੇ ਨੇ, ਕਹਿੰਦੇ ਨੇ ਕਿ ਮੇਰਾ ਮੰਨਣਾ ਹੈ ਕਿ ਭਾਰਤ ਦੀ ਸੰਸਕ੍ਰਿਤੀ ਦੇਵੀ ਦੇਵਤਿਆਂ ਤੇ ਬੇਸਡ ਹੈ, ਤੇ ਅਦਾਰਿਆਂ ਦੇ ਨਾਮਕਰਨ ਬੁੱਤਾਂ ਦੀ ਸ਼ੁਰੂਆਤ ਕਰਨ ਵਾਲੇ ਸੱਜਣਾਂ ਦੀ ਨੀਅਤ ਹੋ ਸਕਦੀ ਹੈ ਕਿ ਜਨਤਾ ਨੂੰ ਉਨ੍ਹਾਂ ਦੀ ਸਿੱਖਿਆਵਾਂ ਤੋਂ ਪ੍ਰੇਰਣਾ ਲਈ ਜਾਵੇ, ਪਰ ਸਿਆਸੀ ਲੋਕਾਂ ਨੇ ਇਨ੍ਹਾਂ ਸ਼ਖਸੀਅਤਾਂ ਦਾ ਮੁੱਲ ਵੱਟਣ ਲੱਗ ਪਏ ਨੇ ਤੇ ਸ਼ਖਸੀਅਤਾਂ ਨੂੰ ਮਜ਼ਾਕ ਦੇ ਪਾਤਰ ਬਣਨ ਦਿੱਤਾ। ਤੁਹਾਡਾ ਇਸ ਬਾਰੇ ਕੀ ਕਹਿਣਾ? ਬਿਲਕੁਲ ਆਪਾਂ ਠੀਕ ਕਹਿ ਰਹੇ, ਇਦਾਂ ਹੀ ਆਪਾਂ ਕਿਹਾ ਵੀ ਉਹ ਸਿਰਫ ਇਹਦਾ ਲਾਹਾ ਲੈ ਰਹੇ ਨੇ, ਇਹਦਾ ਕੋਈ ਹੈ ਨਹੀਂ। ਬਾਕੀ ਕਹਿੰਦੇ ਜਿੰਮੇਵਾਰੀ ਲੈਣ ਦੇ ਮਾਮਲੇ ਚ ਤਾਂ ਮੇਰਾ ਇਹ ਕਹਿਣਾ ਕਿ ਸਾਡੇ ਇਲਾਕੇ ਵਿਚ ਕਤਲ ਹੋ ਗਿਆ ਤੇ ਇਕ ਬੰਦਾ ਉਸ ਦਿਨ ਪਿੰਡ ਨਹੀਂ ਸੀ, ਕਤਲ ਨਾਲ ਉਸਦਾ ਕੋਈ ਵਾਸਤਾ ਵੀ ਨਹੀਂ ਸੀ, ਪਰ ਥਾਣੇ ਜਾ ਕੇ ਪੇਸ਼ ਹੋ ਗਿਆ, ਹੋਰ ਸਾਥੀਆਂ ਨਾਲ ਕਤਲ ਕੇਸ ਪੈ ਗਿਆ, ਸਜ਼ਾ ਹੋ ਗਈ। ਉਸ ਬੰਦੇ ਨੂੰ ਪੁੱਛਣ ਤੇ ਪਤਾ ਲੱਗਿਆ ਤੇ ਉਹ ਕਹਿੰਦਾ ਕਿ ਮੈਂ ਮਸ਼ਹੂਰ ਹੋਣਾ ਸੀ, ਵੈਲੀ ਬਣਨਾ ਇਸ ਗੋਲੀ ਕਾਂਡ ਵਿਚ। ਮੈਨੂੰ ਕੁਝ ਇਸੇ ਤਰ੍ਹਾਂ ਹੀ ਲੱਗਦਾ ਜੀ, ਮਸ਼ਹੂਰ ਹੋਣ ਵਾਸਤੇ। ਉਹ ਨੀ ਬਿੱਲੂ ਬੱਕਰਾ ਨੀ ਜੀ, ਇਕ ਫਿਲਮ ਦੇ ਵਿਚ ਮਾਹੌਲ ਠੀਕ ਹੈ, ਇਹ ਕਤਲ ਮੈਂ ਕੀਤਾ ਥਾਣੇਦਾਰ ਸਾਹਿਬ, ਇਹ ਕਤਲ ਮੈਂ ਕੀਤਾ, ਇਹ ਉਹ ਕੰਮ ਲੱਗਦਾ ਮੈਨੂੰ। ਖੈਰ
ਮੇਰੇ ਪਿੰਡ ਦੇ ਵਿਚ ਜੀ 50 ਸਾਲ ਪਹਿਲਾਂ, ਅੱਜ ਤੋਂ 40 ਤੋਂ 50 ਸਾਲ ਪਹਿਲਾਂ ਸਾਡੇ ਕਥਾ ਸੁਣਾਈ ਜਾਂਦੀ, ਸਾਡੇ ਬਜੁਰਗ ਸੁਣਾਉਂਦੇ ਤਾਂ ਉਹ ਇਕ ਸੱਚ ਆ ਜੀ, ਇਕ ਬੰਦਾ ਸੱਚੀ ਮੁੱਚੀ ਉਮਰ ਕੈਦ ਭੋਗ ਕੇ ਆਇਆ ਸਿਰਫ ਇੰਨੀ ਗੱਲ ਦੇ ਉੱਤੇ ਵੀ ਜਦੋਂ ਸਾਡੇ ਪਿੰਡ ਦੇ ਵਿਚ ਕੋਈ ਬੈਲੀ ਹੁੰਦਾ ਸੀ ਉਹਨੂੰ ਬੋਗਾ ਬੈਲੀ ਕਹਿੰਦੇ ਸੀ, ਸਾਰਾ ਪਿੰਡ ਉਹ ਤੋਂ ਸਤਿਆ ਹੋਇਆ ਸੀ, ਤੇ ਉਹ ਜਦੋਂ ਕੋਈ ਲੜਾਈ ਹੋਈ ਭੀੜੀ ਗਲੀ ਵਿਚ ਭੱਜੇ ਜਾਂਦੇ ਸੀਗੇ ਤੇ ਬੋਗਾ ਤਾਂ ਕਿਤੇ ਭੱਜ ਗਿਆ, ਤੇ ਕੋਈ ਤਿਲਕੂ ਬਾਹਮਣ ਸੀ ਉਹ ਮੂਹਰੇ ਆ ਗਿਆ ਤੇ ਉਹਦੇ ਭੱਜ ਗਿਆ ਵਰਸ਼ਾ, ਉਦੋਂ ਵਰਸ਼ਿਆਂ ਦੀ ਲੜਾਈ ਸੀ ਤੇ ਉਹ ਗਿਆ ਮਰ, ਤੇ ਇਵੇਂ ਜੀ ਕਿ ਪਿੰਡ ਦਾ ਕੋਈ ਸੀਗਾ ਬੰਦਾ ਮਸ਼ਹੂਰ ਹੋਣਾ ਚਾਹੁੰਦਾ ਉਹ ਗਿਆ ਹੋਇਆ ਸੀ ਬਾਹਰ, ਤੇ ਜਦੋਂ ਥੋੜੀ ਜੀ ਗੱਲ ਪਤਾ ਲੱਗੀ ਸਾਰਾ ਪਿੰਡ ਤਾਂ ਲੁਕ ਗਿਆ, ਹੋਰ ਹੋ ਗਿਆ, ਕੋਈ ਵੀ ਛਾਏ ਬਣ ਗਏ ਤੇ ਉਹ ਆ ਕੇ ਸਾਹਮਣੇ ਆਦਾ ਕਹਿੰਦਾ ਜੀ ਹਾਂਜੀ ਮੈਂ ਮਾਰਿਆ। ਉਹਨੂੰ ਜਦੋਂ ਪੁੱਛਿਆ ਗਿਆ ਉਹਨੂੰ ਪਤਾ ਨੀ ਸੀਗਾ ਵੀ ਕੀ ਹੋਇਆ, ਤੇ ਉਹਨੂੰ ਕਹਿੰਦੇ ਵੀ ਤੈਨੂੰ ਪਤਾ ਕੌਣ ਮਰਿਆ? ਕਹਿੰਦਾ ਜੇ ਤਾਂ ਮਾਰਿਆ ਬੋਗਾ ਬੈਲੀ ਤਾਂ ਮਾਰਿਆ ਮੈਂ, ਜੇ ਕੋਈ ਹੋਰ ਮਰਿਆ ਫੇਰ ਮੈਨੂੰ ਪਤਾ ਨੀ ਕਹਿੰਦਾ। ਤੇ ਇਸ ਬਿਆਨ ਦੇ ਆਧਾਰ ਤੇ ਪੁਲਿਸ ਨੇ ਉਹਨੂੰ ਸਜ਼ਾ, ਕੋਰਟ ਨੇ ਸਜ਼ਾ ਸੁਣਾਤੀ ਵੀ ਇਹ ਤੋਂ ਭੁਲੇਖੇ ਨਾਲ ਮਰ ਗਿਆ, ਤਿਲਕੂ ਬਾਹਮਣ ਮਾਰਿਆ ਤੇ ਬੋਗਾ ਹੀ ਸੀ, ਗੈਰ ਅਰਾਦਤਨ ਕਤਲ ਦੇ ਤੌਰ ਦੇ ਉੱਤੇ ਸਜ਼ਾ ਲੱਗੀ ਤੇ ਉਦੋਂ 20 ਸਾਲੀ ਉਹ ਭੁਗਤ ਕੇ ਆਇਆ।
ਅੱਛਾ, ਉਹ ਵੀ ਮਸ਼ਹੂਰ ਹੋਣ ਦੇ ਚੱਕਰ, ਲੋਕਾਂ ਦੀ ਮਾਨਸਿਕਤਾ ਸਿਰੇ ਤੋਂ ਸਿਰੇ।
ਬਸ ਬਸ,
ਤੇ ਚਲੋ ਆਪਾਂ ਥੋੜੀ ਜੀ ਗੱਲ ਨਾ ਹੋਰ ਕਰਨੀ ਆ, ਕੁਛ ਗੱਲਾਂ ਹੋਰ ਸੀਗੀਆਂ। ਇਕ ਨਾ ਤੁਹਾਡੇ ਨਾਲ ਖ਼ਬਰ ਸ਼ੇਅਰ ਕਰਨੀ ਸੀ, ਚੰਗੀ ਖ਼ਬਰ ਹੈ ਕਿ ਪਾਕਿਸਤਾਨ ਦੇ ਵਿਚ ਨਾ ਨੋਟ ਛਪੇਗਾ ਜਿਸ ਦੇ ਵਿਚ ਨਨਕਾਣਾ ਸਾਹਿਬ ਦੀ ਤਸਵੀਰ ਹੋਵੇਗੀ। ਇਹ ਗੁਰਦੁਆਰਾ ਸਾਹਿਬ ਪੰਜਾ ਸਾਹਿਬ ਚ ਵਿਸਾਖੀ ਦਿਹਾੜੇ ਮੌਕੇ ਪਾਕਿਸਤਾਨ ਦੇ ਕੇਂਦਰੀ ਮੰਤਰੀ ਸਰਦਾਰ ਯੂਸਫ ਨੇ ਕੀਤਾ ਐਲਾਨ ਜੀ। ਸੋ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ, ਪਰ ਮੈਂ ਇਹ ਕਹਿੰਦਾ ਕਿ ਇਹ ਕੋਈ ਆਸਾਨ ਨਹੀਂ ਕਰ ਰਹੀ ਪਾਕਿਸਤਾਨ ਸਰਕਾਰ, ਕਿਉਂਕਿ ਨਨਕਾਣਾ ਸਾਹਿਬ ਜਿਹੜਾ ਆ ਉਹ ਉਸ ਇਲਾਕੇ ਦਾ ਮੂਲ ਸਥਾਨ ਹੈ, ਸਾਰਾ ਖਿੱਤਾ ਜਿਹੜਾ ਨਾਨਕ ਸਾਹਿਬ ਦਾ ਤਾਬਿਆਦਾਰ ਹੈ, ਤੇ ਉਨ੍ਹਾਂ ਦੇ ਫਰਜ਼ ਹੀ ਬਣਦੇ ਆ ਇਹ ਆਪਾਂ ਚਲੋ ਸ਼ਾਬਾਸ਼ ਦਿੰਦੇ ਆ, ਪਰ ਇਹ ਕੋਈ ਉਨ੍ਹਾਂ ਦਾ ਇੱਜ਼ਤ ਨਹੀਂ ਹੈਗਾ।
ਪਹਿਲੂ ਇਹਦਾ ਹੋਰ ਵੀ ਰਹੂਗਾ ਆਉਣ ਵਾਲੇ ਦਿਨਾਂ ਚ।
ਹਾਂਜੀ,
ਆਉਣ ਵਾਲੇ ਦਿਨਾਂ ਸਿੱਧੂ ਸਾਹਿਬ ਦਾ ਮਾਫ਼ ਚਾਹੁੰਦਾ, ਪਹਿਲੂ ਹੋਰ ਵੀ ਰਹੂਗਾ, ਉਹ ਪਹਿਲੂ ਇਹ ਰਹੂਗਾ ਵੀ ਅਸੀਂ ਇੱਕ ਤਾਂ ਦੋ ਤਿੰਨ ਗੱਲਾਂ ਆ ਜਾਂਦੀਆਂ, ਇੱਕ ਤਾਂ ਫੋਟੋ ਕਲਚਰ ਆ ਗਿਆ, ਇੱਕ ਬੇਅਦਬੀ ਗੱਲ ਆ ਜਾਂਦੀ ਆ ਵੀ ਅਸੀਂ ਅਕਸਰ ਕਹਿਣੇ ਆ ਵੀ ਇਹ ਚੀਜ਼ਾਂ ਦੀ ਜਿਹੜੀਆਂ ਫੋਟੋ ਕਲਚਰ ਹੋਣਾ ਨੀ ਚਾਹੁੰਦਾ, ਜੇ ਹੋਆ ਤਾਂ ਉਹ ਬੇਅਦਬੀ ਨਾ ਹੋਵੇ। ਫਿਰ ਹੁਣ ਉਹਨਾਂ ਨੋਟਾਂ ਨਾਲ ਜੇ ਕਹੀਏ ਸਿਗਟਾਂ ਬੀੜੀਆਂ ਵੀ ਖਰੀਦੀਆਂ ਜਾਣਗੀਆਂ ਉਹਨਾਂ ਨੋਟਾਂ ਨੂੰ, ਸਾਰੇ ਕਿਤੇ ਚੰਗੇ ਥੰਗੇ ਮੰਦੇ ਥਾਵਾਂ ਤੇ ਵੀ ਰੱਖਿਆ ਜਾਊਗਾ, ਫਿਰ ਅਗਲਾ ਆਉਣ ਵਾਲਾ ਦੌਰ ਅਸੀਂ ਉਸ ਪਾਸੇ ਹੋ ਜਾਵਾਂਗੇ। ਸੋ ਬੈਟਰ ਆਈਡੀਆ ਮੇਰੇ ਹਿਸਾਬ ਨਾਲ ਨਾ ਜਿਹੜੀਆਂ ਇਹ ਯਾਦਗਾਰਾਂ ਉਨ੍ਹਾਂ ਨੂੰ ਹੋਰ ਢੰਗ ਇਹਦਾ ਵਰਤਿਆ ਜਾਣਾ ਚਾਹੀਦਾ, ਚਾਹੇ ਸਟੈਂਪ ਡਿਊਟੀ ਵੀ ਆ, ਜੇ ਸਟੈਂਪ ਵੀ ਲਾਉਣੇ ਆਪਾਂ ਉਹ ਵੀ ਕਿਤੇ ਨਾ ਕਿਤੇ ਫਿਰ ਉਹ ਬੇਕਦਰੀਆਂ ਦੇ ਵਿਚ ਰੁਲਦੀਆਂ ਅਸੀਂ ਅਕਸਰ ਦੇਖਦੇ ਹਾਂ। ਸੋ ਇਨ੍ਹਾਂ ਦੇ ਤੋੜ ਹੋਰ ਲੱਭਣੇ ਚਾਹੀਦੇ, ਨਹੀਂ ਤਾਂ ਫਿਰ ਕੋਈ ਹੱਕ ਚ ਬੋਲੀ ਜਾਂਦਾ, ਕੋਈ ਉਲਟ ਬੋਲੀ ਜਾਂਦਾ, ਕੋਈ ਉਧਰ ਪੱਖ ਚ ਬੋਲੀ ਜਾਂਦਾ। ਚੰਗਾ ਲੱਗਦਾ ਸੁਣਨ ਚ ਵੀ ਬਗਾਨੀ ਮੁਲਕ ਦੇ ਵਿਚ ਕਰੰਸੀ ਦੇ ਉੱਤੇ ਤੁਹਾਡੀ ਜੇ ਕੋਈ ਚੀਜ਼ ਬਣਦੀ ਆ, ਪਰ ਦੂਜੇ ਪਾਸੇ ਦੂਜਾ ਪਹਿਲੂ ਵੀ ਦੇਖਣਾ ਹੀ ਪੈਣਾ
ਜੀ। ਤੇ ਸੁਖਵੰਤ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਵੀ ਫਤਿਹ ਬੁਲਾਈ ਸੀ ਜੀ। ਤੇ ਬਾਕੀ ਕਾਫੀ ਕੁਛ ਅਸੀਂ ਸ਼ੇਅਰ ਵੀ ਕਰ ਚੁੱਕੇ ਹਾਂ, ਅੱਜ ਫੋਟੋਆਂ ਵੀ ਕਾਫੀ ਸ਼ੇਅਰ ਕੀਤੀਆਂ, ਗਾਰਡਨਾਂ ਦੀਆਂ, ਬੱਚਿਆਂ ਦੀਆਂ, ਕੀਰਤਨ ਦੀਆਂ, ਨਗਰ ਕੀਰਤਨ ਦੀਆਂ। ਸੋ ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਵਿਚ ਬਹੁਤ ਗਤੀਵਿਧੀਆਂ ਹੋ ਰਹੀਆਂ ਨੇ ਇਸ ਵੀਕਐਂਡ ਦੇ ਉੱਤੇ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਤਾਕੀਦ ਕਰਦਾ ਕਿ ਅਗਰ ਤੁਸੀਂ ਨਹੀਂ ਗਏ ਗੁਰੂ ਘਰ ਤਾਂ ਜ਼ਰੂਰ ਜਾਓ। ਹਰ ਗੁਰੂ ਘਰ ਦੇ ਵਿਚ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਕੀਰਤਨ ਦੀਵਾਨ ਸਜੇ ਹੋਣਗੇ, ਲੰਗਰ ਚੱਲਣਗੇ। ਸੋ ਜ਼ਰੂਰ ਬੱਚਿਆਂ ਨੂੰ ਲੈ ਕੇ ਜਾਓ, ਆਪ ਜਾਓ, ਰੂਹਾਨੀ ਸ਼ਾਂਤੀ ਲਓ। ਤੇ ਦੂਜੀ ਗੱਲ ਇਹ ਹੈ ਕਿ ਮਿੰਟੂ ਬਾਜੀ, ਮੈਂ ਤਾਂ ਅਖੀਰ ਨੂੰ ਇਹੀ ਕਹਿੰਦਾ ਹੁੰਦਾ ਕਿ ਅਗਰ ਅਸੀਂ ਜਾਣਾ ਹੈ ਨਾ ਤਾਂ ਉਥੋਂ ਆਪਾਂ ਚੰਗੀ ਚੀਜ਼ ਲੈ ਕੇ ਆਈਏ, ਆਪਾਂ ਕੁਛ ਸਿੱਖ ਕੇ ਆਈਏ, ਆਪਾਂ ਸੇਵਾ ਕਰਕੇ ਆਈਏ। ਸੇਵਾ ਦੇ ਨਾਲ ਦਇਆ ਆਉਂਦੀ ਆ, ਦਇਆ ਦੇ ਨਾਲ ਧਰਮ ਉਪਜਦਾ ਆ। ਸੋ ਇਹ ਗੱਲਾਂ ਆਪਾਂ ਨੂੰ ਮਸਟ ਆਪਣੇ ਦਿਮਾਗ ਦੇ ਵਿਚ ਬਿਠਾ ਲੈਣੀ ਚਾਹੀਦੀਆਂ ਕਿ ਸੇਵਾ ਦਾ ਮਤਲਬ ਹੁੰਦਾ ਕਿ ਦਇਆ ਨੂੰ ਉਤਪੰਨ ਕਰਨਾ। ਔਰ ਦਇਆ ਕੀ ਆ? ਦਇਆ ਜਿਹੜਾ ਆ ਉਹ ਧਰਮ ਦਾ, ਧਰਮ ਉਹ ਉਪਜਦਾ ਆ। ਸੋ ਧੌਲ ਧਰਮ ਦਇਆ ਕਾ ਪੂਤ, ਜਿਹੜਾ ਉਹ ਪੁੱਤ ਹੈ ਧਰਮ ਦਇਆ ਦਾ। ਸੋ ਮਿੰਟੂ ਜੀ, ਜਾਂਦੇ ਜਾਂਦੇ ਕੁਛ ਕਹਿਣਾ ਚਾਹੋ?
ਬਸ ਜੀ, ਆਪਾਂ ਤਾਂ ਇਹ ਕਹਿਣੇ ਆ ਵੀ ਜਿੰਦਾਬਾਦ ਰਹੋ, ਆਬਾਦ ਕਹੋ, ਦੁਆ ਦਿੰਦੇ ਆ। ਤੇ ਅਸੀਂ ਹਰ ਬੰਦੇ ਨੂੰ ਇਹੀ ਕਹਿਣੇ ਆ ਵੀ ਜੇ ਕੋਈ ਚੀਜ਼ ਚੰਗੀ ਲੱਗਦੀ ਆ ਉਹਨੂੰ ਵੱਧ ਤੋਂ ਵੱਧ ਫੈਲਾਓ, ਜੇ ਬੁਰੀ ਲੱਗਦੀ ਆ ਤੇ ਉਹਨੂੰ ਘੱਟ ਤੋਂ ਘੱਟ ਉਹਦੇ ਤੇ ਰਿਐਕਟ ਕਰੋ, ਤੇ ਕੋਸ਼ਿਸ਼ ਕਰੋ ਉਹਨੂੰ ਦੱਬਣ ਦੀ ਤੇ ਉਹਨੂੰ ਖਤਮ ਕਰਨ ਦੀ, ਜਿਹੜੀ ਬੁਰਾਈ ਨੂੰ। ਤੇ ਜੀਓ ਤੇ ਜੀਨੇ ਦੋ ਦਾ ਜਿਹੜਾ ਨਾਰਾ ਰੱਖੋ ਜੀ ਸਦਾ ਹੀ, ਤੇ ਇਹ ਮੈਨੂੰ ਲੱਗਦਾ ਹਰ ਬੰਦਾ ਉਸ ਚ ਕਾਮਯਾਬ ਰਹੂਗਾ। ਜਦੋਂ ਅਸੀਂ ਸੋਚਦੇ ਹਾਂ ਵੀ ਅਸੀਂ ਬੁੱਧੀਜੀਵੀ ਹਾਂ ਤੇ ਸਾਡੇ ਮੁਤਾਬਕ ਹੀ ਲੋਕਾਂ ਨੂੰ ਜਿਉਣਾ ਚਾਹੀਦਾ, ਉਦੋਂ ਕਿਤੇ ਨਾ ਕਿਤੇ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ। ਸੋ ਪ੍ਰੋਗਰਾਮ ਕਰਦੇ ਹਾਂ, ਬਹੁਤ ਸਾਰੀਆਂ ਗੱਲਾਂ ਕਰਦੇ ਹਾਂ, ਆਪਦੇ ਵਿਚਾਰ ਦਿੰਨੇ ਆ, ਪਰ ਅਸੀਂ ਕਿਸੇ ਤੇ ਥੋਪਦੇ ਨਹੀਂ ਕਿਸੇ ਦੇ ਵੀ ਕੋਈ ਵਿਚਾਰ। ਹਰ ਬੰਦੇ ਦੀ ਆਪਦੀ ਆਜ਼ਾਦੀ ਆ, ਵਿਚਾਰਾਂ ਦੀ ਆਜ਼ਾਦੀ ਆ, ਕਹਿਣ ਦੀ ਆਜ਼ਾਦੀ ਆ। ਪਰ ਬੇਨਤੀ ਹੈ ਵੀ ਸਭਿਕ ਭਾਸ਼ਾ ਨਾਲ ਅਸੀਂ ਕਹਿਣੇ ਆ, ਸਭਿਕ ਭਾਸ਼ਾ ਨਾਲ ਤੁਸੀਂ ਵੀ ਸਾਨੂੰ ਕਹਿ ਸਕਦੇ ਹੋ, ਕੋਈ ਸਾਨੂੰ ਪ੍ਰੋਬਲਮ ਨਹੀਂ
ਜੀ। ਮਿੰਟੂ ਜੀ, ਕੱਲ ਦੇ ਪ੍ਰੋਗਰਾਮ ਚ ਫੇਰ ਟਾਕ ਬੈਕ ਚ ਆਪਾਂ ਸੁਣਾਂਗੇ ਤੁਹਾਨੂੰ। ਸੋ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ,
ਬਹੁਤ ਮਿਹਰਬਾਨੀ।
ਹਾਂਜੀ ਦੋਸਤੋ, ਮੈਂ ਵੀ ਹੁਣ ਇਜਾਜ਼ਤ ਲੈਣਾ, ਬਹੁਤ ਸਾਰੀਆਂ ਤਸਵੀਰਾਂ ਮੈਂ ਸ਼ੇਅਰ ਕੀਤੀਆਂ ਤੇ ਉਹ ਸਾਰੀਆਂ ਤੁਸੀਂ ਆਪਣੇ ਸਾਡੇ ਲਾਈਵ ਬਲੌਗ ਤੇ ਦੇਖ ਸਕਦੇ ਹੋ। ਤੇ ਇਹ ਲਾਈਵ ਬਲੌਗ ਤੁਸੀਂ ਸਾਡੀ ਐਪ ਦੇ ਖੱਬੇ ਪਾਸੇ ਸਟੂਡੀਓ ਐਕਟੀਵਿਟੀ ਦੇ ਅੰਦਰ ਦੇਖ ਸਕਦੇ ਹੋ, ਜਾਂ harmanradio.com/livebalog ਤੋਂ ਦੇਖ ਸਕਦੇ ਹੋ। ਇਕ ਦੂਜੇ ਨਾਲ ਅਸੀਂ ਸਾਂਝ ਪਾਉਂਦੇ ਆ ਤਸਵੀਰਾਂ ਦੇ ਨਾਲ, ਵਿਚਾਰਾਂ ਦੇ ਨਾਲ, ਅਸੀਂ ਸਾਰਾ ਕੁਝ ਸਾਂਝਾ ਕਰਦੇ ਆ। ਤੇ ਹਰੀ ਸਿਵਿਆ ਜੀ, ਆਪਣੇ ਬੇਟੇ ਦੀ ਫੋਟੋ ਵੀ ਮੈਂ ਤੁਹਾਡੇ ਸ਼ੇਅਰ ਕਰ ਰਿਹਾ ਤੇ ਪਾਣੀ ਦੇ ਰਿਹਾ। ਤੇ ਨਾਲ ਦੀ ਨਾਲ ਮੈਂ ਇਹ ਵੀ ਬੇਨਤੀ ਕਰਾਂ ਕਿ ਆਪਾਂ ਜਿਹੜੀ ਵਧੀਆ ਸਾਰਥਕ ਸੋਸਾਇਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਵਿਚ ਰਹਿਣਾ ਚਾਹੀਦਾ ਸਾਨੂੰ ਸਾਰਿਆਂ ਨੂੰ। ਤੇ ਅਗਰ ਕਿਸੇ ਨੂੰ ਕੋਈ ਗਲਤ ਫਹਿਮੀ ਆ ਤੇ ਅਸੀਂ ਆਪ ਹੀ ਉਹਦੀ ਗਲਤ ਫਹਿਮੀ ਦੂਰ ਕਰ ਦਈਏ, ਨਾ ਕਿ ਉਹਨੂੰ ਚੱਕ ਚਕਾਈ ਦੇ ਵਿਚ ਪਾਈਏ। ਸੋ ਕਈ ਵਾਰੀ ਨਈ ਇਨਫਰਮੇਸ਼ਨ ਹੁੰਦੀ, ਅੱਧੀ ਇਨਫਰਮੇਸ਼ਨ ਹੁੰਦੀ, ਸਾਡੇ ਸਾਰਿਆਂ ਦੇ ਫਰਜ਼ ਬਣਦੇ ਕਿਸੇ ਵੀ ਮੁੱਦੇ ਤੇ ਜੇ ਸਾਨੂੰ ਕੁਛ ਐਕਸਟਰਾ ਪਤਾ ਤਾਂ ਜ਼ਰੂਰ ਆਪਾਂ ਉਹਨਾਂ ਨੂੰ ਦੱਸੀਏ। ਸੋ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਦੇ ਵਿਚ ਠੀਕ 15 ਮਿੰਟ ਬਾਅਦ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਸੇਵ ਕਰਕੇ ਕਿਸੇ ਟਾਈਮ ਫਿਰ ਵੀ ਸੁਣ ਸਕਦੇ ਹੋ। ਸੋ ਮੈਂ ਲੈਣਾ ਇਜਾਜ਼ਤ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਤੁਹਾਨੂੰ ਮੈਂ ਜਾਂਦੇ ਜਾਂਦੇ ਇਕ ਗੀਤ ਸੁਣਾਉਣਾ ਜੀ, ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿਚ, ਸੱਜਣ ਸਿੰਘ ਨੰਗਰੂਟ ਫਿਲਮ ਦੇ ਵਿਚੋਂ ਸੱਜਣਾ। ਸਤਿ ਸ੍ਰੀ ਅਕਾਲ।
ਆਸ਼ਿਕਾਂ ਨੂੰ ਆਵੇ ਪੂਰ ਚੂਸੇ ਹੱਟ ਖਾਵੇ, ਬਹੁਤ ਆਸ਼ਿਕਾਂ ਨੂੰ ਆਵੇ ਪੂਰ ਚੂਸੇ ਹੱਟ ਖਾਵੇ, ਨੀਂਦ ਰਾਤਾਂ ਨੂੰ ਨਾ ਆਵੇ, ਮੰਗਾ ਰੱਬ ਤੋਂ ਤੂੰ ਆਵੇ ਸਾਡਾ ਦਿਲ ਟੁੱਟ ਜਾਵੇ, ਮੰਗਾ ਰੱਬ ਤੋਂ ਤੂੰ ਆਵੇ ਸਾਡਾ ਦਿਲ ਟੁੱਟ ਜਾਵੇ, ਰਾਹਾਂ ਰੁਲ ਦੀ ਸਦਾਵੇ ਸਾਡੇ ਰੁੱਸ ਜਾਣ ਸਾਵੇ, ਮੈਨੂੰ ਲੱਗ ਜਾਵੇ ਹਾਵੇ ਮੇਰੀ ਫੜੇ ਨਾ ਕੋਈ ਪਾਵੇ, ਸਾਨੂੰ ਬੰਦਿਆਂ ਨੂੰ ਛੱਡ ਹੋ ਜੇ ਕਿਸੇ ਗੈਰਾ, ਸੱਜਣਾ ਵੇ ਭੁੱਲ ਜਾਵੀਰਾ ਸਾਡੇ ਸ਼ਹਿਰ ਦਾ, ਕਾਫੀਏ ਸਹਾਰਾ ਸਾਨੂੰ ਤੇਰੀ ਇੱਕ ਪੈਰ ਦਾ, ਤੇਰੇ ਨਾਮ ਬਿਤਾਈ ਹੋਈ ਸੁੱਚੀ ਜਿਹੀ ਪੈਰ ਦਾ, ਉਹ
ਲਾਉਣ ਦਿਲਾਂ ਤੇ ਨਿਸ਼ਾਨੇ ਹੱਸ ਲੱਗਣ ਬੇਗਾਨੇ ਉਹ ਕੀੜਾ ਲੱਭ ਕੇ ਬਹਾਨੇ ਲਾਉਣ ਦਿਲਾਂ ਤੇ ਨਿਸ਼ਾਨੇ ਹੱਸ ਲੱਗਣ ਬੇਗਾਨੇ ਮੌਤ ਬਣ ਕੇ ਜੇਗਾਨੇ ਪਾਵੇ ਜਿੰਦਣਾ ਯਾਰਾਂ ਨੇ ਮਾਰੇ ਜ਼ਿੰਦਗੀ ਨੂੰ ਤਾਨੇ ਸਾਡੇ ਪਿਆਰ ਦੇ ਫਸਾਨੇ ਟੁੱਟ ਜਾਣ ਜਿਵੇਂ ਕਾਨੇ ਅਸੀਂ ਕਮਲੇ ਦੀਵਾਨੇ ਤੂੰ ਕੀ ਰੋਕਣਾ ਸੀ ਸਾਡੇ ਨਹੀਂ ਹੰਜ ਵੀ ਨਹੀਂ ਖੈਰਦਾ ਸੱਜਣਾ ਵੇ ਭੁੱਲ ਜਾਮੀਰਾ ਸਾਡੇ ਸ਼ਹਿਰ ਦਾ ਕਾਫੀ ਏ ਸਹਾਰਾ ਸਾਨੂੰ ਤੇਰੀ ਇੱਕ ਪੈਰ ਦਾ ਤੇਰੇ ਨਾਲ ਬਿਤਾਈ ਹੋਈ ਸੁੱਚੀ ਜਿਹੀ ਪੈਰ ਦਾ
ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਸੀਡੀ ਬੈਟਰੀਜ਼ ਨਾਲ ਟ੍ਰੇਡਿੰਗ ਗੈਸ ਡੀਐਮਬੀ ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਸੀਡੀ ਬੈਟਰੀਜ਼
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲ